ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸਵੇਰ ਦਿਨ ਸ਼ਨਿਚਰਵਾਰ 30 ਜੁਲਾਈ 2022 ਨੂੰ 8:02 ਹੋ ਚੁੱਕੇ ਨੇ ਆਸਟ੍ਰੇਲੀਆ ਦੇ ਈਸਟ ਕੋਸਟ 'ਤੇ, ਔਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਬਹੁਤ ਖੂਬਸੂਰਤ ਸਵੇਰ ਚੜ੍ਹੀ ਹੈ ਕੌਫ ਸਾਰਬਰ ਦੇ ਵਿੱਚ, ਪੂਰੀ ਠੰਡ ਸਰਦ ਰੁੱਤ ਵਾਲੀ ਸਵੇਰ, ਧੁੱਪ ਖਿੜੀ ਹੋਈ ਆ, ਹਵਾ ਟਿੱਕੀ ਹੋਈ ਆ, ਪੈਰ ਠਰ ਰਹੇ ਨੇ, ਕੋਟੀਆਂ ਪੈ ਰਹੀਆਂ ਨੇ, ਚਾਹ ਦੇ ਕੱਪ ਬਣ ਰਹੇ ਨੇ, ਪੀ ਹੋ ਰਹੇ ਨੇ ਸਾਰੇ ਪਾਸੇ। ਸੋ ਅੱਜ ਬਹੁਤ ਸੋਹਣਾ ਦਿਨ ਹੈ ਜੀ, ਅਤੇ ਨਿੱਘ ਹੋਏਗਾ ਦਿਨਾਂ ਨੂੰ, ਚੰਗਾ ਲੱਗੇਗਾ ਸਰਦੀਆਂ ਨੂੰ। ਉਮੀਦ ਰੱਖਦੇ ਹਾਂ ਤੁਸੀਂ ਵੀ ਤੰਦਰੁਸਤ ਹੋਵੋਗੇ, ਔਰ ਮਨ ਦੇ ਅੰਦਰ ਚੜ੍ਹਦੀ ਕਲਾ ਦੇ ਵਿੱਚ, ਭਾਣੇ ਦੇ ਵਿੱਚ ਰਜ਼ਾ ਹੋਵੋਗੇ। ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੁਬਾਹ ਤੋਂ ਅਸੀਂ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਹਾਂ, ਗੁਰੂ ਦੀਆਂ ਗੱਲਾਂ ਸੁਣ ਰਹੇ ਹਾਂ, ਮਹਿਮਾ ਸੁਣ ਰਹੇ ਹਾਂ ਅਕਾਲ ਪੁਰਖ ਦੀ, ਜਿਹੜਾ ਅੰਗ ਸੰਗ ਹਰ ਪਾਸੇ ਹਰ ਥਾਂ ਸਾਡੇ ਸਹਾਈ ਹੈ ਔਰ ਸਹਾਈ ਰਹੇਗਾ। ਆਦਿ ਵੀ ਸੱਚ ਹੈ, ਜੁਗਾਦ ਵੀ ਸੱਚ ਹੈ, ਹੈਬੀ ਵੀ ਸੱਚ ਹੈ, ਔਰ ਨਾਨਕ ਹੋਸੀ ਵੀ ਸੱਚ ਰਹੇਗਾ। ਸੋ ਉਸ ਅਕਾਲ ਪੁਰਖ ਨੂੰ ਅੰਗ ਸੰਗ ਆਪਣੇ ਹਮੇਸ਼ਾ ਮਹਿਸੂਸ ਕਰਨਾ ਆਪਾਂ, ਔਰ ਕੋਸ਼ਿਸ਼ ਕਰਨੀ ਹੈ ਕਿ ਭਾਣੇ ਦੇ ਵਿੱਚ ਚੜ੍ਹਦੀ ਕਲਾ 'ਚ ਆਪਾਂ ਰਹੀਏ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਸ਼ਾਮਿਲ ਹੋਣਗੇ। ਗੁਰਪ੍ਰੀਤ ਗਿੱਲ ਪ੍ਰੋਗਰਾਮ ਲੈ ਕੇ ਆ ਰਹੇ ਨੇ ਪੱਤਰਕਾਰਤਾ ਦੇ ਉੱਤੇ, ਉਹ ਵੀ ਆਪਾਂ ਪੇਸ਼ ਕਰਾਂਗੇ। ਸੋ ਪਿਆਰਿਓ, 8:03 ਘੜੀ ਦਿਖਾ ਰਹੀ ਹੈ ਸਿਡਨੀ ਦੇ ਸਮੇਂ ਮੁਤਾਬਕ। ਈਸਟ ਕੋਸਟ ਆਸਟ੍ਰੇਲੀਆ ਦੇ ਸਾਰੇ ਇਹੀ ਸਮਾਂ ਆ, ਔਰ ਬਾਕੀ ਇਲਾਕਿਆਂ ਦੇ ਵਿੱਚ ਐਲਿਸ ਸਪ੍ਰਿੰਗ ਅਤੇ ਐਡਲੇਡ 7:33 ਨੇ, ਪਰਥ ਦੇ ਵਿੱਚ 6:03 ਸੁਬਾਹ ਦੇ ਹੋ ਚੁੱਕੇ ਨੇ, ਨਵੀਂ ਦਿੱਲੀ ਵਿੱਚ ਵੱਡਾ ਤੜਕਾ 3:33, ਲੰਡਨ ਦੇ ਵਿੱਚ 11:03 ਸ਼ੁੱਕਰਵਾਰ ਅੱਧੀ ਰਾਤ ਦੇ ਹੋਣ ਵਾਲੇ ਨੇ, ਔਰ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 6:03 ਹੋ ਚੁੱਕੇ ਨੇ, ਸ਼ਾਮਾਂ ਢਲ ਚੁੱਕੀਆਂ ਨੇ, ਸ਼ੁੱਕਰਵਾਰ ਹੀ ਚੱਲ ਰਿਹਾ ਹੈ, ਔਰ ਵੈਨਕੂਵਰ ਦੇ ਵਿੱਚ 3:04 ਹੁਣ ਹੋਏ ਨੇ। ਇਹ ਸਮਾਂ ਵੈਨਕੂਵਰ ਦਾ, ਔਰ ਇਹੀ ਸਮਾਂ ਕੈਲੀਫੋਰਨੀਆ ਦਾ ਹੈ ਜੀ। ਸੋ ਪਿਆਰਿਓ, ਅੱਜ ਸੁਬਾਹ ਦੇ ਤੁਸੀਂ ਜੁੜੇ ਹੋ ਪ੍ਰੋਗਰਾਮ ਦੇ ਵਿੱਚ, ਅਤੇ ਬਹੁਤ ਸਾਰੇ ਮਿੱਤਰ ਪਿਆਰੇ ਸਾਡੇ ਨਾਲ ਜੁੜਦੇ ਨੇ। ਸੁਨੇਹਾਂ ਦੇ ਲਈ ਟੈਲੀਗ੍ਰਾਮ ਦੀ ਵਰਤੋਂ ਕਰੋ, ਪੁਰਾਣੀ ਟੈਲੀਗ੍ਰਾਮ ਨਹੀਂ, ਨਵੀਂ ਟੈਲੀਗ੍ਰਾਮ ਐਪ ਅਸੀਂ ਕਾਫੀ ਦੇਰ ਤੋਂ ਵਰਤ ਰਹੇ ਹਾਂ। request@harmanradio.com ਈਮੇਲ ਪਤਾ ਹੈ ਜੀ। 2-3 ਗੀਤ ਫਰਮੈਸ਼ 'ਤੇ ਆਏ ਹੋਏ ਨੇ, ਉਹ ਆਪਾਂ ਅੱਜ ਚਲਾਉਣੇ ਆ। ਪਿਛਲੇ ਹਫ਼ਤੇ ਵੀ ਫਰਮੈਸ਼ ਆਈ ਸੀ, ਅਤੇ ਉਹ ਆਪਾਂ ਅੱਜ ਗੀਤ ਤੁਹਾਨੂੰ ਸੁਣਾਵਾਂਗੇ। ਅਤੇ ਨਾਲ ਦੀ ਨਾਲ ਮੌਸਮ ਦੀ ਜਾਣਕਾਰੀ, ਖਬਰਾਂ, ਚਿੰਤਨ, ਹਾਸਾ ਮਜ਼ਾਕ, ਸੀਰੀਅਸ ਗੱਲਾਂ ਸਾਰੀਆਂ ਪ੍ਰੋਗਰਾਮ ਦੇ ਵਿੱਚ ਜਿੱਦਾਂ ਹੀ ਜਿੱਦਾਂ ਦਿਲ 'ਚ ਆਉਣਗੀ ਆਪਾਂ ਸਾਂਝੀਆਂ ਕਰਾਂਗੇ। ਤੁਹਾਡੇ ਮਨ ਦੇ ਵਿੱਚ, ਤੁਹਾਡੇ ਦਿਲ ਦੇ ਵਿੱਚ ਕੋਈ ਗੱਲ ਹੈਗੀ ਹੈ ਤਾਂ ਸਾਡੇ ਨਾਲ ਸਾਂਝ ਪਾਓ, ਤਾਂ ਕਿ ਅਸੀਂ ਵੀ ਕੁਛ ਸਿੱਖੀਏ, ਕੁਛ ਸੁਣੀਏ, ਕੁਛ ਕਹੀਏ, ਸਾਂਝਾਂ ਪਾਈਏ ਵਿਚਾਰਾਂ ਦੀਆਂ। ਵਿਚਾਰ ਦੀ ਗੱਲ ਚੱਲੀ ਆ ਤਾਂ ਕੱਲ੍ਹ ਹੀ ਮੈਂ ਇੱਕ ਡਾਕੂਮੈਂਟਰੀ ਦੇਖ ਰਿਹਾ ਸੀ। ਵੈਸੇ ਮੈਂ ਨਿਗਾਹ ਰੱਖਦਾ ਕਾਫੀ ਦੁਨੀਆ ਦੇ ਮਸਲਿਆਂ 'ਤੇ, ਔਰ ਕਣਕ ਦੀ ਸ਼ੋਰਟੇਜ ਆਈ ਪਈ ਹੈ ਦੁਨੀਆ ਦੇ ਵਿੱਚ, ਹਾਹਾਕਾਰ ਮਚੀ ਹੋਈ ਆ। ਕਿਉਂ ਆਈ ਹੋਈ ਆ? ਰੂਸ ਅਤੇ ਯੂਕਰੇਨ ਦੀ ਲੜਾਈ ਲੱਗੀ ਹੋਈ ਆ, ਔਰ ਕਈ ਹਜ਼ਾਰਾਂ ਮੈਟ੍ਰਿਕ ਟਨ ਜਿਹੜੀ ਆ ਉਹ ਕਣਕ ਬਾਹਰ ਨਹੀਂ ਗਈ ਜਿਹੜੀ ਜਾਣੀ ਚਾਹੀਦੀ ਸੀਗੀ, ਜਿਸ ਕਾਰਨ ਕਈ ਦੇਸ਼ ਜਿਹੜੇ ਨਿਰਭਰ ਕਰਦੇ ਨੇ ਕਣਕ 'ਤੇ, ਯੂਕਰੇਨ ਦੀ 'ਤੇ, ਉਹ ਹੁਣ ਕਣਕ ਨਾ ਮਿਲਣ ਕਰਕੇ ਸਮੱਸਿਆ 'ਚ ਹੈ। ਕਈ ਦੇਸ਼ ਗੈਸ ਨਾ ਮਿਲਣ ਕਰਕੇ ਸਮੱਸਿਆ 'ਚ ਹੈ। ਯੂਰਪ ਦੇ ਵਿੱਚ ਲਾਈਟਾਂ ਬੁਝ ਗਈਆਂ ਨੇ, ਰਾਤਾਂ ਨੂੰ ਬੁਝਾ ਦਿੱਤੀਆਂ ਗਈਆਂ ਨੇ, ਏਸੀਆਂ ਨੂੰ ਬੰਦ ਕਰਨ ਦੇ ਹੁਕਮ ਆ ਗਏ ਨੇ, ਟੈਂਪਰੇਚਰ 19 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਰੱਖਣ ਦੇ ਹੁਕਮ ਹੋ ਗਏ ਨੇ। ਇਹ ਵਰਤਾਰਾ ਚੱਲ ਰਿਹਾ ਹੈ ਦੁਨੀਆ ਦੇ ਉੱਤੇ। ਔਰ ਦੇਖੋ ਜਿਹੜਾ ਅੰਨ ਪਾਣੀ ਇਹ ਸਾਰਾ ਜ਼ਰੂਰੀ ਹੈ। ਮੈਂ ਅਕਸਰ ਕਹਿੰਦਾ ਹੁੰਦਾ ਕਿ ਜਦੋਂ ਕਿਤੇ ਆਫਤ ਆਵੇ ਤਾਂ ਕੀ ਸਾਡੇ ਕੋਲ ਉਹ ਸਕਿੱਲ ਹੈਗੇ ਆ ਕਿ ਅਸੀਂ ਉਹਨਾਂ ਗੁਣਾਂ ਦੇ ਨਾਲ ਆਪਣੇ ਆਪ ਨੂੰ ਜਿਉਂਦਾ ਰੱਖ ਸਕੀਏ, ਚਲੰਤ ਰੱਖ ਸਕੀਏ। ਕਣਕ ਦੀ ਗੱਲ ਯਾਦ ਆਈ, ਕਣਕ ਦੇ ਬਾਰੇ ਮੈਂ ਸੋਚਦਾ ਸੀ, ਸ਼ਾਇਦ ਤੁਸੀਂ ਸਾਰਿਆਂ ਨੇ ਜਿਹੜੇ ਓਵਰ 40 ਹੋਣਗੇ ਉਹਨਾਂ ਨੇ ਗਾਹ ਦੇਖਿਆ ਹੋਏਗਾ, ਕਣਕ ਦਾ ਗਾਹ। ਅਸੀਂ ਪੰਜਾਬੀ 'ਚ ਅਕਸਰ ਕਹਿੰਦੇ ਹਾਂ ਕਿ ਗਾਹ ਪਾਇਆ ਹੋਇਆ, ਤੇ ਅਸਲ ਦੇ ਵਿੱਚ ਗਾਹ ਜਿਹੜਾ ਇੱਕ ਪਿੜ, ਇੱਕ ਥਾਂ ਪਿੰਡ ਦੇ ਵਿੱਚ, ਇੱਕ ਨਹੀਂ ਦੋ ਤਿੰਨ ਹੋ ਜਾਂਦੇ ਸੀ, ਮੈਂ ਦੇਖਿਆ ਖੁਦ, ਜਿੱਥੇ ਸਾਰੀ ਕਣਕ ਜਾਂ ਸਾਰਾ ਗਰਾਊਂਡ ਮੰਗਰ, ਸਾਰਾ ਜਿਹੜਾ ਅੰਨ ਦਾਣਾ ਜਿਹੜੇ ਲਿਆ ਕੇ ਉਹ ਸੁੱਟ ਲੈਂਦੇ ਹੁੰਦੇ ਸੀ, ਤੇ ਉੱਥੇ ਫਿਰ ਉਹਨਾਂ ਨੂੰ ਛਾਣਿਆ ਜਾਂਦਾ ਸੀ, ਕੱਢਿਆ ਜਾਂਦਾ ਸੀ ਦਾਣਾ ਉਹਨਾਂ ਦੇ ਵਿੱਚੋਂ। ਜਿਵੇਂ ਕਹਿੰਦੇ ਵੀ ਜਦੋਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਂਦਾ ਹੈ ਨਾ ਬੰਦਾ, ਉਹਦਾ ਨਾਂ ਹੀ ਦਰਗਾਹ ਇਸ ਕਰਕੇ ਹੈ ਕਿ ਉਹਨੇ ਵੀ ਉੱਥੇ ਗਾਹ ਹੀ ਪਾਇਆ ਹੋਇਆ। ਉਹ ਇਸ ਤਰ੍ਹਾਂ ਸਮਝੋ ਕਿ ਜਿਸ ਤਰ੍ਹਾਂ ਇੱਕ ਕਿਸਾਨ ਕਣਕ ਦੀਆਂ ਭਰੀਆਂ ਵੱਢ ਕੇ ਲਿਆਉਂਦਾ ਆ ਗੱਡੇ 'ਤੇ ਲੱਦ ਕੇ, ਇਹ ਅਸੀਂ ਕਣਕ ਹੈ, ਸਾਡੀਆਂ ਭਰੀਆਂ ਮੰਨੀਆਂ ਹੋਈਆਂ ਜਮਦੂਤਾਂ ਨੇ, ਮੰਨ ਲਓ, ਮਤਲਬ ਇਹ ਨਹੀਂ ਕਹਿ ਰਿਹਾ ਮੈਂ ਸੱਚਾ ਹੋਊਗਾ, ਪਰ ਬਾਣੀ ਦੇ ਵਿੱਚ ਇਸ ਤਰ੍ਹਾਂ ਹੀ ਲਿਖਿਆ ਹੋਇਆ, ਮੈਂ ਬਾਣੀ ਨੂੰ ਵੈਸੇ ਮੰਨਦਾ ਹਾਂ, ਪਰ ਜਿਹੜੇ ਨਹੀਂ ਮੰਨਦੇ ਉਹਨਾਂ ਲਈ ਇੱਕ ਇੱਕ ਐਗਜ਼ੈਂਪਲ ਹੈ ਕਿ ਅਸੀਂ ਕਣਕ ਹੈ, ਸਾਡੀਆਂ ਭਰੀਆਂ ਬੰਨੀਆਂ ਹੋਈਆਂ ਗੱਡੇ 'ਤੇ ਲੱਦ ਕੇ ਜਾਂ ਰੱਥ 'ਤੇ ਲੱਦ ਕੇ ਜਮਦੂਤ ਸਾਨੂੰ ਲੈ ਕੇ ਜਾ ਰਹੇ ਨੇ, ਅਤੇ ਉਹ ਗਾਹ ਦੇ ਵਿੱਚ ਦਰਬਾਰ ਦੇ ਵਿੱਚ ਸਾਨੂੰ ਸੁੱਟਦੇ ਨੇ, ਅਤੇ ਉੱਥੇ ਕਹਿੰਦੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜੱਜ ਮਾਲਿਆ। ਜਿਹੜਾ ਹਿਸਾਬ ਕਰਦਾ ਜੱਜ, ਪੰਜਾਬੀ ਅੱਖਰ ਹੈ ਜੀ ਜੱਜ, ਨੋਟ ਕਰ ਲਓ, ਜੱਜ ਮਾਲੀਆ, ਮਾਲੀਆ ਹੁੰਦਾ ਹਿਸਾਬ ਕਿਤਾਬ ਕਰਨ ਵਾਲਾ, ਪੈਸੇ ਵਾਲਾ, ਮਾਲ ਵਿਭਾਗ ਵਾਲਾ ਜੱਜ, ਜਿਹੜਾ ਜੱਜਮੈਂਟ ਕਰਦਾ ਹੈ, ਜਿਹੜਾ ਜੱਜ ਮਾਲੀਆ ਜਦੋਂ ਨਾ ਉੱਥੇ ਸੱਚੇ ਹੀ ਸੱਚ ਕੱਢੇ, ਉਹ ਚੁਣਦਾ ਹੈ, ਫਿਰ ਚੁਣ ਵੱਖ ਕੱਢੇ ਜੱਜ ਮਾਲੀਆ, ਅਤੇ ਜਿਹੜੇ ਜਿਹੜੇ ਵਧੀਆ ਬੰਦੇ ਹੁੰਦੇ ਜਿਹਨਾਂ ਕੋਲ ਸੱਚ ਹੁੰਦਾ ਆ ਉਹਨਾਂ ਨੂੰ ਉਹ ਪਾਸੇ ਕੱਢ ਲੈਂਦਾ ਹੈ, ਅਤੇ ਜਿਹੜੇ ਝੂਠੇ ਨੇ ਉਹਨਾਂ ਨੂੰ ਵਾਪਸ ਭੇਜ ਦਿੰਦਾ। ਇਹਦੀ ਵੈਸੇ ਪੌੜੀ ਆ ਆਸਾ ਦੀ ਵਾਰ, ਨਾਨਕ ਜੀ ਉਪਾਏ ਕੇ ਲਿਖਨਾਵੇਂ ਧਰਮ ਬਹਾਲਿਆ, ਜਿਹਦੇ ਕੋਲ ਨਾਮ ਹੈ, ਨਿਸ਼ਾਨ ਹੈ, ਨਿਸ਼ਾਨੀ ਹੈ ਨਾਮ ਦੀ, ਉਹਨਾਂ ਨੂੰ ਉਹ ਪਾਸੇ ਕੱਢ ਕੇ ਦਰਬਾਰ 'ਚ ਭੇਜ ਦਿੰਦਾ, ਅਤੇ ਬਾਕੀਆਂ ਨੂੰ ਉੱਥੋਂ ਹੀ ਮੋੜ ਦਿੰਦਾ ਗਾਹ 'ਚ ਵੀ। ਬਾਹਰ ਜਿੱਦਾਂ ਅਸੀਂ ਕੂੜਾ ਕਰਕਟ ਸੁੱਟ ਦੇਈਦਾ ਨਾ, ਤੂੜੀ ਪਾਸੇ ਪਸ਼ੂਆਂ ਨੂੰ ਪਾ ਦੇਈਦੀ ਆ। ਸੋ ਇਹ ਇੱਕ ਇੱਕ ਐਗਜ਼ੈਂਪਲ ਹੈ ਕਣਕ ਦੀ, ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜਿਹੜਾ ਗੁਰਬਾਣੀ ਦੇ ਵਿੱਚ ਗਾਹ ਜਿਹੜਾ ਇੱਕ ਇੱਕ ਵਾਰੀ ਆਇਆ ਦਰ ਗਾਹ, ਬਾਕੀ ਦਰ ਗਹਿ ਆਉਂਦਾ ਹੈ, ਗਹਿ ਦਾ ਮਤਲਬ ਹੁੰਦਾ ਗਹਿ ਗੱਚ, ਗਹਿ ਦਾ ਮਤਲਬ ਹੁੰਦਾ ਹੈ ਇਕੱਠੇ ਕਰਨਾ, ਮਤਲਬ ਇਕੱਠ, ਡੈਂਸਿਟੀ, ਉਹਨੂੰ ਗਹਿ ਕਹਿੰਦੇ ਆ। ਸੋ ਜਦੋਂ ਅਸੀਂ ਸਾਰੀਆਂ ਰੂਹਾਂ ਜਾਂਦੀਆਂ ਨੇ ਦਰਗਾਹ ਦੇ ਵਿੱਚ, ਗਹਿ ਦੇ ਵਿੱਚ, ਤਾਂ ਉੱਥੇ ਗਹਿ ਗੱਚ ਹੋਇਆ ਹੁੰਦਾ, ਉਹਦੇ ਵਿੱਚੋਂ ਫਿਰ ਉਹ ਚੁਣ ਚੁਣ ਕੇ ਕੱਢ ਹੀ ਜਾਂਦੇ ਨੇ, ਚੁਣ ਚੁਣ ਕੇ ਜਿਨ੍ਹਾਂ ਦੇ ਕੋਲ ਨਾਮ ਦੀ ਨਿਸ਼ਾਨੀ ਹੁੰਦੀ ਆ ਉਹ ਪਰਮਾਤਮਾ ਅਕਾਲ ਪੁਰਖ ਦੇ ਵੱਲ ਨੂੰ ਚਲੇ ਜਾਂਦੇ ਨੇ ਚਰਨਾਂ ਦੇ ਵਿੱਚ ਉਹਨਾਂ ਦੇ, ਜਿਨ੍ਹਾਂ ਦੇ ਨਹੀਂ ਹੁੰਦੀ ਉਹ ਦੁਬਾਰਾ ਫਿਰ ਜਨਮ ਲੈਂਦੇ ਨੇ। ਹੁਣ ਇਸੇ ਪੰਕਤੀ ਨੂੰ ਅੱਗੇ ਕਰਦੇ ਹਾਂ ਕਿ ਜਦੋਂ ਜਜਮਾਲੀਆ ਕੱਢਦਾ ਹੈ ਨਾ, ਫਿਲਟਰ ਕਰਦਾ ਆ, ਕਹਿੰਦੇ ਫਿਰ ਕੀ ਹੁੰਦਾ ਆ, ਥਾਉਂ ਨਾ ਪਾਏਨ ਕੂੜੀਆਰ, ਮੂੰਹ ਕਾਲੇ ਦੋਜਗ ਚੱਲਿਆ। ਜਿਹੜੇ ਕੂੜੀਆਰ ਹੁੰਦੇ ਨਾ, ਕਾਲੇ ਹੁੰਦੇ ਆ ਦਾਣੇ, ਮੈਲ ਲੱਗੀ ਹੁੰਦੀ ਆ, ਉਹਨਾਂ ਨੂੰ ਕੋਈ ਥਾਂ ਨਹੀਂ ਮਿਲਦਾ। ਥਾਉਂ ਨਾ ਪਾਏਨ ਕੂੜੀਆਰ, ਮੂੰਹ ਕਾਲੇ ਦੋਜਗ ਚੱਲਿਆ। ਜਿਹੜੇ ਕਾਲੇ ਹੁੰਦੇ ਨਾ, ਉਹਨਾਂ ਨੂੰ ਫਿਰ ਦੋਜਗ ਨਰਕਲ ਨੂੰ ਭੇਜ ਦਿੰਦੇ ਨੇ। ਹੁਣ ਤੇਰੇ ਨਾਏ ਰੱਤੇ ਸੇ ਜਿਣ ਗਏ, ਜਿਹੜੇ ਤੇਰੇ ਨਾਮ, ਉਹਦੇ ਨਾਮ ਦੇ ਵਿੱਚ ਰੱਤੇ ਹੁੰਦੇ, ਰੰਗੇ ਹੁੰਦੇ ਹੋਏ ਨੇ, ਉਹਨਾਂ ਦਾ ਜਿਹੜਾ ਆਇਆ ਸਫਲ ਹੋ ਜਾਂਦਾ, ਉਹ ਜਿੱਤ ਜਾਂਦੇ ਨੇ। ਹਾਰ ਗਏ ਸੇ ਠੱਗਣ ਵਾਲਿਆ, ਜਿਹੜੇ ਦੁਨੀਆਂ 'ਚ ਠੱਗ ਰਹੇ ਹੁੰਦੇ ਨੇ ਆਲਵੇਜ਼, ਉਹ ਹਾਰ ਜਾਂਦੇ ਨੇ। ਲਿਖਨਾਵੇਂ ਧਰਮ ਬਹਾਲਿਆ। ਹੁਣ ਇਸ ਦਰਬਾਰ ਦੀ ਧਰਮਖੰਡ ਦੇ ਵਿੱਚ ਇੱਕ ਇੱਕ ਪੰਕਤੀ ਆਉਂਦੀ ਹੈ ਕਿ ਉਹ ਸੱਚਾ ਆਪ ਸੱਚਾ ਦਰਬਾਰ। ਆਪਾਂ ਬਾਣੀ ਦੀ ਗੱਲ ਕਰਦੇ, ਮੇਰਾ 100% ਭਰੋਸਾ ਹੈ ਬਾਣੀ ਦੇ ਉੱਤੇ। ਜੋ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ, ਮੈਂ ਉੱਤੇ ਪੂਰਾ ਯਕੀਨ ਕਰਦਾ ਕਿ ਜਿਹੜਾ ਉਹ ਅਕਾਲ ਪੁਰਖ ਸੱਚਾ ਆਪ ਹੈ ਅਤੇ ਉਹਦਾ ਦਰਬਾਰ ਵੀ ਸੱਚਾ ਆ। ਤਿੱਥੇ ਸੋਹਣ ਪੰਚ ਪ੍ਰਵਾਨ, ਸ਼ਬਦ ਦੇ ਨਾਲ ਜਿਹੜੇ ਪੰਚ ਸ਼ਬਦ ਦੇ ਨਾਲ ਪ੍ਰਵਾਨ ਹੋਏ ਉੱਥੇ ਪਹੁੰਚਦੇ ਨੇ। ਉਹਨਾਂ ਦੇ ਨਿਸ਼ਾਨ ਹੁੰਦਾ, ਉਹਨਾਂ ਕੋਲ ਨਾਮ ਦਾ ਨਿਸ਼ਾਨ ਹੁੰਦਾ, ਕੱਚ ਪਕਾਈ ਉੱਥੇ ਪਾਏ, ਉੱਥੇ ਕੱਚਾ ਪੱਕਾ ਦੇਖਦੇ। ਬਹੁਤ ਥਾਵਾਂ 'ਤੇ ਇਹ ਕੰਸੈਪਟ ਗੁਰੂ ਸਾਹਿਬ ਨੇ ਵੱਖ ਵੱਖ ਐਗਜ਼ਾਂਪਲਸ ਦੇ ਨਾਲ ਲਿਖਿਆ ਵੀ ਕੱਚਾ ਅਤੇ ਪੱਕਾ ਉਸ ਦਰਗਾਹ ਦੇ ਵਿੱਚ, ਉਸ ਦਰਬਾਰ ਦੇ ਵਿੱਚ ਪਾਇਆ ਜਾਂਦਾ ਆ। ਸੋ ਦਰਗਾਹ ਦੀ ਅੱਜ ਡੈਫੀਨੇਸ਼ਨ ਤਾਂ ਯਾਦ ਆਈ ਮਨ ਦੇ ਵਿੱਚ। ਵੈਸੇ ਗੁਰਬਾਣੀ ਪੜ੍ਹਦੇ ਹਾਂ ਕਿ ਕਣਕ ਤੋਂ ਯਾਦ ਆਈਆਂ ਗੱਲਾਂ ਸਾਰੀਆਂ। ਗਾਹ ਪੈਂਦਾ ਦੇਖਿਆ ਕਿ ਕਣਕ ਸੁੱਟ ਦਿੰਦੇ, ਉਹਨਾਂ ਪਰ ਬਲਦ ਫੇਰਦੇ ਨੇ, ਬਲਦ ਫੇਰ ਕੇ ਉਹਨੂੰ ਦੱਬਦੇ ਨੇ, ਫਿਰ ਉਹਨਾਂ ਨੂੰ ਛਾਣਦੇ ਨੇ, ਤੂੜੀ ਪਾਸੇ ਕੱਢਦੇ ਨੇ, ਫਿਰ ਉਹਨਾਂ 'ਚੋਂ ਘੁੰਡੀ ਕੱਢਦੇ ਨੇ, ਹੈ ਨਾ, ਦਾਣੇ ਛੱਟਦੇ ਨੇ, ਫਿਰ ਦਾਣੇ ਦਾਣੇ ਪਾਸੇ ਕੱਢ ਲਈਦਾ, ਅਤੇ ਬਾਕੀ ਸਾਰਾ ਹੀ ਰਬਿਸ਼ ਜਿਹੜਾ, ਘੁੰਡੀ ਜਿਹੜੀ ਆ, ਉਹ ਪਸ਼ੂਆਂ ਦੇ ਥੱਲੇ ਸੁੱਟ ਦੇ ਦੀ ਆ, ਤੂੜੀ ਪਸ਼ੂਆਂ ਨੂੰ ਪਾ ਦੇ ਦੀ ਆ, ਜਿਹੜੀ ਧੂੜ ਹੈ ਉਹ ਚੱਕ ਕੇ ਸਾਈਡ 'ਤੇ ਢੇਰੀ ਲਾ ਦੇਈ ਦੀ ਆ। ਇਹ ਆ ਦਰਗਾਹ ਜਿੱਥੇ ਅਸੀਂ ਵੀ ਜਾਣਾ ਸਭ ਨੇ। ਸੋ ਪਿਆਰਿਓ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸੱਚ ਦੀ ਗੱਲ ਕਰਦੇ ਨੇ। ਪਿਛਲੇ ਹਫ਼ਤੇ ਇੱਕ ਫਰਮਾਇਸ਼ ਆਈ ਸੀ ਸਾਨੂੰ, ਤਰਸੇਮ ਜੱਸੜ ਦਾ ਗੀਤ ਹੈ, ਸੱਚ ਕਿੱਥੇ ਆ। ਸੱਚ ਉੱਥੇ ਹੈ ਜਿੱਥੇ ਅਕਾਲ ਪੁਰਖ ਦਾ ਨਾਮ ਜਪਿਆ ਜਾਂਦਾ ਹੈ, ਉਸ ਨਾਮ ਦੀ ਮਹਿਮਾ ਹੁੰਦੀ ਹੈ, ਉਸ ਨੂੰ ਚੇਤੇ ਕੀਤਾ ਜਾਂਦਾ ਹੈ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਉਹ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਜਾਰੀ ਰੱਖਾਂਗੇ।
ਉਸਨੇ ਕਿਹਾ ਕਿ ਮੈਂ ਹਨੇਰੇ ਨੂੰ ਚੈਲੰਜ ਕਰਦਾ, ਹੋਰ ਕੁਛ ਨਹੀਂ ਤੇ ਆਪਣੇ ਆਲੇ ਦੁਆਲੇ ਤਾਂ ਮੈਂ ਇਸ ਨੂੰ ਨਹੀਂ ਲਾਗੇ ਲੱਗਣ ਦਿਆਂਗਾ, ਆਪਣੇ ਆਲੇ ਦੁਆਲੇ ਤਾਂ ਚਾਨਣ ਕਾਇਮ ਕਰਾਂਗਾ।
ਜਿਹੜਾ ਇਤਿਹਾਸ ਚ ਲੁਕੋਇਆ ਪਿਆ ਏ, ਦੱਸ ਦੇ ਕਿਉਂ ਨੀ ਉਹ ਪੱਖ ਕਿੱਥੇ ਆ, ਉਹ ਲੱਭਦੇ ਕਿਉਂ ਨੀ ਉਹ ਬੰਦੇ ਮੁੜ ਕੇ, ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਆ, ਲੱਭਦੇ ਕਿਉਂ ਨੀ ਉਹ ਬੰਦੇ ਮੁੜ ਕੇ, ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਆ।
ਜਿਸ ਮਨੁੱਖ ਦਾ ਕੰਮ ਹੈ ਪੱਗ ਦੀ ਡੱਕ ਕੇ ਲੰਘੇ ਦੜ ਮੈਚ ਕਰਨੀ ਤੇ ਕਰਨੀ ਪ੍ਰੇਰਨਾ ਦੇਣੀ, ਜਿਸ ਮਨੁੱਖ ਦਾ ਕੰਮ ਹੈ ਕਿਆ ਕਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ,
ਗੁਰੂ ਦੀ ਬੇਅਦਬੀ ਦੇ ਉੱਤੇ ਵੀ ਸਿਆਸਤਾਂ, ਉਹ ਮਰ ਕੇ ਜ਼ਮੀਰ ਦੇਖ ਪਾਉਂਦੇ ਨੇ ਬੁਝਾਰ ਤਾਂ, ਕਿਤੇ ਬਰਕਾਰੀ ਕਿਤੇ ਜਾਂਦੀ ਗੋਲੀ ਮਾਰੀ ਆ, ਠੰਡੇ ਬਸਤੇ ਚ ਕੇਸ ਪਾਉਂਦੇ ਸਰਕਾਰੀ ਆ, ਦਬੋ ਰਾਜ ਰਾਜੋ ਨਰਕਾਂ ਵੀ ਭੁੱਲ ਗਏ, ਤੇਰੀ ਰੱਬ ਦੀ ਚ ਲੱਗਣੀ ਉਹ ਲੱਤ ਕਿੱਥੇ ਆ, ਉਹ ਲੱਭਦੇ ਕਿਉਂ ਨੀ ਉਹ ਬੰਦੇ ਮੁੜ ਕੇ, ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਆ, ਲੱਭਦੇ ਕਿਉਂ ਨੀ ਉਹ ਬੰਦੇ ਮੁੜ ਕੇ, ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਆ।
ਸਾਨੂੰ ਜੇਲਾਂ 'ਚ ਸਿੱਟ ਦੇਣ, ਉਸ ਵੇਲੇ ਤਾਂ ਫਿਰ ਮਾਰਨ ਲੱਗੇ ਵੀ ਮਿੰਟ ਲਾਉਂਦੇ ਹੁੰਦੇ ਸੀ, ਅੱਜ ਕਿਸੇ ਹੋਰ ਢੰਗ ਨਾਲ ਮਾਰਦੇ ਆ। ਇਹ ਦਬਾਅ ਹਮੇਸ਼ਾ ਇੱਕ ਮਾਨਸਿਕ ਦਬਾਅ ਬਣਿਆ।
ਜੇ 47 ਚ ਆਜ਼ਾਦੀ ਤਾਂ 84 ਵਿੱਚ ਟਾਇਰ ਕਿਉਂ, ਝੂਠੇ ਸੀ ਮੁਕਾਬਲੇ ਤੇ ਪਿੱਠਾਂ ਵਿੱਚ ਫੈਰ ਕਿਉਂ, ਮਾੜਿਆਂ ਦੇ ਮੰਦੇ ਆ ਤਕੜੇ ਦੇ ਧੰਦੇ ਆ, ਸਜ਼ਾ ਪੂਰੀ ਹੋਈ ਤਾਂ ਵੀ ਜੇਲਾਂ ਵਿੱਚ ਬੰਦੇ ਆ। ਹਿਊਮਨ ਰਾਈਟਸਾਂ ਦੀ ਗੱਲ ਕਰਦੇ, ਉਹਨਾਂ ਦੇ ਹਿੱਸੇ ਦਾ ਇਹ ਹੱਕ ਕਿੱਥੇ ਆ, ਉਹ ਲੱਭਦੇ ਕਿਉਂ ਨੀ ਉਹ ਬੰਦੇ ਮੁੜ ਕੇ, ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਆ, ਲੱਭਦੇ ਕਿਉਂ ਨੀ ਉਹ ਬੰਦੇ ਮੁੜ ਕੇ, ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਆ। ਮਾਰੇ ਚਿੱਟੇ ਨੇ ਆ ਮੁੰਡੇ ਖਾਲੀ ਘਰਾਂ ਚ ਖੜਕਣ ਕੁੰਡੇ ਕਿੱਥੋਂ ਆਉਂਦਾ ਤੇ ਕਿਵੇਂ ਵਿਕਦਾ ਮਸਲੇ ਸੋਲਵ ਕਿਉਂ ਨਹੀਂ ਹੁੰਦੇ ਪੰਜ ਆਰ ਚ ਮੁੱਕਦਾ ਪਾਣੀ ਰੈੱਡ ਜ਼ੋਨ ਚ ਹੈ ਕਿਰਸਾਨੀ ਪੈਸਟੀਸਾਈਡ ਸਿਰਾਂ ਤੇ ਚੜਦੇ ਕਰਕੇ ਆਪਣਿਆਂ ਨਾ ਬੇਈਮਾਨੀ ਜਿੱਥੇ ਸਿੰਗਰਾਂ ਦੇ ਨਾਮ ਤੈਨੂੰ ਗੁਰੂ ਦੱਸ ਭੁੱਲੇ ਕਿਉਂ ਪੰਜਾਬ ਦੇ ਡੀਐਨਏ ਨੂੰ ਵੀ ਪਾਈ ਜਾਨਾ ਚੁੱਲੇ ਕਿਉਂ ਕੌਮੀ ਬੜੇ ਹੀਰੋ ਜੱਸੜ ਤਾਂ ਜੀਰੋ ਨੈੱਟ ਤੇ ਨਾ ਲੜੋ ਇਤਿਹਾਸ ਪੜੋ ਵੀਰੋ ਐਸੇ ਸੰਗਤ ਦੇ ਡੇਰੇ ਦੇ ਮੀਨਾਰ ਬਣਦੇ ਨਾਲ ਲੈ ਕੇ ਜਾਣੇ ਇਹ ਲੱਖ ਕਿੱਥੇ ਆ ਉਹ ਲੱਭਦੇ ਕਿਉਂ ਨੀ ਉਹ ਬੰਦੇ ਮੁੜ ਕੇ ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਆ ਲੱਭਦੇ ਕਿਉਂ ਨੀ ਉਹ ਬੰਦੇ ਮੁੜ ਕੇ ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਆ
ਹਜ਼ਾਰਾਂ ਮਾਵਾਂ ਆਪਣੇ ਪੁੱਤਾਂ ਨੂੰ ਅੜੀਕ ਰਹੀਆਂ ਨੇ ਚਾਹੇ ਕਈਆਂ ਨੂੰ ਪਤਾ ਹੈ ਕਿ ਪੁੱਤ ਹੁਣ ਇਸ ਦੁਨੀਆਂ ਤੇ
ਕਿਉਂ ਸਾਡੀਆਂ ਹਿੱਕਾਂ ਤੇ ਹੁੰਦੇ ਰਹਿੰਦੇ ਘੱਲੂਕਾਰੇ ਲਾਇਬ੍ਰੇਰੀਆਂ ਚੋਂ ਕੱਢ ਇਤਿਹਾਸ ਗਏ ਸਾੜੇ ਲਵਾਰਸ ਸੀ ਲਾਸ਼ਾਂ ਕੀਤੀਆਂ ਪੈਮਾਸ਼ਾਂ ਖਾਲੜਾ ਜੀ ਸੂਰੇ ਹੋਰ ਕੀ ਮੈਂ ਆਖਾਂ ਉਹਨਾਂ ਦੀਆਂ ਫਾਈਲਾਂ ਨੂੰ ਵੀ ਗਿਆ ਰੋਲਿਆ ਦੱਸ ਦੋ ਲੱਕੋਇਆ ਉਹ ਤੱਥ ਕਿੱਥੇ ਹੈ ਉਹ ਲੱਭਦੇ ਕਿਉਂ ਨੀ ਉਹ ਬੰਦੇ ਮੁੜ ਕੇ ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਹੈ ਲੱਭਦੇ ਕਿਉਂ ਨੀ ਉਹ ਬੰਦੇ ਮੁੜ ਕੇ ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ
ਸੱਚ ਕਹਿਣ ਦੀ ਜੁਰਤ ਕਰਨੀ ਹੈ ਤੇ ਫੇਰ ਰੰਬੀ ਕੋਲ ਰੱਖਿਆ ਕਰੋ ਖੋਪਰੀ ਸਾਡੀ ਜ਼ਰੂਰ ਲੱਥੇਗੀ ਉਹ ਵੀ ਗੱਲ ਕਰਨ ਦੀ ਨਹੀਂ ਜੇ ਗੱਲ ਕਰਨ ਵਾਲੇ ਨੂੰ ਰੋਟੀ ਖਵਾਉਣੀ ਪ੍ਰਸ਼ਾਦਾ ਛਕਾਉਣਾ ਪਾਣੀ ਪਿਆਉਣਾ ਕਾਹ ਲੱਥਣੀ ਹੈ
ਜੀ ਬਹੁਤ ਖੂਬਸੂਰਤ ਗੀਤ ਤਰਸੇਮ ਜੱਸੜ ਨੇ ਗਾਇਆ ਕਹਿੰਦੇ ਜੇ ਸੱਚ ਕਹਿਣਾ ਹੈ ਤਾਂ ਰੰਬੀ ਕੋਲ ਰੱਖਿਆ ਕਰੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਇਹ ਬਿਆਨ ਇਹ ਲੈਕਚਰ ਸੀ ਤੇ ਉਹ ਅਕਸਰ ਇਹੋ ਜਿਹੇ ਲੈਕਚਰ ਮੈਂ ਸੁਣੇ ਨੇ ਮੈਂ ਆਪਣੇ ਕੰਨੀ ਸੁਣੇ ਨੇ ਦੇਖੇ ਨੇ ਉਹਨਾਂ ਨੂੰ ਤੇ ਬੜਾ ਜ਼ੋਰਦਾਰ ਜੇ ਕਹੀਏ ਕਿ ਉਹ ਗਰਮ ਬੋਲਦੇ ਸੀ ਇਹ ਗਰਮ ਹੈ ਇਹ ਗਰਮ ਨਹੀਂ ਹੈਗਾ ਇਹ ਨੋਰਮਲ ਹੀ ਹੈ ਅਸੀਂ ਜ਼ਿਆਦਾ ਠੰਡੇ ਹੋ ਗਏ ਹਾਂ ਸਾਨੂੰ ਅਣਖ ਜਿਹੜੀ ਆਪਣੀ ਕਾਇਮ ਰੱਖਣੀ ਚਾਹੀਦੀ ਆ ਢਾਡੀ ਬੀਰ ਰਸ ਇਹ ਸਾਰਾ ਕੁਛ ਪ੍ਰਮਾਣਿਤ ਹੈ ਗੁਰਬਾਣੀ ਦੇ ਵਿੱਚ ਸੁਸਾਇਟੀ ਦੇ ਵਿੱਚ ਸੋ ਜੇ ਆਪਾਂ ਜ਼ਿਆਦਾ ਹੀ ਠੰਡੇ ਹੋਵਾਂਗੇ ਤਾਂ ਇੱਕ ਮਿੰਟ 'ਚ ਗੁਲਾਮ ਹੋਵਾਂਗੇ ਸੋ ਅਣਖ ਨੂੰ ਕਾਇਮ ਰੱਖਣ ਦੇ ਲਈ ਸਾਨੂੰ ਸੰਤਾਂ ਮਹਾਤਮਾ ਦੀ ਸੰਤਾਂ ਸਿਪਾਹੀਆਂ ਦੀ ਲੋੜ ਪੈਂਦੀ ਆ ਗੁਰੂਆਂ ਪੀਰਾਂ ਦੀ ਲੋੜ ਪੈਂਦੀ ਆ ਸੋ ਪਿਆਰਿਓ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਅਤੇ ਅੱਜ ਬ੍ਰਿਸਬਨ ਦੇ ਵਿੱਚ ਇਸ ਵੇਲੇ 10 ਡਿਗਰੀ ਤਾਪਮਾਨ ਹੈ ਅਤੇ ਸਿਡਨੀ ਦੇ ਵਿੱਚ 6.1 ਹੈ ਇਸ ਵੇਲੇ ਠੰਡ ਬਹੁਤ ਹੈ ਸਿਡਨੀ 'ਚ ਕੈਨਬਰਾ 'ਚ -4.1 ਗੁਰਪ੍ਰੀਤ ਗਿੱਲ ਹੋਣੀ ਤਾਂ ਬਰਫ਼ 'ਚ ਲੱਗੇ ਹੋਏ ਨੇ ਦਿਨੇ ਕੈਨਬਰਾ ਨੂੰ ਅੱਜ 12 ਹੀ ਮਿਲਣੀ ਆ ਧੁੱਪ ਔਖਾ ਹੋਵੇ ਇਹਨਾਂ ਦਾ ਮੈਲਬਰਨ 2 ਡਿਗਰੀ ਤਾਪਮਾਨ ਹੈ ਅਤੇ ਐਡਲੇਡ 12 ਡਿਗਰੀ ਪਰਥ 11 ਅਤੇ ਡਾਰਵਿਨ ਬੜੀ ਠੰਡ ਹੈ ਬਈ 20 ਡਿਗਰੀ ਤਾਪਮਾਨ ਹੈ ਇਸ ਵੇਲੇ ਇਹ ਪੂਰੇ ਭਰ ਸਿਆਲ ਦੇ ਵਿੱਚ ਨਾ ਓਵਰਕੋਟ ਪਾਏ ਹੋਏ ਹੋਣੇ ਨੇ ਡਾਰਵਿਨ ਵਾਲਿਆਂ ਨੇ ਕੋਈ ਨਹੀਂ ਲਓ ਨਜ਼ਾਰੇ ਤੁਸੀਂ ਤਾਂ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੇ ਖਾਸ ਖਾਸ ਸ਼ਹਿਰਾਂ ਦੀ ਔਰ 26 ਡਿਗਰੀ ਤਾਪਮਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਅਤੇ ਇਸ ਵੇਲੇ ਜਿਹੜਾ ਕੁਆਲਿਟੀ ਹੈ ਏਅਰ ਕੁਆਲਿਟੀ ਕਹਿੰਦੇ ਐਕਸਲੈਂਟ ਹੈ ਅਜੇ ਪਰਾਲੀ ਜਲ ਲੈਂਦੇ ਹੋ ਫਿਰ ਦੇਖੋ ਕੀ ਹੁੰਦਾ ਹੈ 30 ਡਿਗਰੀ ਦਿਨਾਂ ਨੂੰ ਜਾਏਗਾ ਗਰਜ ਨਾਲ ਛਿੱਟਾਂ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈ ਔਰ ਆਸਟ੍ਰੇਲੀਆ ਦੀ ਵੀ ਸਿਆਸਤ ਜਿਹੜੀ ਆ ਉਹ ਮਗੀ ਹੋਈ ਆ ਇਸ ਦੇ ਵਿੱਚ ਵੀ ਇਤਰਾਜ਼ ਜਿਹੜਾ ਕਾਫੀ ਆ ਰਹੇ ਨੇ ਨਵੀਆਂ ਪੋਲਿਸੀਜ਼ ਕਈ ਪੋਲਿਸੀਆਂ ਬੈਕਫਲਿਪ ਹੋ ਰਹੀਆਂ ਹੈ ਜਿੱਤਣ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਮੁੱਕਰਨ ਵਾਲਾ ਵੀ ਕੰਮ ਹੁੰਦਾ ਅਤੇ ਉਹ ਵੀ ਮੈਨੂੰ ਲੱਗਦਾ ਹੋ ਰਿਹਾ ਹੋਏਗਾ ਅਤੇ ਚਲੋ ਇਸ ਦੇ ਉੱਤੇ ਗੱਲ ਕਰਾਂਗੇ ਅਮਰੀਕ ਫਲੋਰਾ ਭਾਅ ਜੀ ਆਉਂਦੇ ਹੀ ਹੋਣਗੇ ਅਤੇ ਮੈਨੂੰ ਲੱਗਦਾ ਅੱਜ ਸੁਣਦੇ ਵੀ ਹੋਣਗੇ ਆਪਾਂ ਨੂੰ ਅਤੇ ਗੀਤ ਅੱਜ ਇੱਕ ਹੋਰ ਤੁਹਾਨੂੰ ਸੁਣਾਉਂਦੇ ਹਾਂ ਇਹ ਫਰਮਾਇਸ਼ ਆਇਆ ਜੀ ਐਲਬਰੀ ਤੋਂ ਫਰਮਾਇਸ਼ ਆਈ ਹੈ ਗੀਤ ਇਹ ਹਸਰਤ ਨੇ ਗੀਤ ਗਾਇਆ ਆ ਅਤੇ ਇਹ ਗੀਤ ਲਿਖਿਆ ਹਰਜਿੰਦਰ ਜੌਲ ਨੇ ਸਿਡਨੀ ਵਾਲੇ ਨੇ ਅਤੇ ਇਹ ਵੀ ਨੌਜਵਾਨ ਸੱਤ ਥੋੜ੍ਹਾ ਉਹਦਾ ਛੋਟਾ ਆ ਨੌਜਵਾਨ ਹੀ ਹੈ ਅਤੇ ਬੜਾ ਪੜ੍ਹਿਆ ਲਿਖਿਆ ਅਤੇ ਬੜਾ ਵਧੀਆ ਲਿਖਾਰੀ ਕ੍ਰੀਏਟਿਵ ਸਟੇਜ ਐਂਕਰ ਬਹੁਤ ਸੋਹਣੇ ਗੀਤ ਲਿਖਦਾ ਅਤੇ ਆਓ ਆਪਾਂ ਗੀਤ ਸੁਣਦੇ ਹਾਂ ਅਤੇ ਗੀਤ ਤੋਂ ਬਾਅਦ ਫਿਰ ਗੱਲਾਂ ਬਾਤਾਂ ਜਾਰੀ ਰੱਖਾਂਗੇ
ਖੁਸ਼ੀ ਅੰਦਰ ਵੀ ਹੁੰਦੀ ਏ ਨਚਾਉਂਦੇ ਢੋਲ ਨਹੀਂ पहले ना मन विच सहजता होवे ता जान दे बोल नहीं चले खुशी अंदर भी हुंदी है नचों दे ढोल नहीं कले ना मन विच सहजता होवे ता जान दे बोल नहीं चले नजर रमणीक ना होवे ता सोनिया थावा नहीं हुंदिया गले वेखो जो नजरों वेख नहीं सकते जिन्ना दे हाथ नहीं हुंदे जो मत्था टेक नहीं सकते
ਬਹੁਤ ਖੂਬਸੂਰਤ ਗੀਤ ਹੈ ਇਹ ਠੰਡੇ ਮਤੇ ਨਾਲ ਸੁਣਨ ਵਾਲਾ ਗੀਤ ਹੈ ਹੌਲੀ ਹੌਲੀ ਸੁਣਨ ਵਾਲਾ ਗੀਤ ਹੈ ਅਤੇ 2021 ਦੇ ਵਿੱਚ ਆਇਆ ਸੀ ਸਾਲ ਹੋ ਚੱਲਿਆ ਅਤੇ ਇਹ ਇਹ ਉਹ ਗੀਤ ਨੇ ਜਿਹੜੇ ਤੁਸੀਂ ਲੰਬਾ ਸਮਾਂ ਸੁਣ ਸਕਦੇ ਹੋ ਬਾਰ ਬਾਰ ਸੁਣ ਸਕਦੇ ਹੋ ਬਹੁਤ ਸਾਰੇ ਗੀਤ ਇਹੋ ਜਿਹੇ ਹੁੰਦੇ ਨੇ ਆਪਾਂ ਲਾਉਂਦੇ ਵੀ ਹਾਂ ਸੋ ਪਿਆਰਿਓ ਦੋ ਗੀਤ ਅੱਜ ਫਰਮੈਸ਼ੀ ਸੁਣੇ ਨੇ, ਆਪਾਂ ਤੀਜਾ ਵੀ ਸੁਣਾਉਣਾ ਅੱਜ, ਪਰ ਦੇਖਦੇ ਹਾਂ ਕਿ ਤੀਜਾ ਦੋ ਸੁਣੇ ਕੱਢੇ ਹੋਏ ਨੇ, ਸੱਜਣ ਅਦੀਪ ਅਤੇ ਰਾਜਵੀਰ ਜਵੰਦੇ ਦਾ ਸੁਣੇ ਦੋਨੋਂ ਹੀ ਨਹੀਂ ਮੈਂ, ਪਰ ਇਹ ਦੋਨੋਂ ਹੀ ਵਧੀਆ ਸਿੰਗਰ ਨੇ, ਮੈਨੂੰ ਲੱਗਦਾ ਦੋਨੋਂ ਹੀ ਵਧੀਆ ਹੋਣਗੇ, ਪਰ ਪਹਿਲਾਂ ਆਪਾਂ ਸੁਨੇਹੇ ਲੈ ਲਈਏ। ਜਸਵੰਤ ਰਾਏ ਜੀ, ਕੀ ਹਾਲ ਚਾਲ ਹੈ ਪਿਆਰਿਓ? ਕੁਲਵੀਰ ਸੰਧੂ ਕਨੇਡਾ ਵਾਲੇ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ ਐਡਮਿੰਟਨ ਤੋਂ, ਅਤੇ ਉਹ 27 ਡਿਗਰੀ ਕਰੀ ਬੈਠੇ ਨੇ ਉੱਤੇ, ਸਮਰ ਹੈ ਜੀ। ਠੀਕ ਹੈ, ਕਿਆ ਬਾਤ ਹੈ, ਨਜ਼ਾਰੇ ਲਓ ਜੀ। ਮਨਦੀਪ ਸਿੰਘ ਬਰੋ, ਕੀ ਹਾਲ ਚਾਲ ਹੈ ਜੀ? ਕਹਿੰਦੇ ਬਰੋ ਫਰੋਸਟ ਇਨ ਮੈਲਬਨ। ਬਾਈ ਜੀ ਮਨਦੀਪ, ਕੋਰਾ ਤਾਂ ਇੱਦਾਂ ਆ, ਪਾਲੇ ਬੈਸਟ ਫੋਟੋ ਭੇਜੀ ਆ ਕੋਰੇ ਦੀ, ਕੋਰਾ ਅੱਜ ਇੱਥੇ ਵੀ ਪਿਆ ਹੋਣਾ ਮੈਨੂੰ ਲੱਗਦਾ ਬਲੂਬੁਲਗੇ 'ਚ, ਅਤੇ ਮੈਂ ਤਾਂ ਬਾਹਰ ਹੀ ਨਹੀਂ ਨਿਕਲਿਆ ਹਜੇ ਪ੍ਰੋਗਰਾਮ ਕਰਕੇ, ਪਰ ਕੋਰੇ ਦੀਆਂ ਫੋਟੋਆਂ ਜ਼ਰੂਰ ਭੇਜਤੀਆਂ ਪਾਲੇ ਨੇ, 3 ਫੋਟੋਆਂ ਭੇਜੀਆਂ ਮੈਂ, ਸ਼ੇਅਰ ਕਰਤੀਆਂ, ਤੁਸੀਂ ਦੇਖ ਸਕਦੇ ਹੋ ਬਾਗਾਂ ਦੀਆਂ ਫਾਰਮਾਂ ਦੀਆਂ। ਕਹਿੰਦੇ ਭਾਅ ਜੀ ਕੋਰਾ ਬਹੁਤ ਪਿਆ ਅੱਜ, ਪਰ ਤੁਹਾਡੀਆਂ ਗੱਲਾਂ ਬਾਤਾਂ ਸੁਣ ਲਈ, ਇੰਨੀ ਠੰਡ 'ਚ ਕੰਮ ਕਰ ਰਹੇ ਹਾਂ ਜੀ, ਕਰਾਂਗੇ, ਇਹ ਵੀ ਮਸਲਾ ਇੱਕ ਬਹੁਤ ਵੱਡਾ ਮਸਲਾ। ਠੀਕ ਹੈ ਜੀ, ਆ ਲੈਂਦੇ ਹੋ ਭਾਅ ਜੀ ਨੂੰ, ਭਾਅ ਜੀ ਵੀ ਅੱਜ ਇਕੱਲੇ ਹੀ ਆ, ਉਹ ਵੀ ਬ੍ਰੇਕਫਾਸਟ ਆਪ ਹੀ ਬਣਾ ਰਹੇ, ਕਹਿੰਦੇ ਬਸ ਮੈਨੂੰ 2 ਮਿੰਟ ਹੋਰ ਦਿਓ ਬਸ, ਮੈਂ 4 ਰੱਖੀ ਹੋਈ ਆ। ਅਤੇ ਗੁਰਿੰਦਰ ਬਾਈ ਜੀ ਠੀਕ ਠਾਕ ਹੋ ਵਰਜੀਨੀਆ ਵਾਲਿਓ, ਸਤਿ ਸ਼੍ਰੀ ਅਕਾਲ। ਗੁਰਮੁਖ ਸਿੰਘ ਵੀ ਜੁੜੇ ਨੇ ਸਾਡੇ ਨਾਲ, ਸਤਿ ਸ਼੍ਰੀ ਅਕਾਲ ਗੁਰਮੁਖ ਜੀ, ਅਤੇ ਪਿਤਾ ਜੀ ਨੂੰ ਬਲਕਾਰ ਸਿੰਘ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਇਓ, ਮਾੜੀ ਜਿਹੀ ਲੋਕੇਸ਼ਨ ਭੇਜ ਦਿਓ, ਅਤੇ ਜੀਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿੱਚ। ਪੰਮਾ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਫਤਿਹ ਸੱਜਣਾ ਨੂੰ ਵੀ ਜਿਹੜੇ ਸੁਣ ਵੀ ਰਹੇ ਨੇ, ਕਹਿੰਦੇ ਲਓ ਜੀ ਅੱਜ ਗਾਹ ਬਾਰੇ ਵੀ ਪਤਾ ਲੱਗ ਗਿਆ, ਗਿਆਨ ਹੋ ਗਿਆ ਜੀ। ਕੋਸ਼ਿਸ਼ ਕਰਦੇ ਹੁੰਦੇ ਹਾਂ ਅਸੀਂ ਵੀ, ਅਸੀਂ ਬਹੁਤ ਕੁਛ ਸਿੱਖੀ ਦਾ, ਲੋਕਾਂ ਦੀਆਂ ਗੱਲਾਂ ਸੁਣੀ ਦੀਆਂ, ਪੜ੍ਹੀ ਦੀਆਂ, ਚੰਗੇ ਵੀਡੀਓ ਵੀ ਦੇਖੀ ਦੇ ਆ, ਅਤੇ ਜਿੰਨਾ ਕੁ ਵੀ ਨੌਲੇਜ ਸਾਨੂੰ ਲੋੜ ਹੈ ਉਨੀ ਕੁ ਰੱਬ ਆਪ ਹੀ ਦੇ ਦਿੰਦਾ ਇੱਧਰ ਉੱਧਰੋਂ ਕਰਕੇ, ਸੋ ਸਾਡੇ 'ਚ ਕੁਛ ਨਹੀਂ ਜੀ। ਸੋ ਅਸੀਂ ਵੀ ਜੋ ਗੱਲ ਸਾਨੂੰ ਗੁਰੂਆਂ ਪੀਰਾਂ ਨੇ ਦੱਸੀ ਆ, ਗਾਂਹ ਤੋਰ ਦਿੱਤੀ, ਇਹ 'ਚ ਸਾਡਾ ਕੁਛ ਨਹੀਂ ਸੀਗਾ ਜੀ, ਅਤੇ ਗੱਲ ਤੋਰਨੀ ਬਣਦੀ ਆ, ਗੱਲ ਕਰਨੀ ਬਣਦੀ ਆ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ, ਇਹ ਟਾਈਟਲ ਵੀ ਹੈ ਟੈਗਲਾਈਨ ਦਾ। ਅਤੇ ਗੀਤ ਤੁਹਾਨੂੰ ਇੱਕ ਹੋਰ ਸੁਣਾਉਂਦੇ ਅੱਜ, ਅਤੇ ਪਰ ਨਹੀਂ ਨਹੀਂ ਪਹਿਲਾਂ ਗੌਰਵ ਸ਼ਰਮਾ ਦਾ ਮੈਸੇਜ ਜ਼ਰੂਰ ਲੈਣਾ। ਅਤੇ ਸਤਿ ਸ਼੍ਰੀ ਅਕਾਲ ਬੁਲਾਈ, ਉਹਨਾਂ ਨੇ ਪਿਛਲੀ ਵਾਰੀ ਨਾ ਇੱਕ ਖਬਰ ਭੇਜੀ ਸੀ ਪਾਸਪੋਰਟ ਪਾੜਨ ਦੀ, ਉਹ ਕੋਸ਼ਿਸ਼ ਕਰਦੇ ਹਾਂ ਅੱਜ ਸਾਂਝੀ ਕਰਨ ਦੀ ਪ੍ਰੋਗਰਾਮ ਦੇ ਵਿੱਚ। ਅਤੇ ਅਮਰੀਕ ਭਾਅ ਜੀ ਨੂੰ, ਇਹਨਾਂ ਨੇ ਵੀ ਸਮਾਜਿਕ ਸਿੱਖਿਆ ਦੇ ਵਿੱਚ PhD ਕੀਤੀ ਹੋਈ ਆ, ਬੜਾ ਇਹ ਵੀ ਗਿਆਨ ਰੱਖਦੇ ਨੇ ਸੋਸ਼ਲ ਲਾਈਫ ਦੇ ਵਿੱਚ। ਤਾਂ ਤਰਨਜੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਉਹ ਨੈਪੀਅਰ ਦਾ ਤਾਪਮਾਨ 13 ਡਿਗਰੀ ਭੇਜ ਰਹੇ ਨੇ। ਅੱਛਾ ਠੀਕ ਹੈ ਜੀ, ਅਤੇ 13 ਡਿਗਰੀ ਇਸ ਵੇਲੇ, 13 ਡਿਗਰੀ ਆ, ਠੀਕ ਹੈ ਜੀ, ਠੰਡ ਚੱਲ ਰਹੀ ਹੈ, ਠੰਡਾ ਹੀ ਆ। ਅਤੇ ਗੌਰਵ ਸ਼ਰਮਾ ਸ਼ੇਰ ਸਿੰਘ ਦੇ ਚੁਟਕਲੇ ਭੇਜ ਰਹੇ ਨੇ, ਚਾਲ ਸਾਹਿਬ ਪਤਾ ਨਹੀਂ ਕਿੱਧਰ ਗਏ ਹੋਏ ਨੇ, ਮੈਨੂੰ ਉਹਨਾਂ ਦਾ ਹੁਣ ਸੰਪਰਕ ਲੱਭਣਾ ਪੈਣਾ ਕਿਤੇ, ਜੇ ਸੁਣਦੇ ਹੋਣ ਤਾਂ ਪਲੀਜ਼ ਭੇਜੋ ਹਾਜ਼ਰੀ, ਕਿਉਂਕਿ ਤੁਸੀਂ ਹੁਣ ਖਬਰਾਂ ਖੁਬਰਾਂ ਵੀ ਨਹੀਂ ਭੇਜਦੇ, ਮੈਨੂੰ ਲੱਗਦਾ ਕਿਤੇ ਓਵਰਸੀਜ਼ ਤਾਂ ਨਹੀਂ ਚਲੇ ਗਏ, ਜਾਂ ਸ਼ੇਰ ਸਿੰਘ ਵਾਲੀ ਤਾਂ ਨਹੀਂ ਹੋ ਗਈ ਕਿਤੇ, ਇਹ ਵੀ ਖਿਆਲ ਰੱਖਿਓ। ਅਤੇ ਚਲੋ ਸ਼ੇਰ ਸਿੰਘ ਦਾ ਚੁਟਕਲਾ ਸੁਣਾ ਦਿੰਦੇ ਗੀਤ ਤੋਂ ਪਹਿਲਾਂ, ਗੌਰਵ ਸ਼ਰਮਾ ਨੇ ਭੇਜਿਆ, ਕਹਿੰਦੇ ਸ਼ੇਰ ਸਿੰਘ ਦੀ ਪਤਨੀ ਨਾਲ ਜ਼ੋਰਦਾਰ ਬਹਿਸ ਹੱਥਾਂ ਪਾਈ ਤੱਕ ਆ ਗਈ, ਜਦੋਂ ਪਤਨੀ ਵੇਲਣਾ ਲੈ ਕੇ ਉਸਦੇ ਵੱਲ ਭੱਜੀ ਤਾਂ ਉਹ ਦੌੜ ਕੇ ਘਰ ਅਲਮਾਰੀ ਅੰਦਰ ਲੁੱਕ ਗਿਆ, ਘਰਵਾਲੀ ਨੇ ਵੇਲਣੇ ਨਾਲ ਦਰਵਾਜ਼ਾ ਖੜਕਾਇਆ ਅਤੇ ਕਿਹਾ ਬਾਹਰ ਨਿਕਲ, ਸ਼ੇਰ ਸਿੰਘ ਕਹਿੰਦਾ ਨਹੀਂ ਨਿਕਲਦਾ, ਘਰਵਾਲੀ ਕਹਿੰਦੀ ਮੈਂ ਕਹਿੰਦੀ ਹਾਂ ਬਾਹਰ ਨਿਕਲ ਹੁਣੇ, ਸ਼ੇਰ ਸਿੰਘ ਨੇ ਅੰਦਰੋਂ ਚੀਕ ਮਾਰੀ ਨਹੀਂ ਨਿਕਲਦਾ। ਇੰਨੇ ਨੂੰ ਰੌਲਾ ਸੁਣ ਕੇ 4-5 ਗੁਆਂਢੀ ਇਕੱਠੇ ਹੋ ਗਏ ਅਤੇ ਪੁੱਛਣ ਲੱਗੇ ਕਿ ਕੀ ਹੋਇਆ, ਘਰਵਾਲੀ ਨੇ ਗਰਜਦਿਆਂ ਕਿਹਾ ਇਹ ਡਰਪੋਕ ਬੰਦਾ ਅਲਮਾਰੀ ਦੇ ਅੰਦਰ ਛਿਪ ਗਿਆ ਹੈ, ਇਸ ਨੂੰ ਕਹੋ ਕਿ ਚੁੱਪ ਕਰਕੇ ਬਾਹਰ ਨਿਕਲ ਆਵੇ, ਨਹੀਂ ਤਾਂ ਇੰਨੇ ਨੂੰ ਉਸ ਵਿੱਚੋਂ ਹੀ ਉਹਨਾਂ ਉਸ ਵਿੱਚ ਟੋਕ ਕੇ ਸ਼ੇਰ ਸਿੰਘ ਨੇ ਕਿਹਾ ਨਹੀਂ ਤਾਂ ਜਾਂ ਨਹੀਂ ਨਿਕਲਦਾ, ਅੱਜ ਇਸ ਪੂਰੇ ਮੁਹੱਲੇ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਸ ਘਰ ਦੇ ਵਿੱਚ ਮੇਰੀ ਮਰਜ਼ੀ ਚੱਲਦੀ ਆ। ਠੀਕ ਹੈ ਜੀ, ਇਹ ਵੀ ਇੱਕ ਨਜ਼ਰੀਆ ਆ, ਕਿਆ ਬਾਤ ਹੈ, ਵਧੀਆ ਜੀ। ਕੁਲਦੀਪ ਸਿੰਘ ਸਾਊਥ ਕੋਰੀਆ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਕੀ ਹਾਲ ਚਾਲ ਹੈ ਪਿਆਰਿਓ, ਕੋਰੀਆ ਠੀਕ ਠਾਕ ਹੈ, ਤੁਹਾਡਾ ਨੌਰਥ ਵਾਲਾ ਗੁਆਂਢੀ ਠੀਕ ਹੈ, ਉਹ ਵੀ ਦਬਕੇ ਜੇ ਮਾਰਦਾ ਰਹਿੰਦਾ। ਗੁਰਮੁਖ ਸਿੰਘ ਹੁਣੀ, ਹਾਂਜੀ ਹਾਂਜੀ, ਬੇਨਸਡੇਲ ਵਿਕਟੋਰੀਆ ਤੋਂ ਸਾਡੇ ਨਾਲ ਜੁੜਦੇ ਨੇ, ਲਓ ਫਿਰ ਇੱਕ ਗੀਤ ਰੋਮੈਂਟਿਕ ਸੁਣਾ ਦਈਏ, ਕਿਉਂਕਿ ਪਾਲਾ ਬੈਸ ਕੰਮ ਕਰ ਰਿਹਾ ਅਤੇ ਕੋਬਰ ਵਾਲਿਆਂ ਨੂੰ ਰੋਮੈਂਟਿਕ ਗੀਤ ਬਹੁਤ ਪਸੰਦ ਨੇ ਅਤੇ ਉਹਨਾਂ ਦੀ ਵੀ ਦਿਹਾੜੀ ਬਣ ਜਾਏਗੀ। ਚਲੋ ਸੁਣਦੇ ਹਾਂ ਸੱਜਣ ਅਦੀਬ ਨੂੰ।
ਮੈਂ ਕਿੱਸਾ ਪੰਜਾਬੀ ਦਾ ਉਹ ਵੀ ਹੋਣਾ ਚਾਹੁੰਦੀ ਏ, ਕਿੱਸਾ ਪੰਜਾਬੀ ਦਾ ਜਿਨ੍ਹਾਂ ਤੋਂ ਸੂਟਾਂ ਤੇ ਉਹਨ ਨੂੰ ਫਿਰਦੀ ਏ, ਕੋਈ ਸਾਂਝ ਮੁਹੱਬਤਾਂ ਦੀ ਆਉਣ ਨੂੰ ਫਿਰਦੀ ਏ, ਉਹ ਪੜ੍ਹਨਾ ਚਾਹੁੰਦੀ ਸੱਜਣਾ ਏ ਸ਼ਾਇਰ ਪੰਜਾਬਾਂ ਦੇ, ਉਹਦਾ ਦਿਲ ਜਾ ਠੱਗਦੇ ਨੇ ਸਾਡੇ ਪਾਣੀ ਢਾਬਾਂ ਦੇ। ਤੂੰ ਜਿੰਨਾ ਕਰਦਾ ਏ ਮੈਂ ਵੱਧ ਕੇ ਕਰਨਾ ਏ, ਸਾਡਾ ਤੇਰੇ ਬਿਨ ਸੱਜਣਾ ਕਿੱਥੋਂ ਸਰਨਾ ਏ। ਤੂੰ ਜਿੰਨਾ ਕਰਦਾ ਏ ਮੈਂ ਵੱਧ ਕੇ ਕਰਨਾ ਏ, ਸਾਡਾ ਤੇਰੇ ਬਿਨ ਸੱਜਣਾ ਕਿੱਥੋਂ ਸਰਨਾ ਏ। ਆਪਣੇ ਨਾਮ ਨਾ ਜੋੜਨ ਲਈ ਗੋਤ ਮੇਰਾ ਮੰਗਦੀ ਐ। ਤੂੰ ਜਿੰਨਾ ਕਰਦਾ ਏ ਮੈਂ ਵੱਧ ਕੇ ਕਰਨਾ ਏ, ਸਾਡਾ ਤੇਰੇ ਬਿਨ ਸੱਜਣਾ ਕਿੱਥੋਂ ਸਰਨਾ ਏ। ਤੂੰ ਜਿੰਨਾ ਕਰਦਾ ਏ ਮੈਂ ਵੱਧ ਕੇ ਕਰਨਾ ਏ, ਸਾਡਾ ਤੇਰੇ ਬਿਨ ਸੱਜਣਾ ਕਿੱਥੋਂ ਸਰਨਾ ਏ। ਸਾਡੇ ਖੇਤਾਂ ਦਾ ਡਰਨਾ ਉਹ ਜਿੰਨਾ ਕਰਦੀ ਐ ਮੈਂ ਵੱਧ ਕੇ ਕਰਨਾ ਏ, ਸਾਡਾ ਉਹਦੇ ਬਾਜੂ ਬਈ ਹੁਣ ਕਿੱਥੋਂ ਸਰਨਾ ਏ। ਉਹ ਜਿੰਨਾ ਕਰਦੀ ਐ ਮੈਂ ਵੱਧ ਕੇ ਕਰਨਾ ਏ, ਸਾਡਾ ਉਹਦੇ ਬਾਜੂ ਬਈ ਹੁਣ ਕਿੱਥੋਂ ਸਰਨਾ ਏ।
ਕੀ ਗੱਲ, ਅੱਜ ਕੱਲ ਨਜ਼ਰ ਨੀ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲਾਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-180।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵੀਕਐਂਡ ਤੇ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਪ੍ਰੋਗਰਾਮ ਦੇ ਵਿੱਚ ਅਮਰੀਕ ਭਾਅ ਜੀ ਸ਼ਾਮਿਲ ਹੋ ਗਏ ਨੇ ਤੇ ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਅਮਰਦੀਪ, ਗੁੱਡ ਮਾਰਨਿੰਗ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਨੂੰ ਇਸ ਪ੍ਰੋਗਰਾਮ ਨੂੰ ਸੁਣ ਰਹੇ ਉੱਥੋਂ। ਤੇ ਅੱਜ ਅਮਰਦੀਪ ਸਿਡਨੀ ਦੇ ਵਿੱਚ ਬਿਲਕੁਲ ਕ੍ਰਿਸਟਲ ਕਲੀਅਰ ਦਿਨ ਚੜਿਆ, ਕਾਫੀ ਸੁੰਦਰ ਦਿਨ, ਜਿਸ ਨੂੰ ਕਹਿੰਦੇ ਵਧੀਆ ਸਿਆਲੂ ਦਿਨ ਹੈ। ਹਵਾ ਵਿੱਚ ਠੰਡਕ ਬਹੁਤ ਹੈ, ਟੈਂਪਰੇਚਰ ਕਾਫੀ ਥੱਲੇ ਆ, ਲੇਕਿਨ ਸੂਰਜ ਦੀ ਟਿੱਕੀ ਵੀ ਪੂਰੀ ਚਮਕ ਰਹੀ ਹੈ ਅਸਮਾਨ ਦੇ ਵਿੱਚ। ਤੇ ਅੱਜ ਬਾਹਰ ਜਾਣ ਦਾ ਤਾਂ ਮਜ਼ਾ ਹੀ ਆ ਗਿਆ, ਜਿੱਦਾਂ ਤੁਸੀਂ ਸਵੇਰ ਨੂੰ ਸੈਰ ਕਰਨ ਜਾਂਦੇ ਹਾਂ, ਸੂਰਜ ਦੀ ਟਿੱਕੀ ਦੇਖਦੇ ਹਾਂ। ਭਾਗਾਂ ਵਾਲੇ ਹੁੰਦੇ ਨੇ ਇਨਸਾਨ, ਜਿਨ੍ਹਾਂ ਨੂੰ ਪਰਮਾਤਮਾ ਨੇ ਬਖਸ਼ਿਸ਼ ਵਰਤੀ ਹੋਈ ਹੁੰਦੀ ਹੈ ਕਿ ਗੁਰਬਾਣੀ ਦੇ ਲੜ ਲੱਗਦੇ ਆ, ਤੇ ਉਸ ਤੋਂ ਬਾਅਦ ਸੈਰ ਕਰਦੇ ਆ, ਤੇ ਫਿਰ ਬਹੁਤ ਚੰਗਾ ਲੱਗਦਾ ਮਨਦੀਪ। ਜਿਸ ਵੇਲੇ ਤੁਸੀਂ ਸੈਰ ਕਰਨ ਜਾਂਦੇ ਆ, ਪੰਛੀ ਬੋਲਦੇ ਆ, ਸੂਰਜ ਦੀਆਂ ਕਿਰਨਾਂ ਦਰਖਤਾਂ ਦੇ ਉੱਪਰ ਪੈਣੀਆਂ, ਸੁਨਹਿਰੀ ਲੱਗਦੀਆਂ, ਮਨ ਫਿਰ ਥੋੜਾ ਖੇਡ ਜਾਂਦਾ ਹੈ ਉਸ ਵੇਲੇ। ਫਿਰ ਨਹੀਂ ਲੱਗਦਾ ਵੀ ਸਾਡੇ ਕੋਲ ਬਹੁਤ ਜ਼ਿਆਦਾ ਪੈਸਾ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਇਹ ਕੁਦਰਤ ਦੀਆਂ ਜਿਹੜੀਆਂ ਬਖਸ਼ਿਸ਼ਾਂ ਆ, ਇਹਦੇ ਤੋਂ ਹੀ ਇਨਸਾਨ ਬਹੁਤ ਕੁਛ ਗੇਨ ਕਰਦਾ ਹੈ। ਬਹੁਤ ਸੋਹਣਾ ਲੱਗਦਾ ਅਮਦੀਪ, ਅੱਜ ਸਿਡਨੀ ਦੇ ਵਿੱਚ ਮੌਸਮ ਬਹੁਤ ਖੁਸ਼ਗਵਾਰ ਆ। ਜਿਹਨਾਂ ਲੋਕਾਂ ਨੇ, ਜਿਹਨਾਂ ਸਾਡੇ ਦੋਸਤਾਂ ਨੇ ਬਾਹਰ ਕਿਤੇ ਪਾਰਟੀ 'ਤੇ ਜਾਣਾ ਆ, ਕੋਈ ਜਨਮ ਦਿਨ ਮਨਾਉਣਾ ਆ, ਪਾਰਕਾਂ ਦੇ ਵਿੱਚ ਮਨਾਓ ਅਤੇ ਖੁਸ਼ੀਆਂ ਖੇੜੇ ਮਾਣੋ ਜੀ ਅਮਨਦੀਪ
ਜੀ। ਬਹੁਤ ਵਧੀਆ ਤੁਸੀਂ ਬਿਆਨ ਕੀਤਾ ਅੱਜ ਦੀ ਸਵੇਰ ਦੀ, ਔਰ ਚੰਗਾ ਲੱਗਦਾ ਭਾਅ ਜੀ ਜਦੋਂ ਕੋਈ ਕੁਦਰਤ ਨਾਲ ਜੁੜਦਾ ਆ, ਕਿਉਂਕਿ ਕੁਦਰਤ ਵੀ ਕਾਦਰ ਦੀ ਹੈ ਅਤੇ ਉਹ ਇਨਡਾਇਰੈਕਟਲੀ ਉਹਦੇ ਨਾਲ ਜੁੜਦਾ ਹੈ, ਕਈ ਵਾਰੀ ਡਾਇਰੈਕਟਲੀ ਵੀ ਜੁੜ ਜਾਂਦਾ। ਸੋ ਭਾਅ ਜੀ ਤੁਸੀਂ ਜਾਂਦੇ ਹੁੰਦੇ ਆ ਸੈਰ 'ਤੇ, ਤੁਸੀਂ ਅਕਸਰ ਕੋਈ ਨਾ ਕੋਈ ਉੱਥੋਂ ਗੱਲ ਕੱਢ ਕੇ ਲਿਆਉਂਦੇ ਆ, ਹੁਣ ਨਹੀਂ ਤੁਹਾਨੂੰ ਕੋਈ ਇੱਦਾਂ ਮਿਲਦਾ ਜਿੱਦਾਂ ਅੱਗੇ ਮਿਲਦੇ ਹੁੰਦੇ ਸੀ, ਤੁਸੀਂ ਗੱਲਾਂ ਨੋਟ ਕਰ ਲੈਂਦੇ ਹੁੰਦੇ ਸੀ?
ਨਹੀਂ ਮਿਲਦੇ ਆ ਬੰਦੇ ਅਮਨਦੀਪ, ਕਈ ਵਾਰ ਸੈਰ 'ਤੇ ਮਿਲ ਪੈਂਦੇ, ਕਦੇ ਕਿਸੇ ਵੇਲੇ ਫੋਨ 'ਤੇ ਵੀ ਮਿਲ ਪੈਂਦੇ ਆ।
ਟ੍ਰੇਨ,
ਮੈਂ ਕੱਲ੍ਹ ਹਰਮਨ ਵੀਰ ਨੂੰ, ਆਪਣੇ ਹਰਨਾਮ ਸਿੰਘ ਨੂੰ ਫੋਨ ਕੀਤਾ ਸੀ ਅੱਜ ਕੱਲ ਮੈਂ, ਤੇ ਉਹਨਾਂ ਦੇ ਨਾਲ ਗੱਲਾਂ ਵੀ ਹੋਈਆਂ। ਉਹਨਾਂ ਦੇ ਪੋਤਾ ਹੋਏ ਆ, ਅਸਲ 'ਚ ਉਹਨਾਂ ਨੇ ਨਾਂ ਰੱਖਿਓ ਆਪਣੇ ਪੋਤੇ ਦੇ ਅਲੱਗ ਅਲੱਗ, ਤੇ ਉਹ ਫੈਸਲਾ ਨੀ ਹੋ ਰਿਹਾ ਕਿਹਦਾ ਨਾਂ ਚੁਣਿਆ ਜਾਵੇ ਕਿਹਦਾ ਨਾਂ ਚੁਣਿਆ ਜਾਵੇ, ਉਹ ਘਰ 'ਚ ਲੜਾਈ ਪਈ ਉਹ ਆ। ਤੇ ਉਹਨਾਂ ਨੇ ਗੁਰਨਾਮ ਸਿੰਘ ਨੂੰ ਬੁਲਾਇਆ ਕਿ ਤੂੰ ਆਪਣਾ ਨਾ, ਉਹਦਾ ਛੋਟਾ ਵੀਰ ਆ, ਤੇ ਉਹਨੂੰ ਨਕੋਦਰ ਤੋਂ ਬੁਲਾਇਆ ਵੀ ਤੂੰ ਫੈਸਲਾ ਕਰਾ ਦੇ। ਤੇ ਉਹ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸੁਣਾਵਾਂਗੇ
ਬਾਹਰੋਂ ਬੰਦਾ ਆਇਆ ਸਮਝੌਤਾ ਕਰਾ ਲਿਆ ਆਸਟ੍ਰੇਲੀਆ ਤੋਂ, ਮੈਂ ਇੰਟਰਨੈਸ਼ਨਲ ਮੁੱਦਾ ਬਣੂਗਾ। ਚੰਗਾ ਲੱਗਦਾ ਏਦਾਂ ਆਪਸ ਚ ਦੋ ਭਰਾ?
ਜਦੋਂ ਮੈਂ ਗੱਲਬਾਤ ਕਰ ਰਿਹਾ ਸੀ ਤੇ ਉਹਨਾਂ ਦੇ ਦੋਸਤ ਅਫਗਾਨਿਸਤਾਨ ਤੋਂ ਆਏ ਸੀ, ਖਾਨ ਸਾਹਿਬ।
ਅੱਛਾ।
ਤੇ ਉੱਥੇ ਉਹ ਬੈਠੇ ਸੀ ਤੇ ਮੇਰੀ ਖਾਨ ਸਾਹਿਬ ਨਾਲ ਵੀ ਗੱਲ ਹੋਈ ਆ, ਤੇ ਉਹ ਖਾਨ ਸਾਹਿਬ ਨੂੰ ਨਾ ਉਹਨੇ ਉਹ ਦੋ ਤਿੰਨ ਦਿਨ ਛੇ ਮਤਲਬ ਮਹੀਨਾ ਕੁ ਉਹਨੇ ਰਹਿਣਾ, ਉਹਨਾਂ ਤੋਂ ਕੋਈ ਰਿਸ਼ਤੇਦਾਰ ਹੋਊਗੇ ਉੱਥੇ।
ਅੱਛਾ।
ਸ੍ਰੀਨਗਰ 'ਚ ਅਫਗਾਨਿਸਤਾਨ ਤੋਂ ਆਏ, ਕਾਬੁਲ ਤੋਂ ਹਨਾ, ਤੇ ਉਹਨਾਂ ਨੇ ਫਿਰ ਚੱਟ ਪੈ ਗਈ ਤੁਹਾਡੇ ਹਰਮਨ ਰੇਡੀਓ ਦੇ ਪ੍ਰੋਗਰਾਮ ਸੁਣਨ ਦੀ।
ਅੱਛਾ।
ਤੇ ਸਵੇਰੇ ਸਵੇਰੇ ਜਿਹੜੇ ਤੁਸੀਂ ਪ੍ਰਵਚਨ ਕਰਦੇ ਆ, ਉਹ ਵੀ ਖਾਨ ਸਾਹਿਬ ਵੀ ਸੁਣਦੇ, ਪੰਜਾਬੀ ਸਮਝਦੇ ਵੀ ਆ, ਥੋੜੀ ਥੋੜੀ ਬੋਲ ਵੀ ਲੈਂਦੇ, ਵੈਸੇ ਬੋਲਦੇ ਤਾਂ ਆਪਣੀ ਅਫਗਾਨਿਸਤਾਨੀ ਆ, ਤੇ ਉਹ ਥੋੜੀ ਥੋੜੀ ਪੰਜਾਬੀ ਹਿੰਦੀ ਬੋਲ ਲੈਂਦੇ ਆ।
ਪਸ਼ਤੋ
ਤੇ ਆਪਣੇ ਹੈਂਜੀ
ਪਸ਼ਤੋ ਬੋਲਦੇ ਜ਼ਿਆਦਾ।
ਹਾਂ, ਪਸ਼ਤੋ ਬੋਲਦੇ ਆ। ਮੈਨੂੰ ਨਾ ਹਰਨਾਮ ਸਿੰਘ ਕਹਿੰਦਾ ਵੀ ਬਹੁਤ ਮੁਤਾਸਰ ਹੋਏ ਹੋ ਆ ਤੁਹਾਡੇ ਪ੍ਰੋਗਰਾਮ ਚੋਂ, ਵੀ ਇਹ ਸੁਣਦੇ ਆ, ਖਾਸ ਤੌਰ 'ਤੇ ਜਿਹੜੇ ਅਮਨਦੀਪ ਦੇ ਪ੍ਰਵਚਨ ਹੁੰਦੇ ਸਵੇਰੇ ਸਵੇਰੇ ਉਹਨਾਂ 'ਤੇ, ਉਹਨਾਂ ਦੀ ਬੇਗਮ ਵੀ, ਅਤੇ ਉਹ ਵੀ ਨਾ ਕਾਫੀ ਮੁਤਾਸਰ ਆ ਉਹਦੀ ਸਟੇਟਮੈਂਟਾਂ ਦੇ, ਜਿਹੜੇ ਤੁਸੀਂ ਸਟੇਟਮੈਂਟਾਂ ਦਿੰਦੇ ਆ ਸਵੇਰੇ ਸਵੇਰੇ ਹੈ ਨਾ, ਅਤੇ ਉਹ ਤੁਹਾਡੀ ਫੇਸਬੁੱਕ ਵੀ ਅਮਨਦੀਪ ਦੇਖਦੇ ਆ, ਪੁਰਾਣੀਆਂ ਫੋਟੋਆਂ ਵੀ ਉਹ ਚਲੋ ਤੁਹਾਡੀਆਂ ਲੱਗੀਆਂ ਆ, ਅਤੇ ਮੈਂ ਵੀ ਖਾਨ ਸਾਹਿਬ ਨੂੰ ਚਲੋ ਮੈਂ ਕਿਹਾ ਮਾੜੀ ਜਿਹੀ ਗੱਲ ਕਰਾ ਦੇ, ਕਹਿੰਦੇ ਕਰਾਉਂਦੇ ਹਾਂ। ਮੈਂ ਕਿਹਾ ਖਾਨ ਸਾਹਿਬ ਨਮਸਕਾਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਤੁਹਾਡੇ?
सिंह साहब बहुत अच्छी है, बहुत अच्छी है, आप सुनाओ कैसी है, कैसी चलता है ऑस्ट्रेलिया में? मैं कहा बहुत बढ़िया चलता है, बहुत बढ़िया चलता है। तो कहते वो खान साहब कहते आपका जो अमनदीप सिंह सिद्धू साहब है ना, बहुत अच्छी बोलते हैं, बहुत अच्छी बोलते हैं। उसका तो हमने फेसबुक के फोटो भी देखा, मतलब बेगम ने जो पहला जैसे क्लीन शेवन फोटो देखा तो उस बहुत मतलब बेगम बहुत खुश हुआ, बहुत खुश हो गया देख के। तो ऐसे लगता है कि जैसे बहुत बड़ा, जैसे बहुत बड़ा वो ऐसे लगा जैसे बहुत बड़ा वो आपको क्या याद नहीं आ रहा मुझे, बहुत बहुत बड़ा वो कंजर है, बहुत बड़ा कंजर लगे हमें, बहुत बड़ा कंजर लगे
कंजर
में क्या कंजर लगते है, जैसे कंजर तो ऐसा दिखती है, बहुत बड़ा सूट, बहुत बड़ा कंजर लगती है। मैं क्या खान साहब वो अड्डे बड़े पर्सनैलिटी है, तुम कंजर ही कही जन्ने उन्होंने। हमारे अफगानिस्तान में एक्टर को कंजर ही बोलती है, एक्टर जैसा दिखती है, वो एक्टर होता है ना उसे दिखती है, उसको कंजर ही बोलती है इधर काबुल में
कंजर। सही गल ਉਹ ਨਾਮ ਵੱਖਰੇ ਵੱਖਰੇ ਹੁੰਦੇ ਆ ਭਾਜੀ, ਇਹ ਆਪਣੇ ਏਰੀਏ 'ਚ ਵੀ ਜਿਹੜੇ ਐਕਟਰ ਹੈ। ਤੁਹਾਨੂੰ ਚੇਤਾ ਇੱਕ ਸੁੰਦਰ ਹੁੰਦਾ ਸੀ ਫਿਲਮਾਂ ਦਾ, ਫਿਲਮਾਂ 'ਚ ਇੱਕ ਸੁੰਦਰ ਨਹੀਂ ਸੀ ਹੁੰਦਾ ਪੁਰਾਣੀਆਂ ਫਿਲਮਾਂ 'ਚ?
ਹਾਂਜੀ ਹਾਂਜੀ,
ਉਹ ਆਪਣੇ ਇੱਥੇ ਦਾ ਹੁੰਦਾ ਸੀ ਨਾ ਸੁਣਾਵੇ ਦਾ, ਬੜਾ ਚੌਰ ਕੋਲ ਸਾਡੇ ਨਾਨਕਿਆਂ ਦੇ ਪਿੰਡ ਦੇ ਕੋਲ ਦਾ। ਅਤੇ ਉਦੋਂ ਨਾ ਇਹ ਮੈਂ ਬਹੁਤ ਪਹਿਲਾਂ ਪੜ੍ਹਿਆ ਸੀਗਾ ਛੋਟੇ ਹੁੰਦੇ ਨੇ, ਉਹਦੀ ਕਿਤੇ ਪੁਰਾਣੀ ਬਾਇਓਗ੍ਰਾਫੀ ਸੀਗੀ, ਉਹਦੇ ਵਿੱਚ ਆਰਟੀਕਲ ਲਿਖਿਆ ਸੀ, ਕਹਿੰਦੇ ਬਈ ਜਦੋਂ ਅਫਗਾਨਿਸਤਾਨ ਆਪਣੇ ਹੇਡ ਏਜ ਦੇ ਵਿੱਚ 60ਵੇਂ 70ਵੇਂ ਸੀਗਾ ਤਾਂ ਉੱਤੇ ਉਹ ਮਾਡਰਨ ਸੁਸਾਇਟੀ ਸੀਗੀ, ਜਿਹੜਾ ਲਾਸਟ ਸ਼ਾਹ ਸੀਗਾ ਆਖਰੀ ਉੱਥੇ ਦਾ ਰਾਜਾ, ਅਤੇ ਉਹ ਮਤਲਬ ਮਾਡਰਨ ਸੀਗਾ, ਲਿਬਰਲ ਸੀਗਾ, ਸੜਕਾਂ ਵੀ ਬਣਾਈਆਂ, ਹੁਣ ਬੜਾ ਕੁਛ ਕੀਤਾ, ਮਾਡਰਨਾਈਜੇਸ਼ਨ ਕੀਤੀ, ਅਤੇ ਉਹ ਫਿਲਮਾਂ ਵੀ ਲਵਾਈਆਂ, ਸਿਨੇਮੇ ਵੀ ਚੱਲਦੇ ਸੀ, ਉਹਨਾਂ ਦੀ ਆਪਣੀ ਇੰਡਸਟਰੀ ਵੀ ਹੌਲੀ ਹੌਲੀ ਚੱਲ ਰਹੀ ਸੀ, ਸ਼ੁਰੂ ਹੋ ਰਹੀ ਸੀ ਫਿਲਮ ਇੰਡਸਟਰੀ, ਪਰ ਇੰਡੀਆ ਦੀ ਤਾਂ ਤੁਹਾਨੂੰ ਪਤਾ ਕਿ ਬੜੀ ਵਧੀਆ ਇੰਡਸਟਰੀ ਚੱਲ ਰਹੀ ਸੀ ਉਦੋਂ। ਤਾਂ ਕਹਿੰਦੇ ਵੀ ਉਹ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਨਾ ਉਹ ਸ਼ਾਹ ਨੇ ਇਨਵਾਈਟ ਕੀਤੇ ਬੰਬੇ ਦੇ ਸਾਰੇ ਐਕਟਰ ਵੀ ਇੱਥੇ ਆਓ, ਇੱਥੇ ਤੁਹਾਡੇ ਸ਼ੋਅ ਸ਼ੂ ਕਰਾਉਂਦੇ ਹਾਂ, ਮੇਲੇ ਕਰਾਉਂਦੇ ਹਾਂ, ਅਤੇ ਤਾਂ ਕਿ ਸਾਡੇ ਐਕਟਰ ਵੀ ਤੁਹਾਡੇ ਨਾਲ ਰਲ ਕੇ ਥੋੜ੍ਹਾ ਜਿਹਾ ਸਿੱਖਣ, ਇੱਥੇ ਵੀ ਥੋੜ੍ਹਾ ਜਿਹਾ ਉਤਸ਼ਾਹ ਹੋਵੇ। ਅਤੇ ਉਹ ਪਾਕਿਸਤਾਨ ਦੇ ਥਰੂ ਜਾ ਰਹੇ ਸੀ ਤਾਂ ਅਫਗਾਨਿਸਤਾਨ ਦੇ ਬਾਰਡਰ ਦੇ ਉੱਤੇ ਨਾ ਬੱਸ ਰੋਕ ਲਈ। ਇਹ ਸੱਚੀ ਗੱਲ ਹੈ, ਹਾਂ ਇਹ ਸੱਚੀ ਗੱਲ ਹੈ, ਇਹ ਸੁੰਦਰ ਨੇ ਆਪ ਸੁਣਾਈ,
ਮੈਂ ਵੀ ਸੁਣਾਈ, ਉਹ ਵੀ ਸੱਚੀ ਆ।
ਮੈਂ ਉੱਥੇ ਹੀ ਆਣਾ ਆ, ਗੱਲ ਤੁਹਾਡੀ ਝੂਠੀ ਨਹੀਂ ਹੈਗੀ, ਬਿਲਕੁਲ ਸੱਚੀ ਆ। ਇਹ ਐਕਚੁਲੀ ਜਿਹੜਾ ਕਲਚਰ ਡਿਫਰੈਂਸ ਹੈ, ਬੋਲੀ ਦਾ ਡਿਫਰੈਂਸ ਹੈ, ਇੱਕ ਬੋਲੀ ਦੇ ਵਿੱਚ ਮਤਲਬ ਹੋਰ ਹੁੰਦਾ ਅਤੇ ਦੂਜੀ 'ਚ ਕਈ ਵਾਰੀ ਹੋਰ ਹੋ ਜਾਂਦਾ। ਜਿੱਦਾਂ ਆਪਾਂ ਸਵੇਰੇ ਜੱਜ ਦੀ ਗੱਲ ਕਰਦੇ ਹਾਂ, ਇੰਗਲਿਸ਼ 'ਚ ਜੱਜ ਹੋ ਜਾਂਦਾ, ਪੰਜਾਬੀ ਦਾ ਵੀ ਅੱਖਰ ਹੈ ਇਹ, ਅਜਮੇਰ ਸਿੰਘ ਹੁਣੀ ਕਹਿ ਰਹੇ ਨੇ ਇਹ ਫਾਰਸੀ ਦਾ ਵੀ ਅੱਖਰ ਹੈ, ਪਰ ਇਹ ਉਸ ਤੋਂ ਵੀ ਪਹਿਲਾਂ ਜੂਜ ਤੋਂ ਬਣਿਆ, ਜੱਜ ਜਜੁਰਵੇਦ ਤੋਂ ਵੀ ਇਹ ਅੱਖਰ ਉੱਥੋਂ ਵੀ ਆਉਂਦਾ, ਜੂਝਣਾ, ਜੱਜਮੈਂਟ ਕਰਨੀ। ਸੋ ਇਹ ਬੜੀ ਬੋਲੀਆਂ ਪੁਰਾਣੀਆਂ, ਫਾਰਸੀ ਵੀ ਕੋਈ ਬਹੁਤੀ ਪੁਰਾਣੀ ਬੋਲੀ ਨਹੀਂ ਹੈਗੀ, ਉਹਨਾਂ ਨੇ ਵੀ ਅੱਖਰ ਜਿਹੜੇ ਬਹੁਤ ਸਾਰੇ ਇੱਧਰੋਂ ਹੀ ਗਏ ਹੋਏ ਹੈ। ਖੈਰ ਉਹ ਜਦੋਂ ਬੱਸ ਪਹੁੰਚੀ ਨਾ ਉੱਥੇ ਬਾਰਡਰ 'ਤੇ, ਤਾਂ ਉਹਨੇ ਬੱਸ ਰੋਕ ਲਈ ਬਾਰਡਰ ਵਾਲਿਆਂ ਨੇ, ਅਫਗਾਨੀਆਂ ਨੇ, ਕਿਉਂਕਿ ਇੱਧਰੋਂ ਕਬੀਲਾ ਇਲਾਕਾ ਉਹ ਲੰਘਣ ਨਾ ਦੇਣ। ਉਹ ਕਹਿੰਦੇ ਤੁਸੀਂ ਜਾਣਾ ਕਿੱਥੇ ਨੂੰ, ਕੌਣ ਹੈ ਤੁਸੀਂ? ਕਹਿੰਦਾ ਇਹਨਾਂ ਨੇ ਤੁਹਾਨੂੰ ਪਤਾ ਅਮਿਤਾਭ ਬੱਚਨ, ਹੇਮਾ ਮਾਲਣੀ, ਇਹ ਸਾਰੇ ਸੀਗੇ ਉਹਦੇ 'ਚ, ਹੋਰ ਰੀਨਾ ਰਾਜ
ਵੀ ਸੀਗਾ ਨਾਲ ਹੀ,
ਹੁਣ ਆ ਧਰਮਿੰਦਰ ਵੀ ਹੈ ਨਾ, ਅਤੇ ਮੈਨੂੰ ਤਾਂ ਹੁਣ ਪਤਾ ਨਹੀਂ, ਪਰ ਉਹ ਮੈਨੂੰ ਪਤਾ ਨਹੀਂ, ਬਹੁਤ ਮੈਂ ਛੋਟਾ ਹੁੰਦਾ ਸੀ ਆਪਣੇ, ਧਰਮਿੰਦਰ ਨਾਲ ਸਾਡੀ ਬਾਅਦ ਅਤੇ ਉਹ ਆ। ਅਤੇ ਐਨੀਵੇ ਉਹ ਬੱਸ ਰੋਕ ਲਈ ਲੰਘਣ ਨਾ ਦੇਣ, ਅਤੇ ਉਹ ਕਹਿੰਦੇ ਵੀ ਉਹ ਕਾਫੀ ਟਾਈਮ ਉੱਥੇ ਖੜ੍ਹੇ ਰਹੇ, ਅਤੇ ਉਹ ਕਹਿੰਦੇ ਤੁਸੀਂ ਕੌਣ ਹੈ? ਕਹਿੰਦੇ ਜੀ ਅਸੀਂ ਐਕਟਰ ਹਾਂ। ਉਹਨਾਂ ਨੂੰ ਸਮਝ ਨਾ ਆਵੇ, ਇੱਕ ਤਾਂ ਬੋਲੀ ਦਾ ਡਿਫਰੈਂਸ ਹੈ ਨਾ, ਉਹ ਐਕਟਰ ਉਹਨਾਂ ਨੂੰ ਅੱਖਰੇ ਕਹਿੰਦੇ ਉਹ ਕੀ ਹੁੰਦੇ ਆ, ਜਿੱਦਾਂ ਹੁਣ ਮੈਨੂੰ ਤਾਂ ਪਤਾ ਨਹੀਂ ਉਹ ਕੀ ਹੁੰਦੇ, ਉਹ ਕੀ ਹੁੰਦੇ ਆ। ਉਹ ਫਿਰ ਨਾ ਸਮਝ ਆ ਗਈ ਸੁੰਦਰ ਨੂੰ, ਕਹਿੰਦਾ ਅੱਛਾ 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 ਉਹ ਇਹ ਗੱਲ ਹੈ। ਉਹ ਉੱਤਰਿਆ, ਕਹਿੰਦਾ ਕੋਈ ਨਹੀਂ ਮੈਂ ਤੁਹਾਨੂੰ ਥੱਲੇ ਸਮਝਾਉਣਾ ਜਾ ਕੇ। ਉਹ ਸਾਈਡ 'ਤੇ ਗਿਆ ਅਤੇ ਤਿੰਨ ਚਾਰ ਜਿਹੜੇ ਅਫਸਰ ਸੀ ਉਹਨਾਂ ਨਾਲ ਖੜਿਆ, ਅਤੇ ਉਹ ਥੋੜ੍ਹੀ ਜਿਹੀ ਤਾਂ ਗੱਲ ਬਹੁਤ ਸੀਰੀਅਸ ਹੋ ਗਈ। ਜਦੋਂ ਨਾ ਉਹ ਅਫਸਰ ਕਹਿੰਦੇ, ਫਿਰ ਨਾ ਜਦੋਂ ਉਹ ਸੁੰਦਰ ਮੂਹਰੇ ਬੋਲਿਆ, ਹੁਣ ਉਹਨੂੰ ਪਸ਼ਤੋ 'ਚ ਲਿਖਿਆ ਸੀ, ਹੁਣ ਮੈਨੂੰ ਉਹ ਨਹੀਂ ਚੇਤੇ ਕਿੱਦਾਂ ਲਿਖਿਆ ਸੀ, ਉਹ ਇੱਕਦਮ ਬਾਅਦ ਨਾ ਉਹ ਸਾਰੇ ਹੱਥ ਮਨਾਉਣ ਲੱਗ ਪਏ, ਉਹਨੂੰ ਜੱਫੀਆਂ ਪਾਉਣ ਲੱਗ ਪਏ, ਹੱਸਣ ਲੱਗ ਪਏ ਉੱਚੀ ਉੱਚੀ, ਹੈ ਨਾ, ਕਿ ਉਹ ਕਹਿੰਦੇ ਸੁੰਦਰ ਨੂੰ, ਉਹ ਸੁੰਦਰ ਵੀ ਹੱਸਣ ਲੱਗ ਪਿਆ, ਉਹ ਵੀ ਸਾਰੇ ਹੱਸਣ ਲੱਗ ਪਏ, ਜੱਫੀਆਂ ਪਾਉਣ ਲੱਗ ਪਏ, ਹੈ ਲੈ ਬਈ ਲੈ ਬਈ ਲੈ ਬੱਲੇ ਬੱਲੇ ਬਈ। ਅਤੇ ਉਹ ਆ ਗਿਆ ਆਰਾਮ ਨਾਲ, ਬੱਸ ਚੜਿਆ, ਉਹ ਕਮਾਂਡਰ ਵੀ ਚੜਿਆ, ਆ ਕੇ ਨਾ ਸਾਰੇ ਸਾਰਿਆਂ ਦੇ ਚਿਹਰੇ ਖਿੜੇ ਹੋਏ, ਬੜੇ ਖੁਸ਼ ਬਈ ਲੈ ਬਈ ਸਾਰੇ ਇੱਦਾਂ ਦੇਖਣ, ਸਾਰੇ ਸਾਰਿਆਂ ਨੇ ਬੱਸ 'ਚ ਚੜ੍ਹ ਚੜ੍ਹ ਕੇ ਦੇਖਿਆ ਫਿਰ ਇਕੱਲੇ ਇਕੱਲੇ ਫੌਜੀ ਨੇ ਜਿਹੜੇ ਉੱਥੇ ਬੈਰੀਅਰ 'ਤੇ ਸੀਗੇ, ਹੈ ਨਾ,
ਹਾਂਜੀ
ਚਲੇ ਗਏ।
ਸੁੰਦਰ ਨੇ ਕੀ ਕਹਿਤਾ?
ਉਹ ਮੈਂ ਤੁਹਾਨੂੰ ਇਹੀ ਦੱਸਣ ਲੱਗਾ, ਉਹ ਸਾਰੇ ਕਹਿੰਦੇ ਯਾਰ ਪਹਿਲਾਂ ਸਾਡੀ ਗੱਲ ਸਮਝ, ਤੂੰ ਬਾਹਰ ਕਹਿੰਦਾ ਕੀ ਕਹਿ ਕੇ ਕੀ ਆਇਆ, ਕਹਿੰਦਾ ਤੁਸੀਂ ਏਦਾਂ ਕਰੋ ਤੁਸੀਂ ਪਹਿਲਾਂ ਸ਼ੋਅ ਕਰ ਲਓ, ਪਹਿਲਾਂ ਆਪਾਂ ਚੱਲਦੇ, ਮੁੜ ਕੇ ਆਉਂਦਾ ਹੋਇਆ ਦੱਸੂਗਾ ਜਦ ਮੁੜ ਕੇ, ਕਹਿੰਦਾ ਹੁਣ ਮੇਰਾ ਸੀਕਰੇਟ ਹੈ। ਉਹ ਚਲੋ ਜੀ ਉੱਥੇ ਆਪਣੇ ਸ਼ੋਅ ਸ਼ੂ ਕਰਦੇ, ਸਾਰਾ ਕੁਝ ਕਰਦੇ, ਤੇ ਉਹ ਫਿਰ ਉਸੇ ਬਾਰਡਰ ਤੋਂ ਲੰਘਦੇ, ਉਹ ਫਿਰ ਉਹਨਾਂ ਦੀ ਬੱਲੇ ਬੱਲੇ ਹੁੰਦੀ ਬੜੀ, ਹਨਾ। ਉਹ ਫਿਰ ਉਹਨੂੰ ਪੁੱਛਦੇ, ਕਹਿੰਦੇ ਹੁਣ ਤਾਂ ਅਸੀਂ ਪਾਕਿਸਤਾਨ 'ਚ ਆ ਗਏ, ਹੁਣ ਤਾਂ ਦੱਸ ਦੇ ਕੀ ਕਿਹਾ ਸੀ। ਕਹਿੰਦਾ ਉਹ ਮੈਨੂੰ ਕਮਾਂਡਰ ਕਹਿੰਦਾ, ਉਹ ਆਪਣੀ ਭਾਜੀ ਕਹਿੰਦਾ ਇਹ ਐਕਟਰ ਐਕਟਰ ਕਰੇ, ਕਹਿੰਦਾ ਹੁੰਦੇ ਕੀ ਐਕਟਰ ਸਾਨੂੰ ਕੀ ਪਤਾ। ਉਹ ਕਹਿੰਦਾ ਮੈਂ ਇਹਨਾਂ ਨੂੰ ਕਿਹਾ ਐਕਟਰ ਨਹੀਂ, ਇਹ ਕੰਜਰ ਹੈ, ਸਾਰੇ ਬਸ ਕੰਜਰਾਂ ਦੀ ਭਰੀ ਹੋਈ।
ਖਾਨ ਸਾਹਿਬ ਠੀਕ ਹੀ ਆ, ਤੁਹਾਡੀ ਜਿਹੜੇ ਐਕਟਰਾਂ ਵਰਗੀ ਫੋਟੋ ਦੇਖ ਕੇ ਇਹ ਕਹਿੰਦਾ ਬਹੁਤ ਬੜਾ ਕੰਜਰ ਹੈ, ਇਹ ਠੀਕ ਹੀ ਆ, ਉਹ ਗਲਤ ਨਹੀਂ ਹੈ।
ਇੱਦਾਂ ਹੀ ਉਹ ਇੱਕ ਪੁਰਾਣਾ ਚੁਟਕਲਾ ਵੀ ਸੀਗਾ, ਸ਼ਾਇਦ ਮੁਹੰਮਦ ਸਦੀਕ ਦੇ ਕਿਸੇ ਗੀਤ ਦੇ ਮੂਹਰੇ ਸੀਗਾ, ਉਹ ਵੀ ਕਹਿੰਦਾ ਵੀ ਲੈ ਵੀ ਫਿਲਮ ਦੀ ਸ਼ੂਟਿੰਗ ਚੱਲਦੀ ਹੁੰਦੀ ਆ, ਹਨਾ, ਕਿਸੇ ਪਿੰਡ ਬਰਿੰਦਰ ਹੁੰਦਾ ਪਤਨੀ,
ਹਾਂਜੀ,
ਉਹ ਇੱਕ ਤਾਇਆ ਭਤੀਜਾ ਨਾ ਸਕੂਟਰ ਤੇ ਜਾਂਦੇ ਹੁੰਦੇ ਆ, ਉਹਨੀ ਲੰਘਣਾ ਹੁੰਦਾ ਆ ਪੁਲੀ ਦੇ ਉੱਤੋਂ, ਜਿਹੜਾ ਸੂਆ ਨੀ ਹੁੰਦਾ ਛੋਟੀ ਨਹਿਰ, ਉੱਥੇ ਰਸ਼ ਬਹੁਤ ਹੁੰਦਾ, ਉਹ ਉੱਥੇ ਲੰਘ ਨੀ ਹੁੰਦਾ, ਰਾਹ ਬੰਦ ਹੁੰਦੇ, ਆਲੇ ਦੁਆਲੇ ਪਾਣੀ ਲੱਗਾ ਹੁੰਦਾ ਝੋਨੇ ਨੂੰ, ਹਨਾ, ਤੇ ਉਹ ਰਸ਼ ਬਹੁਤ ਹੁੰਦਾ, ਤੇ ਉਹ ਕਹਿੰਦੇ ਵੀ ਇੰਨਾ ਰਸ਼ ਤੇ ਇੱਥੇ ਜਾਣਾ ਆ। ਉਹ ਕਹਿੰਦੇ ਇੱਥੇ ਕੀ ਕਹਿੰਦਾ, ਕਹਿੰਦਾ ਇੱਥੇ ਫਿਲਮ ਦੀ ਸ਼ੂਟਿੰਗ ਚੱਲਦੀ ਆ, ਕਹਿੰਦਾ ਬੜੇ ਐਕਟਰ ਆਏ ਹੋਏ ਆ।
ਅੱਛਾ ਜੀ,
ਹਨਾ, ਉਹ ਤਾਇਆ ਕਹਿੰਦਾ ਕਹਿੰਦੇ ਇੱਥੇ ਸ਼ੂਟਿੰਗ ਕਰਨਾ, ਕਹਿੰਦਾ ਹਾਂ ਤਾਇਆ ਇਹ ਸਾਰੇ ਆਏ ਹੋਏ ਆ, ਇਹ ਐਕਟਰ ਹੈ। ਤਾਂ ਉਹ ਚੱਲ ਕਹਿੰਦਾ ਅਜੇ ਤੈਨੂੰ ਦਿਖਾਉਣਾ ਸ਼ੂਟਿੰਗ ਹੁੰਦੀ, ਚਲੋ ਜੀ। ਉੱਥੇ ਬਰਿੰਦਰ ਆਉਂਦਾ ਨੱਠਦਾ ਨੱਠਦਾ, ਹੈਂ, ਉੱਧਰੋਂ ਮਤਲਬ ਦਲਜੀਤ ਕੌਰ ਆਉਂਦੀ ਆ, ਉਹ ਪਹਿਲਾਂ ਬਰਿੰਦਰ ਆਉਂਦਾ, ਕਹਿੰਦਾ ਇਹ ਪਿੰਡ ਕਿਹੜੇ ਪਿੰਡ ਦਾ ਆ, ਕਹਿੰਦਾ ਇਹ ਜੀ ਇੱਥੇ ਪੰਜਾਬ ਦਾ ਹੀ ਆ ਪਿੰਡ ਦਾ, ਹਨਾ। ਅਤੇ ਜਾਣੂ ਉਹ ਦਲਜੀਤ ਕੌਰ ਆ ਜਾਂਦੀ ਹੈ ਨਾ, ਅਤੇ ਉਹ ਉਹ ਇੱਦਾਂ ਚੁੰਨੀ ਹਵਾ 'ਚ ਲਹਿਰਾਉਂਦੀ ਆਉਂਦੀ ਆ, ਉਹ ਕਹਿੰਦਾ ਭਤੀਜ ਕਹਿੰਦਾ ਆਹ ਕਹਿੰਦਾ ਕਿਹੜੇ ਪਿੰਡ ਦੀ ਆ, ਉਹਦਾ ਪਿੰਡ ਦੱਸ ਦਿੰਦਾ, ਕਹਿੰਦਾ ਇਹ ਹੋਰ ਪਿੰਡ ਦੀ ਆ। ਜਾਣੂ ਧਰਮਿੰਦਰ ਆ ਜਾਂਦਾ ਮੋਟਰਸਾਈਕਲ 'ਤੇ, ਕਹਿੰਦਾ ਆਹ ਕਿਹੜੇ ਪਿੰਡ ਦਾ, ਕਹਿੰਦਾ ਜੀ ਸਾਹਨੇਵਾਲ ਦਾ, ਅਤੇ ਕਹਿੰਦਾ ਅੱਛਾ। ਜਾਣੂ ਹੇਮਾ ਮਾਲਣੀ ਵੀ ਆ ਜਾਂਦੀ ਹੈ, ਉਹ ਆਪਣਾ ਰੋਲ ਕਰਨ, ਕਹਿੰਦਾ ਬਈ ਆਹ ਕਿਹੜੇ ਪਿੰਡ ਦੀ ਆ, ਕਹਿੰਦਾ ਜੀ ਇਹ ਬੰਗਾਲ ਦੀ ਆ। ਹੌਲੀ ਹੌਲੀ ਕਈ ਐਕਟਰ ਆਉਂਦੇ, ਉਹ ਸਾਰਿਆਂ ਦੇ ਪਿੰਡ ਪੁੱਛਦਾ ਵੀ ਇਹ ਕਿਹੜੇ ਪਿੰਡ ਦਾ, ਇਹ ਕਿਹੜੇ ਪਿੰਡ ਦਾ, ਉਹ ਕਰੀ ਜਾਂਦਾ ਅੱਛਾ ਤਾਂ ਹੀ ਤਾਂ ਹੀ। ਉਹ ਪੰਜ ਸੱਤ ਐਕਟਰਾਂ ਦੇ ਨਾਮ ਪੁੱਛਦਾ, ਕਹਿੰਦਾ ਵੀ ਇਹ ਕਿਹੜੇ ਕਿਹੜੇ। ਉਹ ਭਤੀਜ ਕਹਿੰਦਾ ਵੀ ਤੂੰ ਇਹ ਗੱਲ ਹੀ ਕਰੀ ਜਾਂਦਾ ਇੱਦਾਂ, ਵੀ ਤਾਂ ਹੀ ਗੱਲ ਹੀ ਕਰੀ ਜਾਂਦਾ। ਕਹਿੰਦਾ ਮੈਂ ਤਾਂ ਕਹਿੰਦਾ ਵੀ ਇਹ ਇੰਨੇ ਕੰਜਰ ਇੱਕ ਪਿੰਡ ਦੇ ਇਕੱਠੇ ਨੀ, ਇੱਕ ਦੇ ਨੀ ਹੋ ਸਕਦੇ ਵੱਖਰੇ ਵੱਖਰੇ ਪਿੰਡ, ਅੱਜ ਸਾਡਾ ਪ੍ਰੋਗਰਾਮ ਦਿਲ ਵਾਲੀ ਗੱਲ ਨੀ, ਅੱਜ ਕੰਜਰਾਂ ਵਾਲੀ ਗੱਲ ਸਮਝ ਚੱਲ ਪਿਆ ਪ੍ਰੋਗਰਾਮ ਇਹਨੂੰ ਆਪਾਂ
ਮੋੜੀਏ। ਫਰਾਈਡੇ ਨੂੰ ਨਾ ਅਸੀਂ ਕਾਫੀ ਰਿਲੈਕਸ ਹੁੰਦੇ ਆ ਫਰਾਈਡੇ, ਕਿਉਂਕਿ ਦੂਜੇ ਦਿਨ ਦੋ ਛੁੱਟੀਆਂ ਹੁੰਦੀਆਂ ਆ, ਤੇ ਪਾਰਕਾਂ ਦੇ ਵਿੱਚ ਵੀ ਕਾਫੀ ਰੌਣਕਾਂ ਦੇਖਣ ਨੂੰ ਮਿਲਦੀਆਂ ਜਦੋਂ ਅਸੀਂ ਸ਼ਾਮ ਨੂੰ ਆਉਂਦੇ ਹਾਂ ਇੱਥੇ ਨਾ। ਤੇ ਮੈਂ ਕੱਲ ਪਾਰਕ ਦੇ ਵਿੱਚ ਗਿਆ ਤਾਂ ਉੱਥੇ ਇੱਕ ਢਾਣੀ ਲੱਗੀ ਹੋਈ ਸੀ, ਸਰਦਾਰ ਜੀ ਵੀ ਸੀ ਤੇ ਉਹਦੇ ਵਿੱਚ ਹੋਰ ਵੀ ਬੰਦੇ ਬੈਠੇ ਸੀ, ਤੇ ਉੱਥੇ ਗੱਲ ਚੱਲੀ ਉਹਨਾਂ 'ਚ ਦੋ ਤਿੰਨ ਬੰਦੇ ਤੁਹਾਡੇ ਪ੍ਰੋਗਰਾਮ ਵੀ ਸੁਣਦੇ ਆ ਹਰਮਨ ਰੇਡੀਓ ਦੇ ਨਾ, ਦਿਲ ਵਾਲੀ ਗੱਲ ਵੀ ਸੁਣਦੇ ਆ, ਤੇ ਮੈਨੂੰ ਕਹਿੰਦੇ ਵੀ ਮੈਨੂੰ ਵੀ ਜਾਣਦੇ ਆ ਉਹ, ਕਹਿੰਦੇ ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਆ, ਫਿਰ ਤੁਸੀਂ ਇਹ ਮੈਨੂੰ ਦੱਸੋ ਵੀ ਬੀਜੇਪੀ ਦੇ ਜਿਹੜੇ ਲੋਕ ਆ ਉਹਨਾਂ 'ਚ ਕੀ ਇੱਦਾਂ ਦੀ ਚੁੰਬਕ ਆ ਜਿਹੜੇ ਆਪਣੇ ਨਾਲ ਝੱਟ ਬੰਦੇ ਨੂੰ ਲਾ ਲੈਂਦੇ ਆ, ਹੁਣ ਜਿੱਦਾਂ ਤੁਸੀਂ ਹੁਣ ਅਮਨਦੀਪ ਦੇ ਨਾਲ ਰਲ ਕੇ ਬੀਜੇਪੀ ਦੀਆਂ ਗੱਲਾਂ ਲਾਪਿਆ ਕਰਨ। ਮੈਂ ਕਿਹਾ ਇਹ ਚੁੰਬਕ ਤਾਂ ਨਹੀਂ ਇਹ, ਵੈਸੀ ਗੱਲੇ ਕਰਦੇ ਆ ਅਮਨਦੀਪ ਦੇ ਨਾਲ, ਕਹਿੰਦਾ ਘੱਟ ਰਿਹਾ ਕਰੋ, ਉਹਨੇ ਤੁਹਾਨੂੰ ਬੀਜੇਪੀ 'ਚ ਰਲਾ ਲੈਣਾ, ਉਹ ਵੀ ਅੱਜ ਕੱਲ੍ਹ ਬੀਜੇਪੀ ਦੀ ਬੋਲੀ ਬੋਲਦੇ ਆ। ਤੇ ਮੈਂ ਕਿਹਾ ਇਹ ਵੀ ਹੋ ਸਕਦਾ ਕਿ ਪਤਾ ਨਹੀਂ ਲੱਗਿਆ ਉਹਨਾਂ 'ਚ ਕੀ ਇੱਦਾਂ ਦੀ ਖਾਸੀਅਤ ਹੈ ਅਮਨਦੀਪ।
ਆਹੋ ਪਿਛਲੀ ਵਾਰੀ ਵੀ ਇੱਦਾਂ ਹੀ ਹੋਈ ਸੀ, ਆਪਣੇ ਤੇ ਇਲਜ਼ਾਮ ਲੱਗੇ ਗਿਆ ਬੀਜੇਪੀ ਦੇ ਚਮਚੇ ਆਏ,
ਬੀਜੇਪੀ ਦੀਆਂ ਭੇਡਾਂ। ਇੱਕ ਬੰਦੇ ਨੇ ਸਰਵੇ ਕਰਾਇਆ ਅਮਨਦੀਪ।
ਅੱਛਾ, ਕੀ ਕਹਿੰਦਾ ਸਰਵੇ? ਅੱਛਾ ਜੀ
ਜੰਗਲ ਦਾ ਸਰਵੇ ਕਰਾਇਆ
ਜੰਗਲ ਦਾ ਅੱਛਾ ਅੱਛਾ ਮੈਂ ਕਰੇ ਸੱਚੀ ਹਾਂ
ਜੰਗਲ ਵਿੱਚ ਸਰਵੇ ਕਰਾਇਆ ਉਹਦੇ ਵਿੱਚੋਂ ਨਾ ਉਹਨੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਕ੍ਰੀਚਰਸ ਆ ਉਹ ਫੜ ਕੇ ਲਿਆਂਦੇ
ਜਿੱਦਾਂ
ਸ਼ੇਰ ਫੜ ਕੇ ਲਿਆਂਦੇ ਚੀਤੇ ਫੜ ਕੇ ਲਿਆਂਦੇ ਭੇਡਾਂ ਫੜ ਕੇ ਲਿਆਂਦੀਆਂ ਤੇ 117 ਲੈ ਕੇ ਆਇਆ ਉਹ ਯਾਨੀ ਇਕੱਠੀਆਂ ਕਰ ਲਈਆਂ ਇੱਕ ਜਗ੍ਹਾ 117
ਅੱਛਾ ਠੀਕ ਹੈ
ਉਹਨਾਂ ਦੇ ਵਿੱਚੋਂ ਜਿਸ ਵੇਲੇ ਗਿਣਿਆ ਉਹਨਾਂ ਨੂੰ ਉਹਨਾਂ ਦੀ ਸ਼ਾਂਤੀ ਕੀ ਕਲਾਸੀਫਿਕੇਸ਼ਨ ਕੀਤੀ ਤੇ ਉਹਨਾਂ ਵਿੱਚ ਤਿੰਨ ਬੱਬਰ ਸ਼ੇਰ ਨਿਕਲੇ
ਅੱਛਾ
ਤਿੰਨ ਬੱਬਰ ਸ਼ੇਰ ਨਿਕਲੇ ਬਾਕੀ ਟਾਈਗਰ ਵਗੈਰਾ ਨਿਕਲੇ ਟੋਟਲ ਗਿਣਤੀ ਉਹਨਾਂ ਦੀ ਟਾਈਗਰਾਂ ਦੀ ਬੱਬਰ ਸ਼ੇਰਾਂ ਦੀ 25 ਕੁ ਸੀਗੀ ਤੇ 92 ਉਹਨਾਂ ਵਿੱਚੋਂ ਨਾ ਭੇਡਾਂ ਨਿਕਲੀਆਂ ਤੇ ਮੈਂ ਕਿਹਾ ਵੀ ਕਿੱਦਾਂ ਕਹਿੰਦਾ ਭੇਡਾਂ ਜੰਗਲ ਚ ਜ਼ਿਆਦਾ ਹੁੰਦੀਆਂ ਜਿਹੜੇ ਸ਼ੇਰ ਹੁੰਦੇ ਆ ਜਾਂ ਬੱਬਰ ਸ਼ੇਰ ਹੁੰਦੇ ਆ ਉਹਨਾਂ ਦੀ ਗਿਣਤੀ ਥੋੜੀ ਜਿਹੀ ਘੱਟੇ ਹੀ ਹੁੰਦੀ ਆ ਤੁਸੀਂ ਇਹਦੇ ਸਹਿਮਤ ਹੈਗੇ ਜਾਂ ਨਹੀਂ ਹੈਗੇ
ਨਹੀਂ ਨਹੀਂ ਮੈਂ ਇਹ ਸਰਵੇ ਨਾਲ ਸਹਿਮਤ ਨਹੀਂ ਤੁਸੀਂ ਹੁਣ ਨਾ ਫਿਰ ਪੰਗਾ ਲੈ ਲੈਣਾ ਤੁਹਾਨੂੰ ਫਿਰ ਕਿਸੇ ਨੇ ਹਿਲਤ ਕਰ ਲੈਣੀ ਆ ਫਿਰ ਆਪਣਾ ਪ੍ਰੋਗਰਾਮ ਅੱਧਾ ਇੱਧਰ ਨੂੰ ਲੰਘ ਜਾਣਾ
ਮੈਂ ਕਿਸੇ ਦਾ ਨਾਂ ਥੋੜ੍ਹਾ ਲੈਣਾ ਮੈਂ ਤਾਂ ਜੰਗਲ ਦੀ ਵਿਆਖਿਆ ਕਰਦਾ
ਠੀਕ ਹੈ ਤੁਸੀਂ ਇਹ ਟੋਪਿਕ ਨੂੰ ਰਹਿਣੇ ਦਿਓ ਅਤੇ ਇੱਕ ਨਾ ਹੋਰ ਮੁੱਦਾ ਆ ਅੱਜ ਉਹ ਵੀ ਆਪਾਂ ਕਰਨਾ ਬੜਾ ਸੀਰੀਅਸ ਹੈ ਅਤੇ ਸਾਡੇ ਨਾਲ ਮਨਪ੍ਰੀਤ ਦੁੱਲਤ ਜੁੜੇ ਨੇ ਕਾਫੀ ਦੇਰ ਬਾਅਦ ਆਏ ਨੇ ਅਤੇ ਥੋਰਨ ਹਿੱਲ ਪਾਰਕ ਮੈਲਬਨ ਤੋਂ ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਅਤੇ ਕੰਮ ਕਰ ਰਹੇ ਨੇ ਅਤੇ ਕੰਮ ਕਰਦੇ ਕਰਦੇ ਪ੍ਰੋਗਰਾਮ ਸੁਣ ਰਹੇ ਹਾਂ ਦੇਖੋ ਮਨਪ੍ਰੀਤ ਜੀ ਮੈਨੂੰ ਹੋਇਆ ਜ਼ੁਕਾਮ ਤੁਸੀਂ ਨਾ ਕਰਾ ਲਿਓ ਆਪਣੀ ਸਿਹਤ ਦਾ ਖਿਆਲ ਰੱਖਿਓ ਇੰਨੀ ਠੰਡ 'ਚ ਕੰਮ ਤੁਸੀਂ ਅੱਜ ਛੁੱਟੀ ਕਰੋ ਅਤੇ ਆਹੋ ਹੁਣ ਮੇਰਾ ਦੇਖੋ ਨੱਕ ਬੰਦ ਹੋਇਆ ਪਿਆ ਅਤੇ ਗੁਰਬੀਰ ਸਿੰਘ ਹਾਰਵੀ ਵੇ ਕੁਈਨਜ਼ਲੈਂਡ ਤੋਂ ਸਾਡੇ ਨਾਲ ਜੁੜਦੇ ਨੇ ਉਹ ਵੀ ਜੌਬ 'ਤੇ ਹੀ ਆ ਦੇਖੋ ਸਾਰੀ ਦੁਨੀਆ ਜੌਬ 'ਤੇ ਆਪਾਂ ਭਾਜੀ ਦੋਨੋਂ ਵਿਹਲੇ ਬੈਠੇ ਹਾਂ ਪਾਲਾ ਬੈਂਸ ਵੀ ਉੱਧਰ ਗਿਆ ਪਾਲੇ ਬੈਂਸ ਨੇ ਅੱਜ ਸਿਰਾ ਕਰਾਤਾ ਹੈ ਨਾ ਉਹ ਕਹਿੰਦਾ
ਅੱਛਾ ਜੀ
ਹਾਂ ਮੈਂ ਮੈਸੇਜ ਪੜ੍ਹਦਾ ਸ਼ਾਇਦ ਤੁਸੀਂ ਮਿਸ ਕਰ ਗਏ ਕਹਿੰਦਾ ਅੱਜ ਕੋਰਾ ਬਹੁਤ ਪਿਆ ਉਹਨਾਂ ਦੇ ਕੋਬਰਮ ਦੇ ਵਿੱਚ ਇਹ ਮੈਲਬਨ ਤੋਂ ਵੀ ਰਿਪੋਰਟਾਂ ਆ ਰਹੀਆਂ ਕੋਰੇ ਦੀਆਂ ਪਰ ਕਹਿੰਦੇ ਤੁਹਾਡੀਆਂ ਗੱਲਾਂ ਬਾਤਾਂ ਸੁਣ ਲਈ ਇੰਨੀ ਠੰਡ 'ਚ ਕੰਮ ਕਰ ਰਹੇ ਹਾਂ ਹੁਣ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮਤਲਬ ਸਾਡੀਆਂ ਗੱਲਾਂ ਤੱਤੀਆਂ ਹੁੰਦੀਆਂ ਇੰਨੀਆਂ ਕਿ ਇਹਨਾਂ ਨੂੰ ਠੰਡਕ ਚਾਹੀਦੀ ਆਹੋ ਜਾਂ ਫਿਰ ਮੈਨੂੰ ਹੋਰ ਲੱਗਦਾ ਅਸਲੀ ਕਹਾਣੀ ਕਿ ਇਹਨਾਂ ਦੇ ਘਰ ਚੱਲਦੀ ਨਹੀਂ ਇਹਨਾਂ ਦੇ ਘਰ ਕੋਈ ਗੱਲ ਸੁਣਦਾ ਨਹੀਂ ਨਾ ਇਹਨਾਂ ਨੂੰ ਕੋਈ ਸੁਣਦਾ ਕਿਸੇ ਦੀ ਤਾਂ ਕਰਕੇ ਇਹ ਘਰੋਂ ਬਾਹਰ ਜਾ ਕੇ ਸਾਡੀਆਂ ਗੱਲਾਂ ਸੁਣਦੇ ਆ ਪਰ ਧੰਨ ਹੈ ਗੌਰਵ ਸ਼ਰਮਾ ਜਿਹੜਾ ਘਰੇ ਬੈਠ ਕੇ ਸਾਨੂੰ ਸੁਣਦਾ ਆ ਇਹਨੂੰ ਅਵਾਰਡ ਦੇਣਾ ਬਣਦਾ ਆ ਅਤੇ ਪੰਮਾ ਸਿੰਘ ਕਹਿੰਦੇ ਜੀ ਹੱਸ ਰਹੇ ਨੇ ਕਹਿੰਦੇ ਕੰਜਰਾਂ ਬਾਰੇ ਪਹਿਲਾਂ ਪਤਾ ਹੀ ਸੀ ਜੀ ਪਤਾ ਕਿਹਨੂੰ ਜੀ ਪਰਮਜੀਤ ਸਿੰਘ ਧਾਲੀਵਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਆਹ ਅੱਜ ਤਾਂ ਕਹਿੰਦੇ ਅਮਰੀਕ ਜੀ ਖਿੜੇ ਖਿੜੇ ਲੱਗਦੇ ਨੇ ਸੂਰਜ ਦੀ ਧੁੱਪ ਵਾਂਗਰ ਠੀਕ ਬਹੁਤ ਵਧੀਆ
ਬਿਲਕੁਲ ਬਿਲਕੁਲ
ਹਾਂਜੀ ਅਤੇ ਇੱਧਰ ਹੋਰ ਵੀ ਮੈਸੇਜ ਆਏ ਨੇ ਉਹ ਵੀ ਆਪਾਂ ਪੜ੍ਹਦੇ ਹਾਂ ਸਾਡੇ ਨਾਲ ਮੈਸੇਜ ਦੀ ਸਾਂਝ ਪਾਈ ਹੈ ਹਰਨੇਕ ਸਿੰਘ ਹੋਣੀ ਅਤੇ ਕਹਿੰਦੇ ਨੇ ਕਿ ਮੈਂ ਕਹਿੰਦੇ ਬੀਜੇਪੀ ਦੇ ਕੋਲ ED CBI ਇਲੈਕਸ਼ਨ ਕਮਿਸ਼ਨ ਮਨੀ ਮੀਡੀਆ ਸਾਰਾ ਕੁਛ ਹੈ ਲੋਕਾਂ ਨੇ ਤਾਂ ਜੋੜਨਾ ਹੀ
ਅਮਨਦੀਪ ਹੁਣ ਤੁਸੀਂ ਵਿਆਖਿਆ ਕਰੋ ਤੁਸੀਂ ਨਾਲ ਲਾ ਲੇ ਬੰਦਿਆਂ ਨੂੰ
ਆ ਇਹਨਾਂ ਨੇ ਸਾਰੇ ਇਹ ਬਿਲਕੁਲ ਸਹੀ ਗੱਲ ਕਹੀ ਆ ਮਤਲਬ ਇਹ ਤੋਂ ਵੱਧ ਮੈਂ ਹੋਰ ਵਿਆਖਿਆ ਕਰ ਨਹੀਂ ਸਕਦਾ ਜੋ ਹਰਨੇਕ ਸਿੰਘ ਹੁਣੀ ਕਰ ਦਿੱਤੀ ਆ ਠੀਕ ਹੈ ਸੋ ਵਧੀਆ ਗੱਲਾਂ ਜੀ ਅਤੇ ਪਿਛਲੀ ਵਾਰੀ ਥੋੜ੍ਹਾ ਪ੍ਰੋਗਰਾਮ ਗਰਮ ਹੋ ਗਿਆ ਸੀ ਪਰ ਕੋਈ ਗੱਲ ਨਹੀਂ ਆਪਾਂ ਭਾਸ਼ਾ ਆਪਣੀ ਸੱਭਿਅਕ ਰੱਖੀਏ ਜਿਹੜੇ ਨਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਆਪਾਂ ਕੰਜਰਾਂ ਦੀ ਗੱਲ ਕਰ ਰਹੇ ਨਾ ਵੀ ਜਿਹੜੇ ਐਕਟਰ ਹੈ ਉਹਨਾਂ ਦਾ ਸਿੰਗਰ ਹੈ ਉਹਨਾਂ ਦਾ ਕੋਈ ਦੀਨ ਧਰਮ ਬਹੁਤਾ ਨਹੀਂ ਹੁੰਦਾ ਉਹ ਜਿਹੜੇ ਦੀਨ ਧਰਮ ਵਾਲੇ ਹੁੰਦੇ ਨਾ ਉਹ ਫਿਰ ਗੁਰਪੀਰ ਸੰਤ ਹੁੰਦੇ ਨੇ ਹੈ ਨਾ ਜਿਹੜੇ ਸਿੰਗਰ ਹੁੰਦੇ ਗਵਈਏ ਉਹਨਾਂ ਤੂੰ ਅਸੀਂ ਲਿਖ ਕੇ ਦੇ ਦਈਏ ਉਹ ਗਾ ਦੇਣਾ ਤੁਸੀਂ ਲਿਖ ਕੇ ਦੇ ਉਹ ਗਾ ਦੇਣਾ ਕੁੜੀਆਂ ਵਾਲੇ ਵੀ ਗੀਤ ਗਾਏ ਜਾਣੇ ਆ ਹਥਿਆਰਾਂ ਵਾਲੇ ਵੀ ਗਾਏ ਜਾਣੇ ਆ ਸੈਡ ਵੀ ਗਾਏ ਜਾਣੇ ਆ ਹੈ ਨਾ ਅਤੇ ਕਲੱਬਾਂ 'ਚ ਜਾਣ ਵਾਲੇ ਵੀ ਗਾਏ ਜਾਣੇ ਆ ਗੁਰੂ ਘਰ ਜਾਣ ਵਾਲੇ ਵੀ ਗਾਏ ਜਾਣੇ ਆ ਸੋ ਉਹਨਾਂ ਦਾ ਕੋਈ ਮਤਲਬ ਥਾਂ ਦਿੱਤਾ ਨਹੀਂ ਹੁੰਦਾ ਮਤਲਬ ਸਿੰਗਰ ਹੋ ਗਏ ਸਾਰੇ ਸੋ ਇਹ ਤੋਂ ਵੀ ਜ਼ਿਆਦਾ ਜਿਹੜੀ ਪ੍ਰਜਾਤੀ ਖਤਰਨਾਕ ਹੈ ਉਹ ਹੈਗੀ ਪੋਲੀਟੀਸ਼ੀਅਨਾਂ ਦੀ ਮਤਲਬ ਕੋਈ ਕੋਈ
ਉਹਨਾਂ ਕੋਲ ਜ਼ਿਆਦਾ ਦੀਨ ਧਰਮ ਹੁੰਦਾ ਉਹ ਟਕਸਾਲ ਹੁੰਦੀ ਨਾ ਦੀਨ ਧਰਮ ਦੀ
ਨਹੀਂ ਨਹੀਂ ਉਹਨਾਂ ਦਾ ਵੀ ਕੋਈ ਸਟੈਂਡ ਨਹੀਂ ਹੁੰਦਾ। ਸੋ ਪਿਆਰਿਓ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਨਾ ਤਾਂ ਆਪਾਂ ਸਿੰਗਰਾਂ ਮਗਰ ਲੱਗਣਾ ਅਤੇ ਨਾ ਆਪਾਂ ਐਕਟਰਾਂ ਮਗਰ ਲੱਗਣਾ ਅਤੇ ਨਾ ਆਪਾਂ ਪੋਲੀਟੀਸ਼ੀਅਨਾਂ ਮਗਰ ਲੱਗਣਾ, ਠੀਕ ਹੈ। ਆਪਾਂ ਅੰਨੇ ਬਾ ਕਹਿੰਦੇ ਅਸੀਂ ਉਹਨਾਂ ਤੋਂ ਅੰਬ ਲੈਣੇ ਆ ਕਿਸੇ ਤੋਂ, ਅਸੀਂ ਆਪਣੇ ਘਰ ਦੇ ਵਿੱਚ ਰਹਿਣਾ ਆ, ਆਪਣੇ ਸੁਸਾਇਟੀ 'ਚ ਰਹਿਣਾ ਆ, ਆਪਣੀ ਬੋਲਬਾਣੀ ਦਾ ਸਾਨੂੰ ਮਿਲਣਾ ਆ, ਠੀਕ ਹੈ। ਜਿਹੜੇ ਸਰਕਾਰਾਂ, ਮੈਂ ਤਾਂ ਇਹ ਕਹਿੰਦਾ ਹੁੰਦਾ ਜਿਹੜੀ ਕੰਪਨੀਆਂ ਅਤੇ ਸਰਕਾਰਾਂ ਇਹ ਆਉਂਦੀਆਂ ਜਾਂਦੀਆਂ ਰਹਿੰਦੀਆਂ, ਐਮ ਐਲ ਏ ਉਮ ਐਲ ਏ ਸਾਰੇ ਆਉਂਦੇ ਜਾਂਦੇ ਰਹਿੰਦੇ ਹੁੰਦੇ, ਰਾਜੇ ਰੂਜੇ ਸਭ ਆਉਂਦੇ ਜਾਂਦੇ ਰਹਿੰਦੇ ਆ, ਪਰ ਜਿਹੜੇ ਲੋਕ ਹੈ, ਆਮ ਲੋਕ ਹੈ, ਜਨਤਾ ਆ, ਉਹ 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 ਕਾਇਮ ਰਹਿੰਦੀ ਹੈ। ਜੇ ਜੇ ਰਾਜਾ ਰਾਜਾ ਹੈਗਾ ਪਰਜਾ ਦੇ ਨਾਲ, ਜੇ ਪਰਜਾ ਹੀ ਹੈ ਨਹੀਂ ਤਾਂ ਰਾਜਾ ਵੀ ਕਾਹਦਾ ਹੈ। ਸੋ ਜਿਹੜੀ ਕੋਮਨ ਲਿਵਿੰਗ ਹੈ, ਸਿੰਪਲ ਲਿਵਿੰਗ ਹੈ, ਇਹ ਇਹ ਸਦੀਵੀ ਰਹਿੰਦੀ ਆ। ਇਹ ਜਿਹੜੀ ਸ਼ੋਸ਼ੇਬਾਜ਼ੀ ਹੈ, ਹਲਕੀ ਰਹਿਣੀ ਪੈਣੀ,
ਸਭ ਤੋਂ ਜਿਹੜਾ ਪਿਆਰ ਆ ਨਾ, ਸਭ ਤੋਂ ਜਿਹੜੀ ਸਥਿਰਤਾ ਆ, ਜਾਂ ਸਭ ਤੋਂ ਜਿਹੜਾ ਚੰਗਾਪਣ ਦਿਖਾਉਣਾ ਤੁਹਾਨੂੰ ਕਿਹਨੂੰ ਚਾਹੀਦਾ? ਆਪਣੇ ਗੁਆਂਢੀ ਨੂੰ, ਕਿਉਂਕਿ ਉਹਨੇ ਤੁਹਾਡਾ ਹਮੇਸ਼ਾ ਤੁਹਾਡੇ ਨਾਲ ਰਹਿਣਾ। ਤੁਹਾਡੇ ਜਿਹੜੇ ਇਲਾਕੇ ਦੇ ਬੰਦੇ ਆ, ਉਹਨਾਂ ਨੇ ਤੁਹਾਡੇ ਦੇ ਨਾਲ ਰਹਿਣਾ ਆ। ਉਹਨਾਂ 'ਚ ਤੁਸੀਂ ਸੋਸ਼ਲੀ ਜੇ ਤੁਸੀਂ ਚੰਗੀ ਤਰ੍ਹਾਂ ਬਿਹੇਵ ਕਰ ਸਕਦੇ ਹਾਂ ਤਾਂ ਕਰੋ। ਵਰਕ ਪਲੇਸ 'ਤੇ ਵੀ ਜੇ ਜਿਹੜੇ ਤੁਹਾਡੇ ਬੰਦੇ ਤੁਹਾਡੇ ਨਾਲ ਰਹਿਣੇ ਆ, ਉਹ ਹਾਲਾਂਕਿ ਰਿਸ਼ਤੇਦਾਰੀਆਂ 'ਚ ਕਈ ਵਾਰੀ ਲੜਾਈਆਂ ਝਗੜੇ ਹੋ ਜਾਂਦੇ ਆ, ਤੁਹਾਡੇ ਮਨ ਮਿਟਾਪ ਵੀ ਹੁੰਦੇ, ਤੁਸੀਂ ਨਹੀਂ ਵੀ ਜਾਂਦੇ ਨਾ ਵੀ ਜਾਓ, ਉਹ ਉਹ ਤੁਸੀਂ ਅਫੋਰਡ ਕਰ ਸਕਦੇ ਹਾਂ। ਪਰ ਜੇ ਗੁਆਂਢੀ ਨਾਲ ਤੁਹਾਡੀ ਨਹੀਂ ਬਣਦੀ, ਗੁਆਂਢੀ ਨਾਲ ਤੁਹਾਡੀ ਲੜਾਈ ਆ, ਜਾਂ ਵਰਕ ਪਲੇਸ 'ਤੇ ਤੁਹਾਡੀ ਲੜਾਈ ਆ ਆਪਣੇ ਇੰਪਲੋਈਜ਼ ਨਾਲ, ਜਿੱਥੇ ਤੁਸੀਂ ਰੋਜ਼ ਜਾਣਾ, ਉੱਥੇ ਤੁਹਾਨੂੰ ਕਾਫ਼ੀ ਸੱਭਿਅਕ ਹੋਣ ਦੀ ਜ਼ਰੂਰਤ ਹੁੰਦੀ ਆ। ਅਤੇ ਰਿਸ਼ਤੇਦਾਰੀਆਂ 'ਚ ਚਲੋ ਕੰਮ ਚੱਲਦਾ ਹੀ ਆ, ਕਦੇ ਕਦੇ ਜਾਣਾ ਹੁੰਦਾ, ਉਹ ਨਹੀਂ ਕਦੇ ਕਦੇ ਆਉਣਾ ਹੁੰਦਾ। ਤੁਸੀਂ ਕਿੰਨੀ ਕੁ ਇਹ ਸੋਸ਼ਲ ਸਾਇੰਸਿਸ ਦੇ ਵਿੱਚ ਇੱਕ ਸਬਜੈਕਟ ਆ ਅਮਨਦੀਪ, ਇੱਥੇ ਨਿਊ ਸਾਊਥ ਵਿੱਚ ਉਹ ਹੈਗਾ, ਉਹਦੇ ਵਿੱਚ ਸੁਸਾਇਟੀ ਐਂਡ ਕਲਚਰ ਸਬਜੈਕਟ ਦਾ ਨਾਂ ਆ। ਉਹਦੇ ਵਿੱਚ ਡਿਫਰੈਂਟ ਜਿਹੜੀਆਂ ਸੁਸਾਇਟੀਜ਼ ਆ ਦੁਨੀਆਂ ਦੀਆਂ, ਜੇ ਸਿੱਖਇਜ਼ਮ ਵੀ ਆ, ਸਿੱਖਾਂ ਦੇ ਬਾਰੇ ਵੀ ਪੜ੍ਹਾਇਆ ਜਾਂਦਾ, ਪੰਜਾਬੀਆਂ ਦਾ ਜਿਹੜਾ ਗਿੱਧਾ ਨਾਚ ਜਾਗੋ, ਥੋੜ੍ਹੀ ਥੋੜ੍ਹੀ ਉਹਨਾਂ ਸਾਰਿਆਂ ਦੀ ਇੰਟਰੋਡਕਸ਼ਨ ਉਹ 'ਚ ਦਿੱਤੀ ਜਾਂਦੀ ਹੈ। ਕਈ ਵਾਰੀ ਤਾਂ ਇੱਦਾਂ ਲੱਗਦਾ ਵੀ ਗੋਰਿਆਂ ਦੇ ਨਿਆਣਿਆਂ ਨੂੰ ਸਾਡੇ ਨਾਲ ਜ਼ਿਆਦਾ ਪਤਾ ਆ ਸਾਡੀਆਂ ਕਸਟਮ ਟ੍ਰੈਡੀਸ਼ਨ ਦੇ ਬਾਰੇ ਮੇ। ਉਹਨਾਂ ਨੇ ਦੱਸਿਆ ਕਿ ਜਾਗੋ ਤੁਸੀਂ ਕਾਹਦੇ ਕੱਢਦੇ ਆ, ਇਹਦਾ ਮੀਨਿੰਗ ਕੀ ਆ। ਉਹਦੇ ਵਿੱਚ ਦੱਸਿਆ ਵੀ ਸੋਸ਼ਲ ਸਿਕਿਉਰਿਟੀ ਉਦੋਂ ਅਪਲਾਈ ਕੀਤੀ ਜਾਂਦੀ ਸੀ ਲੋਕਾਂ ਦੇ, ਜਦੋਂ ਚੋਰ ਆ ਜਾਂਦੇ ਸੀ, ਡਾਕੂ ਆ ਜਾਂਦੇ ਸੀ, ਲੋਕ ਕਬੀਲਿਆਂ ਦੇ ਵਿੱਚ ਰਹਿੰਦੇ ਸੀ, ਤਾਂ ਜਿਸ ਘਰ ਕਿਸੇ ਦੇ ਵਿਆਹ ਹੁੰਦਾ ਸੀ ਤਾਂ ਉਹਨੂੰ 3-4 ਦਿਨ 5 ਦਿਨ ਇੱਕ ਉਹਨੂੰ ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਂਦੀ। ਲੋਕ ਜਾਗਦੇ ਰਹਿੰਦੇ ਸੀ, ਢੋਲ ਵਜਾਉਂਦੇ ਸੀ, ਗੀਤ ਗਾਉਂਦੇ ਸੀ, ਅੱਗ ਬਾਲ
ਲੈਂਦੇ ਸੀ, ਹਾਂਜੀ
ਡਾਕਾ ਨਾ ਪੈ ਜਾਵੇ, ਉਸ ਕਰਕੇ ਜਾਗੋ ਕੱਢੀ ਜਾਂਦੀ। ਉਹ ਰੀਤੀ ਰਿਵਾਜ ਫਿਰ ਅੱਗੇ ਅੱਗੇ ਚੱਲੇ, ਤੇ ਉਹ ਹੁਣ ਵਿਆਹਾਂ ਦੇ ਵਿੱਚ ਛੱਜ ਜਿਹਾ ਨੀ ਤੋੜਦੇ ਹੁੰਦੇ, ਜਿਲ੍ਹੇ ਨੱਚਦੇ ਹੁੰਦੇ ਛੱਜ ਨੂੰ ਤੋੜਦੇ ਹੁੰਦੇ ਸੀ। ਉਹਦਾ ਭਾਵ ਇਹ ਹੁੰਦਾ ਸੀ, ਬੱਚੇ ਗੋਰਿਆਂ ਦੇ ਬੱਚੇ ਹੀ ਦੱਸਦੇ ਆ ਕਈ ਵਾਰੀ ਤੁਹਾਨੂੰ, ਡਿਫਰੈਂਟ ਕਲਚਰਸ ਦੀਆਂ ਚੀਜ਼ਾਂ ਸੋਸਾਇਟੀ ਐਂਡ ਕਲਚਰ ਦੇ ਵਿੱਚ ਪੜ੍ਹਦੇ ਆ ਉਹ, ਤੇ ਉਹ ਤਾਂ ਤੋੜਦੇ ਹੁੰਦੇ ਸੀ ਕਿ ਇੱਕ ਤਰ੍ਹਾਂ ਦੇ ਨਾਲ ਸਾਊਂਡ ਕ੍ਰੀਏਟ ਕੀਤੀ ਜਾਵੇ ਕਿ ਲੋਕ ਸੁੱਤੇ ਨਾ ਰਹਿਣ, ਉਹ ਸਾਊਂਡ ਦੇ ਨਾਲ ਥੋੜ੍ਹਾ ਉਹ ਸਤਰਕ ਵੀ ਰਹਿਣ, ਤਾਂ ਉਹ ਛੱਜ ਵਗੈਰਾ ਤੋੜਦੇ ਹੁੰਦੇ ਸੀ, ਢੋਲ ਵਜਾਉਂਦੇ ਹੁੰਦੇ ਸੀ, ਤੇ ਇੱਕ ਤਰ੍ਹਾਂ ਨਾਲ ਸਮਾਜਿਕ ਸੁਰੱਖਿਆ ਜਿਹੜੀ ਉਹ ਲੋਕਾਂ ਨੂੰ ਦਿੱਤੀ ਜਾਂਦੀ ਸੀ। ਤੇ ਇਹਦੇ ਬਾਰੇ, ਜਾਗੋ ਦੇ ਬਾਰੇ ਥੋੜ੍ਹੀ ਜਿਹੀ ਹੈਗੀ ਆ। ਤੇ ਹੋਰ ਵੀ ਕਈ ਵਾਰੀ ਜਿੱਦਾਂ ਨਾਂ ਅਸੀਂ ਰੱਖਦੇ ਹਾਂ, ਉਹ ਕਿਸ ਵੇਲੇ ਅਮਨਦੀਪ ਅਸੀਂ ਫੁੱਲ ਪ੍ਰੋਗਰਾਮ ਅੱਧੇ ਘੰਟੇ ਦਾ ਕਰਾਂਗੇ ਕਿ ਤੁਹਾਨੂੰ ਕਿੱਦਾਂ ਦੇ ਨਾਂ ਬੱਚਿਆਂ ਦੇ ਰੱਖਣੇ ਚਾਹੀਦੇ ਆ, ਕਿੱਦਾਂ ਤੁਸੀਂ ਆਪਣਾ ਕਲਚਰ ਸੇਵ ਕਰ ਸਕਦੇ ਆ, ਜਿੱਦਾਂ ਇਹਦੇ ਬਾਰੇ ਤੁਸੀਂ ਕਿਸ ਵੇਲੇ ਨਾ ਤੁਹਾਡੇ ਨਾਲ ਪ੍ਰਾਈਵੇਟ ਆਫਲਾਈਨ ਗੱਲ ਕਰਕੇ ਫਿਰ ਇਹਦੇ ਤੱਥਾਂ ਤੇ ਜਾ ਕੇ ਤਾਂ ਫਿਰ ਇੱਕ ਅੱਧੇ ਘੰਟੇ ਦਾ ਪ੍ਰੋਗਰਾਮ ਆਉਣ ਵਾਲੇ ਸਮੇਂ ਚ ਕਰਾਂਗੇ ਜੀ। ਅਮਨਦੀਪ
ਨਹੀਂ, ਇੱਕ ਜਿਹੜੀ ਨਾਂ
ਇਹ ਵੀ ਮੈਂ ਕੱਲ ਡਿਸਕਸ਼ਨ ਹੋ ਰਹੀ ਸੀ
ਕਰੋ
ਕਲਾਸ ਦੇ ਸੋਸਾਇਟੀ ਕਲਚਰ ਦੇ ਵਿੱਚ ਕਿ ਤੁਹਾਨੂੰ ਨਾਂ ਕਿੱਦਾਂ ਰੱਖਣੇ ਚਾਹੀਦੇ ਆਪਣੇ ਆਪਣੇ ਸਮਾਜ ਦੇ ਵਿੱਚ।
ਇਹਦਾ ਡਿਟੇਲ ਕੱਢੇ ਹੋ ਇਹਦੇ, ਵੈਸੇ ਰਸ਼ੀਅਨ ਇੱਕ ਸਾਇੰਟਿਸਟ ਸੋਸ਼ਲ ਸਾਇੰਟਿਸਟ ਨੇ ਨਾ ਬਹੁਤ ਵੱਡੀ ਕਿਤਾਬ ਲਿਖੀ ਹੋਈ ਹੈ, ਸਾਈਕੋਲੋਜੀ ਆਫ ਨੇਮਸ ਹੈ ਨਾ, ਅਤੇ ਉਹ ਮੈਂ ਪੜ੍ਹੀ ਵੀ ਸੀਗੀ, ਅਤੇ ਉਹ ਬਹੁਤ ਕੁਛ ਉਹਦੇ ਵਿੱਚ ਹੈ ਜਿਹੜੇ ਨਾਮ ਨੇ ਨਾ, ਨਾਮ
ਹਾਂ
ਜਿਹੜੇ ਬੱਚਿਆਂ ਦੇ ਨਾਮ ਹੈ ਜਾਂ ਪਰਿਵਾਰ ਦੇ ਵਿੱਚ ਨਾਮ ਹੈ, ਉਹ ਪਰਿਵਾਰ ਦੀ ਤਸੀਰ ਬਦਲ ਦਿੰਦੇ, ਜਾਣੀ ਕਿ ਵੇ ਆਫ ਲਿਵਿੰਗ, ਵੇ ਆਫ ਥਿੰਕਿੰਗ ਬਦਲ ਦਿੰਦੇ ਆ। ਅਤੇ ਇਹ ਆਪਾਂ ਕਰਾਂਗੇ, ਇਹ ਸਿੱਖੀ ਦੇ ਵਿੱਚ ਤਾਂ ਬਹੁਤ ਵੱਡੀ ਗੱਲ ਹੈ, ਪੰਜਾਬ ਖਿੱਤੇ ਦੇ ਵਿੱਚ ਤਾਂ ਜਿਹੜੀ ਚੇਂਜਿਸ ਗੁਰੂ ਸਾਹਿਬ ਨੇ ਲਿਆਂਦੀਆਂ, ਇਹ ਇਕੱਲੇ ਉਹ ਲੜਾਕੇ ਨਹੀਂ ਸੀ, ਜੁਝਾਰੂ ਨਹੀਂ ਸੀਗੇ ਦਸਵੇਂ ਪਾਤਸ਼ਾਹ, ਉਹ ਬੜੇ ਸੋਸ਼ਲ ਸਾਇੰਟਿਸਟ ਵੀ ਸੀਗੇ, ਉਹ ਮੈਡੀਸਨ 'ਚ ਵੀ ਸੀਗੇ, ਉਹ ਕਰਾਂਗੇ ਗੱਲਾਂ ਕਿਤੇ। ਖੈਰ ਸੋਸ਼ਲ ਦੀ ਗੱਲ ਕਰਦੇ ਹਾਂ, ਅਤੇ ਪਾਲਾ ਬੈਂਸ ਕਹਿੰਦੇ ਨੇ ਸਹੀ ਗੱਲ ਹੈ ਜੀ, ਭਾਅ ਜੀ ਮੈਂ ਵੀ ਸ਼ੇਰ ਹੀ ਹਾਂ।
ਨਹੀਂ ਨਹੀਂ ਪਾਲੇ ਪੈਣ ਤਾਂ ਚੇਅਰ ਲੱਭਦਾ ਹੀ ਨਹੀਂ, ਇਹ ਸਲੇਡਾ ਹੈ ਚਲ ਨਹੀਂ ਨਹੀਂ
ਸਲੇਡਾ ਨਹੀਂ
ਉਹ ਸਲੇਡਾ ਹੈ ਰਿੱਕੀ ਵਾਲੇ ਪੈਸੇ ਮੋੜਤੇ ਮੇਰੇ,
ਨਾ ਨਾ ਮੋੜੇ ਨਹੀਂ
ਉਹ 500 ਦਿੱਤਾ ਸੀ ਮੈਂ
ਉਹ ਹੁਣ ਸੁਖ ਰਿਆੜ ਸਾਹਿਬ ਨੇ ਸੁਖਦੀਪ ਰਿਆੜ ਕੋਵਰਮ ਵਾਲੇ ਨੇ ਰੇਕੀ ਦਾ ਠੇਕਾ ਲੈ ਲਿਆ ਹੁਣ, ਉਹ ਕਹਿੰਦੇ ਭਾਜੀ ਪਾਲੇ ਦੀਆਂ ਗੱਲਾਂ 'ਚ ਨਾ ਆਇਓ, ਕਹਿੰਦੇ ਇਹ ਕੰਮ ਤੁਹਾਡਾ ਪ੍ਰੋਗਰਾਮ ਕਰਕੇ ਨਹੀਂ ਸੁਣ ਰਿਹਾ ਤਾਂ ਨਹੀਂ ਗਿਆ ਹੋਇਆ, ਕਹਿੰਦਾ ਹਾਂ ਕਹਿੰਦਾ ਇਹ ਸਭ ਐਵੇਂ ਹੀ ਮਾਰਦਾ ਆ, ਕਹਿੰਦਾ ਇਹਨੇ ਕਹਿੰਦਾ ਪਿੰਡ ਕੋਠੀ ਸ਼ੁਰੂ ਕੀਤੀ ਉਹ ਤਾਂ ਜਾਂਦਾ ਵੀ ਕਹਿੰਦੇ ਕੰਮ ਜਾਂਦਾ ਸਾਲਾ ਜੀ,
ਇਹ ਵੀ ਗੱਲ ਠੀਕ,
ਐਵੇਂ ਨੀ ਬੰਦੇ ਰੇਕੀ ਤੇ ਰੱਖੇ
ਗੱਲ ਤਾਂ ਕੋਈ ਹੈਗੀ ਆ, ਫਰਕ ਤਾਂ ਪੈਂਦਾ,
ਹਾਂ ਗੱਲ ਤਾਂ ਬਣਦੀ ਆ। ਤੇ ਪ੍ਰੀਤ ਵੀ ਆ ਗਏ ਜੀ, ਆ ਗਏ ਜੀ, ਆ ਗਏ ਜੀ, ਫਤਿਹ ਜੀ ਫਤਿਹ ਸਭ ਨੂੰ। ਪ੍ਰੀਤ ਵੀ ਸਾਡੇ ਨਾਲ ਜੁੜ ਗਏ ਨੇ, ਪਹਿਲਾਂ ਕੌਫ ਸਰਵਰ ਰਹਿੰਦੇ ਸੀ ਤੇ ਹੁਣ ਸਿਡਨੀ ਨੇ। ਮਨਿੰਦਰਜੀਤ ਸਿੰਘ ਸਿੱਧੂ ਟਾਰਨੈਟ ਤੋਂ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਕੀ ਹਾਲ ਚਾਲ ਹੈ ਪਿਆਰੇ ਹੋ, ਠੀਕ ਹੋ। ਗੁਰਿੰਦਰ ਸਿੰਘ ਵਰਜੀਨੀਆ ਬਾਰੇ ਕਹਿੰਦੇ ਬੱਬੂ ਮਾਨ ਦੀ ਅਮਰੀਕਾ ਫੇਰੀ ਬਾਰੇ ਵੀ ਚਾਨਣਾ ਪਾਓ ਜੀ। ਬਈ ਮੈਨੂੰ ਬਾਈ ਜੀ ਪਤਾ ਨਹੀਂ, ਕੋਈ ਨਹੀਂ ਕੱਢ ਕੇ ਲਿਆਉਂਦੇ ਹਾਂ ਇਹਦੀ ਵੀ ਰੇਕੀ ਕਰਵਾਉਣੇ ਆ ਕੀ ਹੋਇਆ। ਅਤੇ ਗੁਰਪ੍ਰੀਤ ਗਿੱਲ ਕਹਿ ਰਹੇ ਨੇ ਕਹਿੰਦੇ ਬੰਦੇ ਦੇ ਵੀਕਐਂਡ ਦੇ ਕੰਮ ਕਰਨ ਦੇ ਵਿੱਚ ਹਮੇਸ਼ਾ ਉਸਦੀ ਘਰਵਾਲੀ ਦਾ ਹੱਥ ਹੁੰਦਾ।
ਕਲਾਕਾਰਾਂ
ਦੇ ਤਾਂ ਆਪਾਂ ਕਰ ਰਹੇ, ਇਹ ਉਹਨਾਂ ਤੋਂ ਵੀ ਵੱਡੇ ਕਲਾਕਾਰ ਜਿਹੜੇ ਨੇ ਪੱਤਰਕਾਰ। ਕਲਾਕਾਰ ਤਾਂ ਬਹੁਤ ਛੋਟੇ ਲੈਵਲ ਦੇ ਕੰਜਰ ਨੇ। ਇਹ ਬਹੁਤ ਵੱਡੇ ਲੈਵਲ ਤੇ ਕੰਮ ਕਰ ਰਹੇ ਨੇ, ਅੱਜ ਬਹੁਤ ਅੱਗ ਕੱਢਣੀ ਇਹਨਾਂ ਨੇ ਪ੍ਰੋਗਰਾਮ ਚ, ਮੈਨੂੰ ਪਤਾ ਆ। ਤੇ ਉਹ ਦੇਖੋ
ਸਾਡੇ ਪ੍ਰੋਗਰਾਮ ਤੋਂ ਬਾਅਦ ਹੋਊਗਾ ਨਾ, ਲੰਬਾ ਹੁੰਦਾ ਥੋੜਾ
ਨਾਲੇ, ਅੱਧੇ ਕੁ ਘੰਟੇ ਦਾ ਹੁੰਦਾ ਤੇ, ਪਰ ਮਤਲਬ ਸਿਰਾਈ ਆ, ਦੁਬਾਰਾ ਵੀ ਸੁਣ ਸਕਦੇ, ਪੋਡਕਾਸਟ ਪਾ ਦਾਂਗੇ। ਉਹ ਕਹਿੰਦੇ ਵੀ ਘਰ ਵਾਲੀ ਦੇ ਸਵਾਲਾਂ ਦੇ ਜਵਾਬ ਦੇਣ ਨਾਲ ਬੰਦਾ ਡਾਲਰ ਕਮਾ ਲਵੇ, ਇਹਦੇ ਵਿੱਚ ਹੀ ਸਿਆਣਪ ਹੈ। ਤੇ ਇਹਨਾਂ ਨੇ ਦੇਖੋ ਬਹੁਤ ਵਧੀਆ ਰਿਸਰਚ ਕੀਤੀ, ਮੈਨੂੰ ਲੱਗਦਾ ਇਹ ਵੀ ਬਹੁਤ ਵੱਡੇ ਸੋਸ਼ਲ ਸਾਇੰਟਿਸਟ ਬਣਨਗੇ ਕਿਸੇ ਟਾਈਮ, ਇਹ ਵੀ ਰਸ਼ੀਆ ਦੇ ਸਾਇੰਟਿਸਟ ਵਾਂਗ।
ਇਹਨਾਂ ਦੀ ਗੱਲ ਵੈਸੇ ਠੀਕ ਹੈ, ਜੇ ਤੁਸੀਂ ਘਰ ਬੈਠ ਕੇ ਨਾ ਗੱਲਾਂ ਹੀ ਸੁਣਨੀਆਂ, ਉਹਦੇ ਨਾਲ ਮਾੜਾ ਮੋਟਾ ਸੈਟਰਡੇ ਸੰਡੇ ਕੋਈ ਕੰਮ ਕਰ ਲਵੇ, ਕੈਸ਼ ਕੁਸ਼ ਤੇ ਚਾਰ ਪੈਸੇ ਘਰ ਆ ਜਾਂਦੇ, ਘਰੋਂ ਵੀ ਤਾਂ ਗੱਲਾਂ ਸੁਣਨੀਆਂ, ਫਿਰ ਨਮੋਸ਼ ਚਾਹੇ ਹੋ ਕੇ ਬਾਹਰ ਨੂੰ ਜਾਣਾ, ਪਾਰਕ 'ਚ ਬਹਿਣਾ, ਉਹਨਾਂ ਤੱਕ ਦੇ ਕੰਮ ਕੁੰਮ ਤੇ ਜਾਇਆ ਵੀ, ਇਹਨੇ ਗੱਲ ਵੈਸੇ ਠੀਕ ਆ ਬਹੁਤ।
ਚਲੋ ਇਹ ਟੌਪਿਕ
ਤੇ ਆਪਾਂ ਰਿਪਲਾਈ ਕਰਦਾ
ਹਾਂ, ਆਪਾਂ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਇੱਕ ਹੋਰ ਟੌਪਿਕ ਬੜਾ ਇੰਟਰਸਟਿੰਗ ਆ, ਉਹ ਵੀ ਕਰਨਾ ਆ। ਗੌਰਵ ਸ਼ਰਮਾ ਨੇ ਸਿਰਾ ਹੀ ਕਰਤਾ, ਕਹਿੰਦੇ ਹੁਣ ਇੱਥੇ ਗੱਲ ਐਂਡ ਕਰ ਦਿਓ ਇਸ ਟੌਪਿਕ ਦੀ, ਜਿਹੜਾ ਵੀਕਐਂਡ ਤੇ ਕੰਮ ਕਰਨਾ ਜਾਂ ਉਹਨਾਂ ਨੇ ਚੁਟਕਲਾ ਸੁਣਾ ਕੇ ਚੈਪਟਰ ਕਲੋਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਰਾਂਗੇ ਵੀ। ਕਹਿੰਦੇ ਵੀ ਇੱਕ ਆਦਮੀ ਨਾ ਐਤਵਾਰ ਨੂੰ ਡਾਕਟਰ ਦੇ ਕੋਲ ਜਾਂਦਾ, ਤੇ
ਅੱਛਾ ਜੀ,
ਉਹ ਜਾ ਕੇ ਕਹਿੰਦਾ ਡਾਕਟਰ ਸਾਹਿਬ, ਕਹਿੰਦਾ ਮੇਰੀ ਪਤਨੀ ਮੈਨੂੰ ਕੋਈ ਸਮਝਦੀ ਨਹੀਂ, ਹਰ ਸਮੇਂ ਚਿੜਚਿੜ ਕਰਦੀ ਰਹਿੰਦੀ ਹੈ, ਮੇਰੀ ਜਰਾ ਵੀ ਨਹੀਂ ਸੁਣਦੀ, ਕੀ ਤੁਸੀਂ ਉਸਨੂੰ ਸ਼ਾਂਤ ਕਰ ਸਕਦੇ ਹੋ? ਡਾਕਟਰ ਕਹਿੰਦਾ ਉਹ ਭਰਾਵਾ, ਕਹਿੰਦਾ ਇਹ ਸਭ ਇੰਨਾ ਸੌਖਾ ਹੁੰਦਾ ਤਾਂ ਮੈਂ ਐਤਵਾਰ ਨੂੰ ਕਲੀਨਿਕ ਖੋਲ ਕੇ ਗੱਲ ਹੀ ਬੈਠਾ ਹੁੰਦਾ।
ਗੌਰਵ ਸ਼ਰਮਾ ਨੇ ਲੱਗਦਾ ਨਾ ਪੀਐਚਡੀ ਕੀਤੀ ਹੋਏ ਨਾ ਮਾਮਲਿਆਂ ਤੇ, ਆਪਣੇ ਸੋਸ਼ਲ ਜਿਹੜੇ ਘਰੇਲੂ ਮਾਮਲਿਆਂ ਤੇ, ਹਸਬੰਡ ਵਾਈਫ ਰਿਲੇਸ਼ਨਸ਼ਿਪ ਤੇ।
ਇੱਕ ਹੁੰਦੀ ਹੈ ਪੀਐਚਡੀ, ਇੱਕ ਹੁੰਦੀ ਡੀ ਲਿਟ, ਇਹ ਡੀ ਲਿਟ ਨੇ,
ਪਹਿਲੇ
ਲਾਰੇ ਪੂਰੇ ਕਰ ਲਈਏ, ਹੁਣ ਮਗਰੋਂ ਹੋਰ ਨਾ ਲਾ ਦਿਓ ਅਜੇ। ਤੇ ਏਦਾਂ ਕਰੀਏ, ਹੁਣ ਆਪਾਂ ਇੱਕ ਲਈਏ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ ਜੀ, ਹੋਰ ਮਸਲਾ ਇੱਕ ਬੜਾ ਵਧੀਆ ਮਸਲਾ ਆ, ਉਹ ਤੇ ਗੱਲ ਕਰਾਂਗੇ।
ਦਲਜੀਤ ਥਿੰਡ ਐਂਡ ਐਮੀ ਵਿਲ ਪ੍ਰੈਜ਼ੈਂਟ ਅ ਰੋਮਾਂਟਿਕ ਕਾਮੇਡੀ ਮੂਵੀ ਸ਼ੇਰ ਬੱਗਾ।
ਬੇਬੇ ਹੱਕ ਕਿਹਦਾ ਹੁੰਦਾ ਅੰਡੇ ਤੇ?
ਹੱਕ ਤਾਂ ਪੁੱਤ ਕੁੱਕੜੀ ਦਾ ਹੁੰਦਾ,
ਕੁੱਕੜ ਦਾ ਕੁਝ ਨਹੀਂ ਹੁੰਦਾ,
ਕੁੱਕੜ ਛਾਲਾ ਲੱਗਦਾ।
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ।
ਕੋਈ ਨਾ ਕੋਈ ਟੂਣਾ ਟੱਪਾ ਤਾਂ ਤੂੰ ਲਾਜ਼ਮੀ ਕੀਤਾ, ਨਹੀਂ ਐਡਾ ਵੀ ਕੋਈ ਐਮੀ ਵਿਰਕ ਨਹੀਂ ਹੈ ਤੂੰ।
24 ਜੂਨ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ whitehillstudios.com।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस ISTPTE प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਕੀ ਤੁਹਾਡੇ ਘਰ ਜਾਂ ਪਰਿਵਾਰ ਵਿੱਚ ਕੋਈ ਵਿਅਕਤੀ ਸਾਰਾ ਪੈਸਾ ਕੰਟਰੋਲ ਕਰ ਰਿਹਾ ਹੈ?
ਕੀ ਉਹ ਲਗਾਤਾਰ ਇਹ ਨਜ਼ਰ ਰੱਖਦੇ ਹਨ ਕਿ ਤੁਸੀਂ ਕਿੱਥੇ ਜਾਂਦੇ ਹੋ ਤੇ ਕੀ ਕਰਦੇ ਹੋ?
ਕੀ ਤੁਸੀਂ ਇਕੱਲਾ ਮਹਿਸੂਸ ਕਰਦੇ ਹੋ ਜਾਂ ਜਦੋਂ ਤੁਹਾਨੂੰ ਬਾਹਰ ਜਾਣ ਤੋਂ ਰੋਕਦੇ ਹਨ ਜਾਂ ਪਰਿਵਾਰ ਜਾਂ ਦੋਸਤਾਂ ਨੂੰ ਮਿਲਣ ਤੋਂ ਰੋਕਦੇ ਹਨ?
ਜੇ ਤੁਸੀਂ ਇਹਨਾਂ ਵਿੱਚੋਂ ਇੱਕ ਜਾਂ ਜ਼ਿਆਦਾ ਸਵਾਲਾਂ ਦਾ ਜਵਾਬ ਹਾਂ ਵਿੱਚ ਦਿੱਤਾ ਹੈ ਤੇ ਤੁਸੀਂ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਹੋ।
ਜੇ ਤੁਸੀਂ ਆਪਣੇ ਪਰਿਵਾਰ ਜਾਂ ਘਰ ਦੇ ਕਿਸੇ ਮੈਂਬਰ ਨਾਲ ਅਜਿਹਾ ਕਰ ਰਹੇ ਹੋ ਤਾਂ ਹੋ ਸਕਦਾ ਹੈ ਕਿ ਤੁਸੀਂ ਪਰਿਵਾਰਕ ਹਿੰਸਾ ਦੀ ਵਰਤੋਂ ਕਰ ਰਹੇ ਹੋ।
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਪਰਿਵਾਰਕ ਹਿੰਸਾ ਹੰਢਾ ਰਿਹਾ ਹੈ ਤਾਂ ਤੁਸੀਂ ਮਦਦ ਲੈ ਸਕਦੇ ਹੋ। ਤੁਸੀਂ 1800 ਰਿਸਪੈਕਟ ਨੂੰ 1800-737-732 ਤੇ ਫੋਨ ਕਰ ਸਕਦੇ ਹੋ ਜਾਂ ਤੁਸੀਂ ਸਹਾਇਤਾ ਲੈਣ ਵਾਸਤੇ dpvhelp.org.au ਤੇ ਵੀ ਜਾ ਸਕਦੇ ਹੋ। ਜੇ ਤੁਸੀਂ ਤੁਰੰਤ ਖਤਰੇ ਵਿੱਚ ਹੋ
ਅਮ੍ਰਿਤਪਾਲ ਸਿੰਘ ਮਨਾਸ ਜੀ ਕੋਲ ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅਮ੍ਰਿਤਪਾਲ ਸਿੰਘ ਮਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-941-180।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪਿਆਰਿਓ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, 9:08 ਘੜੀ ਦੇ ਉੱਤੇ ਹੋ ਗਏ ਨੇ ਤੇ ਅਸੀਂ ਇੱਕ ਦੂਜੇ ਦੇ ਨਾਲ ਸਾਥ ਨਿਭਾ ਰਹੇ ਹਾਂ ਪ੍ਰੋਗਰਾਮ ਦੇ ਰਾਹੀਂ, ਵਿਚਾਰਾਂ ਦੀ ਸਾਂਝ ਹੋ ਰਹੀ ਹੈ, ਹਾਸਾ ਮਜ਼ਾਕ ਵੀ ਹੋ ਰਿਹਾ, ਸੀਰੀਅਸ ਗੱਲਾਂ ਵੀ ਕਰਨੀਆਂ। ਇੱਕ ਬਹੁਤ ਇੰਟਰਸਟਿੰਗ ਟੌਪਿਕ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ ਤੇ ਅਮਰੀਕ ਭਾਅ ਜੀ ਨੇ ਗੱਲਬਾਤ ਤੁਹਾਨੂੰ ਸੁਣਾਉਣੀ ਹੈ ਹਰਨਾਮ ਸਿੰਘ ਹੋਣਾ ਦੀ, ਜਿਹੜੀ ਉੱਥੇ ਘਰੇ ਕਲੇਸ਼ ਪਿਆ ਹੋਇਆ ਉਹਨਾਂ ਦੇ ਨਾਮ ਰੱਖਣ ਤੇ, ਤੇ ਸੀਰੀਅਸ ਗੱਲਾਂ ਵੀ ਕਰਨੇ ਆ ਤੇ ਗੁਰਪ੍ਰੀਤ ਗਿੱਲ ਵੀ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਆਪਣਾ ਪੂਰਾ ਇੱਕ ਸੈਗਮੈਂਟ ਲੈ ਕੇ, ਸੋ ਉਸ ਦਾ ਵੀ ਇੰਤਜ਼ਾਰ ਆਪਾਂ ਨੂੰ ਰਹੇਗਾ। ਭਾਅ ਜੀ ਹੁਣ ਇਸ ਵੇਲੇ ਦੁਨੀਆ ਦੇ ਉੱਤੇ ਜਿਹੜਾ ਹੌਟ ਟੌਪਿਕ ਹੈ, ਹਰ ਪਾਸੇ ਇੱਕ ਡਰ ਹੈ, ਉਹ ਇਹ ਹੈ ਕਿ ਜਿਹੜਾ ਗੋਭੀ ਦਾ ਫੁੱਲ ਡਾਲਰ ਨੂੰ ਨਹੀਂ ਸੀ ਕਈ ਵਾਰੀ ਕੋਈ ਪੁੱਛਦਾ ਹੁੰਦਾ ਤੇ ਉਹ 8-9 ਡਾਲਰ ਨੂੰ ਹੋਇਆ ਪਿਆ, ਹੈ ਨਾ, ਤੇ ਮਤਲਬ ਸਬਜ਼ੀ ਦੀ ਸਿਕਿਉਰਿਟੀ ਦੇ ਲਈ ਸਿਕਿਉਰਿਟੀ ਗਾਰਡ ਰੱਖੇ ਹੋਏ ਨੇ, ਵੁਲਵਰਸ ਦੇ ਵਿੱਚ ਘੁੰਮ ਰਹੇ ਨੇ, ਸਬਜ਼ੀਆਂ ਵਿੱਚ ਜ਼ਿਆਦਾ ਗੇੜੇ ਮਾਰ ਰਹੇ ਨੇ ਫਰੂਟਾਂ ਦੇ ਵਿੱਚ, ਹੈ ਨਾ। ਸੋ ਇਹ ਇਕੱਲਾ ਆਸਟ੍ਰੇਲੀਆ ਦੇ ਹਾਲ ਨਹੀਂ, ਅਮਰੀਕਾ ਦੇ ਵਿੱਚ ਮੈਂ ਦੇਖਦਾ ਹਾਂ ਕਈ ਵਾਰੀ ਚੈਨਲ ਚੱਲਦੇ ਹੁੰਦੇ ਆ ਉਹਨਾਂ ਦੇ ਜਿਹੜੇ, ਤਾਂ ਉੱਥੇ ਵੀ ਜਿਹੜਾ ਇਨਫਲੇਸ਼ਨ ਰੇਟ ਬਹੁਤ ਜ਼ਿਆਦਾ ਆ। ਅਤੇ ਇੱਕ ਹੋਰ ਬੜੀ ਕੱਲ੍ਹ ਦੀ ਇਨਫੋਰਮੇਸ਼ਨ ਆ ਰਹੀ ਆ ਕਿ ਤੁਸੀਂ ਜ਼ਿਆਦਾ ਦੱਸ ਸਕੋਗੇ ਮੈਨੂੰ ਬਿਹਤਰ, ਕਿਉਂਕਿ ਤੁਸੀਂ ਇਕੋਨਮੀ ਪੜ੍ਹਾਉਂਦੇ ਹੋ, ਟੀਚਰ ਹੋ, ਕਿ ਅਮਰੀਕਾ ਦੇ ਵਿੱਚ ਟੈਕਨੀਕਲੀ ਰਿਸੈਸ਼ਨ ਆ ਗਈ। ਰਿਸੈਸ਼ਨ ਦਾ ਮਤਲਬ ਇਹ ਹੁੰਦਾ ਕਿ ਜਦੋਂ ਤੁਹਾਡੇ ਜਿਹੜਾ ਸੌਦਾ ਆ, ਮਤਲਬ ਜੇ ਅਸੀਂ ਕਹਿ ਲਓ 500 ਪੀਸ ਕੱਢਦੇ ਹਾਂ ਅਤੇ ਉਹਦੀ ਜਿਹੜੀ ਡਿਮਾਂਡ ਹੈ 300 ਹੀ ਰਹਿ ਜਾਵੇ, 300 ਹੀ ਵਿਕਣ, 200 ਵਾਧੂ ਮਤਲਬ ਵਿਕਣੇ ਨਾ ਵਿਕ, ਉਹ ਦੋ ਵਾਰੀ ਜਾਂ ਕਹਿੰਦੇ ਜਿਹੜੇ ਕਿ 6 ਮਹੀਨੇ ਜਦ ਇੱਦਾਂ ਲਗਾਤਾਰ ਹੁੰਦਾ ਰਹੇ ਦੋ ਕੁਆਟਰ, ਤਾਂ ਉਹ ਜਿਹੜੀ ਇਕੋਨਮੀ ਆ ਟੈਕਨੀਕਲੀ ਉਹ ਰਿਸੈਸ਼ਨ 'ਚ ਆ ਜਾਂਦੀ ਆ, ਵੀ ਸੌਦਾ ਘੱਟ ਵਿਕ ਰਿਹਾ ਆ ਅਤੇ ਇਸ ਕਰਕੇ ਜਿਹੜਾ ਕੈਸ਼ ਫਲੋ ਹੈ, ਆਮਦਨ ਘੱਟ ਹੋ ਰਹੀ ਹੈ ਅਤੇ ਖਰਚੇ ਉਨੇ ਹੀ ਹੋ ਰਹੇ ਨੇ। ਅਤੇ ਅਮਰੀਕਾ ਦੇ ਵਿੱਚ ਕਹਿੰਦੇ ਟੈਕਨੀਕਲੀ ਰਿਸੈਸ਼ਨ ਆ ਗਈ ਆ, ਪਰ ਉਹ ਮੰਨਦੇ ਨਹੀਂ। ਇਸ ਦੇ ਨਾਲ ਇਨਫਲੇਸ਼ਨ ਵੀ ਵਧੇਗੀ, ਵੱਧ ਰਹੀ ਹੈ, ਅਤੇ ਆਸਟ੍ਰੇਲੀਆ ਦੇ ਵਿੱਚ ਵੀ ਦਰ ਕਾਫੀ ਹੈ, ਅਤੇ ਇੰਡੀਆ 'ਚ ਹਜੇ ਕੰਟਰੋਲ 'ਚ ਹੀ ਹੈ, 2.5% 'ਤੇ ਆ। ਭਾਅ ਜੀ ਕੀ ਕਹਿਣਾ ਚਾਹੋਗੇ ਤੁਸੀਂ, ਤੁਹਾਡੀ ਕੀ ਓਬਜ਼ਰਵੇਸ਼ਨ ਹੈ ਕਿ ਸਾਨੂੰ ਇਹਨਾਂ ਹਾਲਾਤਾਂ ਦੇ ਵਿੱਚ ਕਿੱਦਾਂ ਅਸੀਂ ਸਰਵਾਈਵ ਕਰੀਏ ਆਮ ਲੋਕ ਜਿਹੜੇ ਨੇ? ਪਹਿਲਾਂ ਤਾਂ ਵੱਡੀ ਪਿਕਚਰ ਦੇਖੀਏ ਆਪਾਂ, ਫਿਰ ਆਪਾਂ ਉਹਦੇ ਵਿੱਚ ਆਪਾਂ ਕਿੱਦਾਂ ਰਹਿਣਾ।
ਕਾਰਨ ਵੀ ਦੱਸੇ ਆ, ਪਹਿਲਾਂ ਦੇਖ ਲੈਂਦੇ ਕਿ ਇਨਫਲੇਸ਼ਨ ਕਿਉਂ ਜ਼ਿਆਦਾ ਹੋਇਆ, ਉਹਦੇ ਕੀ ਕਾਰਨ ਰਹੇ ਆ। ਅਮਦੀਪ, ਸਭ ਤੋਂ ਵੱਡਾ ਕਾਰਨ ਤਾਂ ਰਿਹਾ ਕਿ ਜਿਹੜੀ COVID-19 ਦੋ ਤਿੰਨ ਸਾਲ ਇਹਦਾ ਕਹਿਰ ਰਿਹਾ, ਲੋਕ ਘਰਾਂ ਵਿੱਚ ਰਹੇ ਆ ਅਤੇ ਘਰਾਂ ਵਿੱਚ ਰਹਿਣ ਦੇ ਕਰਕੇ ਉਹਨਾਂ ਦੀ ਬੱਚਤ ਕਾਫੀ ਹੋਈ ਆ, ਉਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਆ ਗਿਆ, ਅਤੇ ਪੈਸਾ ਜਿਸ ਵੇਲੇ ਆਉਂਦਾ ਤਾਂ ਪੈਸੇ ਤੁਹਾਨੂੰ ਫਿਰ ਖਰਚਣੇ ਪੈਂਦੇ ਆ। ਅਨਇੰਪਲੋਇਮੈਂਟ ਰੇਟ ਜਿਹੜਾ, ਸੋਰੀ, ਅਨਇੰਪਲੋਇਮੈਂਟ ਪੱਤੇ ਮਿਲਦੇ ਰਹੇ ਆ, ਜਿਹਨਾਂ ਦੀਆਂ ਜੋਬਾਂ ਸੀ ਜੋਬਾਂ ਘਰ ਬੈਠਿਆਂ ਨੂੰ ਤਨਖਾਹਾਂ ਮਿਲਦੀਆਂ ਰਹੀਆਂ, ਵੈਲਥ ਐਕਮੂਲੇਸ਼ਨ ਬਹੁਤ ਹੋਈ ਹੈ। ਖਾਸ ਤੌਰ 'ਤੇ ਆਸਟ੍ਰੇਲੀਆ ਵਿੱਚ ਪ੍ਰੋਪਰਟੀ ਬੂਮ ਵੀ ਇਸੇ ਵਿੱਚ
ਆਇਆ, ਕਹਿੰਦੇ ਪੈਸੇ ਪੈਸੇ ਬਹੁਤ ਇਹਨਾਂ ਕੰਟਰੀਆਂ ਨੇ ਪੈਸੇ ਬਹੁਤ ਪ੍ਰਿੰਟ ਕੀਤੇ ਆ,
ਪੈਸੇ ਬਹੁਤ ਪ੍ਰਿੰਟ ਕੀਤੇ ਆ, ਅਤੇ ਪੈਸੇ ਜਿੱਦਾਂ ਦਿੱਤੇ ਵੀ ਆ ਲੋਕਾਂ ਨੂੰ, ਘਰ ਬੈਠਿਆਂ ਨੂੰ ਦਿੱਤੇ, ਉਹਨੇ ਕੋਈ ਕੰਮ ਨਹੀਂ ਕੀਤਾ ਨਾ। ਅਤੇ ਇਹਦੇ ਨਾਲ ਹੋਇਆ ਕੀ ਕਿ ਬਿਜ਼ਨਸਿਸ ਤਾਂ ਬੰਦ ਹੋਏ ਆ, ਲੇਕਿਨ ਉਹਨਾਂ ਦੇ ਪ੍ਰੋਫਿਟੇਬਿਲਿਟੀ ਦੇ ਵਿੱਚ ਕਈ ਬਿਜ਼ਨਸਿਸ ਦੇ ਇੱਦਾਂ ਦੇ ਬਿਜ਼ਨਸ ਖੋਲ੍ਹੇ ਗਏ ਜਿਹੜੇ ਕਿ ਇੱਦਾਂ ਦੇ ਪ੍ਰੋਡਕਟਸ ਪ੍ਰੋਡਿਊਸ ਕਰਦੇ ਸੀ ਜਿਹੜੇ ਕਿ COVID-19 ਦੇ ਦਰਮਿਆਨ ਲੈ ਜਾਂਦੇ ਸੀਗੇ, ਉਹਨਾਂ ਦੀ ਡਿਮਾਂਡ ਸੀ, ਪ੍ਰੋਫਿਟ ਲੈਵਲ ਵੀ ਵਧਿਆ। ਜਿਹੜੀ ਮੇਰੇ ਕਹਿਣ ਦਾ ਭਾਵ ਆ ਕਿ ਲੋਕਾਂ ਦੀ ਜਿਹੜੀ ਇਨਕਮ ਲੈਵਲ ਆ ਕਾਫੀ ਵੱਧ ਗਈ, ਇਨਕਮ ਲੋਕਾਂ ਕੋਲ ਇਕੱਠਾ ਪੈਸਾ ਇਕੱਠਾ ਬਹੁਤ ਹੋ ਗਿਆ, ਅਤੇ ਇੱਕਦਮ ਜਿਸ ਵੇਲੇ COVID-19 ਦੀਆਂ ਰਿਸਟ੍ਰਿਕਸ਼ਨਸ ਰਿਲੈਕਸ ਕੀਤੀਆਂ ਅਤੇ ਉਹ ਪੈਸਾ ਇੱਕਦਮ ਮਾਰਕੀਟ ਦੇ ਵਿੱਚ ਜਾਂ ਇਕੋਨਮੀ ਦੇ ਵਿੱਚ ਫਲੋ ਹੋਣ ਲੱਗ ਪਿਆ। ਅਤੇ ਦੂਜੇ ਪਾਸੇ ਇੱਕ ਅਮਨਦੀਪ, ਖਾਸ ਤੌਰ 'ਤੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਜਿਹੜੀ ਫੁੱਲ ਇੰਪਲੋਇਮੈਂਟ ਰੇਟ ਹੈ ਉਹ 4.5 ਹੁੰਦਾ ਆ, ਜੇ ਉਹਦੇ ਤੋਂ ਥੱਲੇ ਇੰਪਲੋਇਮੈਂਟ ਰੇਟ ਚੱਲ ਜਾਵੇ ਇਹਦਾ ਮਤਲਬ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਕੰਮ ਮਿਲ ਰਿਹਾ ਆ। ਜੇ ਲੋਕਾਂ ਨੂੰ ਬਹੁਤ ਜ਼ਿਆਦਾ ਕੰਮ ਮਿਲ ਰਿਹਾ ਤਾਂ ਉਹਦੇ ਨਾਲ ਉਹਨਾਂ ਦੀ ਇਨਕਮ ਲੈਵਲ ਵੀ ਬਹੁਤ ਜ਼ਿਆਦਾ ਵਧੂਗਾ। ਇਨਕਮ ਲੈਵਲ ਵਧਣ ਦਾ ਮਤਲਬ ਕੀ ਆ? ਲੋਕਾਂ ਦੀ ਜਿਹੜੀ ਖਰਚਣ ਦੀ ਕਪੈਸਿਟੀ ਉਹ ਜ਼ਿਆਦਾ ਆ, ਉਹਨਾਂ ਕੋਲ ਪੈਸਾ ਜਿਹੜਾ ਜ਼ਿਆਦਾ ਆ ਗਿਆ ਆ, ਅਤੇ ਉਹ ਇਸ ਕਰਕੇ ਵੀ ਜਿਹੜਾ ਇਨਫਲੇਸ਼ਨ ਆ ਆਸਟ੍ਰੇਲੀਆ ਦੇ ਵਿੱਚ, ਕਈ ਹੋਰ ਦੇਸ਼ਾਂ ਦੇ ਵਿੱਚ ਜਿੱਥੇ ਕਿ ਅਨਇੰਪਲੋਇਮੈਂਟ ਰੇਟ ਕਾਫੀ ਘਟਿਆ ਆ, ਪੈਸੇ ਦਾ ਫਲੋ ਬਹੁਤ ਵਧਿਆ ਆ, ਅਤੇ ਇੱਕ ਤਰ੍ਹਾਂ ਦੇ ਨਾਲ ਇੰਟਰਸਟ ਰੇਟ ਜਿਹੜੇ ਆ ਹਿਸਟੋਰੀਕਲ ਲੋ ਰਹੇ ਆ, 0% ਇੰਟਰਸਟ ਰੇਟ ਰਹੇ ਆ ਦੁਨੀਆ ਦੇ ਵਿੱਚ। ਉਹਦੇ ਨਾਲ ਲੋਕਾਂ ਨੇ ਜਿਹੜੀ ਪ੍ਰੋਪਰਟੀਜ਼ ਵਗੈਰਾ ਬਿਜ਼ਨਸ ਕਾਫੀ ਐਕਸਪੈਂਡ ਕੀਤੇ ਆ, ਕਿ ਜਿਹੜੀ ਬੋਰਿੰਗ ਕਪੈਸਿਟੀ ਉਹ ਜ਼ਿਆਦਾ ਹੋ ਜਾਂਦੀ ਆ, ਲੋਨ ਬਹੁਤ ਸਸਤੇ ਸੀ, ਉਹਨਾਂ ਕਰਕੇ ਲੋਕਾਂ ਨੇ ਪੈਸਾ ਬੋਰੋ ਵੀ ਬਹੁਤ ਕੀਤਾ, ਲੋਕਾਂ ਕੋਲ ਪੈਸਾ ਪਿਆ ਵੀ ਬਹੁਤ ਆ, ਉਹਦੇ ਕਰਕੇ ਵੀ ਇਨਫਲੇਸ਼ਨ ਰੇਟ ਕਾਫੀ ਵਧਿਆ ਆ। ਦੂਜੇ ਪਾਸੇ ਅਮਨਦੀਪ, ਜੇ ਤੁਸੀਂ ਆਸਟ੍ਰੇਲੀਅਨ ਇਕੋਨਮੀ ਦੀ ਸਿਚੁਏਸ਼ਨ ਦੇਖੋ ਤਾਂ ਇੱਥੇ ਦੇ ਜਿਹੜੇ ਰੋ ਮਟੀਰੀਅਲ ਆ, ਜਿਹਨਾਂ ਵਿੱਚ ਮੈਟਲ ਆ, ਕੋਲਾ ਆ, ਵੋਕਸਾਈਟ ਆ, ਹੋਰ ਜਿੰਨੇ ਵੀ ਰੋ ਮਟੀਰੀਅਲ ਆ, ਉਹਨਾਂ ਦੀ ਪ੍ਰਾਈਸਿਸ ਜਿਹੜੀ ਇਸ ਵੇਲੇ ਅਸਮਾਨ ਨੂੰ ਛੂ ਰਹੀ ਆ, ਅਤੇ ਉਹਨਾਂ ਨੂੰ ਬਾਹਰੋਂ ਐਕਸਪੋਰਟ ਕਰਦੇ ਆ, ਡਿਮਾਂਡ ਬਹੁਤ ਜ਼ਿਆਦਾ ਹੈ, ਉਹਦੀ ਹਰ ਪਾਸੇ ਰਿਸੋਰਸਿਸ ਚਾਹੀਦੇ ਆ। ਉਧਰ ਯੂਕਰੇਨ ਬਾਰ ਵੀ ਲੱਗੀ ਹੋਈ ਆ, ਆਸਟ੍ਰੇਲੀਆ ਦੇ ਫੂਡ ਗ੍ਰੇਨਸ ਆ ਉਹਦੀ ਡਿਮਾਂਡ ਵੀ ਬਹੁਤ ਆ, ਉਹਦੇ ਨਾਲ ਵੀ ਇਨਕਮ ਲੋਕਾਂ ਦੀ ਵੱਧ ਰਹੀ ਆ, ਅਤੇ ਗਵਰਨਮੈਂਟ ਦੀ ਇਨਕਮ ਵੀ ਅਮਨਦੀਪ ਮੇਰੇ ਖਿਆਲ ਦੇ ਵਿੱਚ ਇਹਦੇ ਨਾਲ ਵਧੀ ਹੋਈ ਹੋਊਗੀ। ਜਿਸ ਵੇਲੇ ਪੈਸਾ ਬਾਹਰੋਂ ਤੁਹਾਡੇ ਕੰਟਰੀ ਵਿੱਚ ਆ ਰਿਹਾ ਹੈ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਾਰਕੀਟ 'ਚ ਜਾਊਗਾ ਹੀ ਪੈਸਾ, ਉਹ ਜਿਸ ਵੇਲੇ ਮਾਰਕੀਟ ਪੈਸਾ ਜਾਊਗਾ ਤਾਂ ਇਨਫਲੇਸ਼ਨ ਰੇਟ ਤਾਂ ਵਧਣਾ ਹੀ ਵਧਣਾ ਆ। ਤੇ ਇਸ ਕਰਕੇ ਮਨਦੀਪ ਕਈ ਹੋਰ ਵੀ ਰੀਜ਼ਨਸ ਹੈਗੇ ਆ, ਜਿੱਦਾਂ ਕਿ ਯੂਕਰੇਨ ਅਤੇ ਰਸ਼ੀਅਨ ਵਾਰ ਦੇ ਨਾਲ ਜਿਹੜੀ ਸਪਲਾਈ ਚੇਨ ਬਲੋਕੇਜ ਆਈ ਆ ਉਹਦੇ ਨਾਲ ਵੀ ਬਹੁਤ ਜ਼ਿਆਦਾ ਫਰਕ ਪਿਆ ਹੈ। ਕਈ ਕੰਟਰੀ ਦਾ ਕਾਫੀ ਇਹਦੇ ਨਾਲ ਫਾਇਦਾ ਵੀ ਹੋਇਆ, ਜਿਹਨਾਂ ਦੇ ਪ੍ਰੋਡਕਟਸ ਦੀ ਡਿਮਾਂਡ ਦੂਜੇ ਦੇਸ਼ਾਂ 'ਚ ਜ਼ਿਆਦਾ ਆ। ਯੂਕਰੇਨ ਬਲੋਕ ਹੋਣ ਦੇ ਨਾਲ ਤੁਸੀਂ ਕਿਹਾ ਆ ਕਿ ਜਿਹੜੇ ਵੀਟ ਪ੍ਰੋਡਕਟਸ ਆ ਜਾਂ ਹੋਰ ਖਾਣ ਵਾਲੀ ਚੀਜ਼ਾਂ ਆ ਉਹਨਾਂ ਦੀ ਥੋੜ ਆ ਰਹੀ ਆ, ਇਲੈਕਟ੍ਰੀਸਿਟੀ ਦੀ ਬਹੁਤ ਜ਼ਿਆਦਾ ਕਮੀ ਆ ਯੂਰਪੀਅਨ ਕੰਟਰੀ ਦੇ ਵਿੱਚ, ਉਹ ਮਹਿੰਗੀ ਇਲੈਕਟ੍ਰੀਸਿਟੀ ਬਾਹਰੋਂ ਲੈ ਰਹੇ ਆ, ਕਈ ਤਾਂ ਬੰਦ ਵੀ ਹੋ ਗਏ ਕੰਟਰੀ ਜਿੱਥੇ ਇਲੈਕਟ੍ਰੀਸਿਟੀ ਹੈ ਹੀ ਨਹੀਂ ਹੈ। ਅਤੇ ਕਹਿਣ ਦਾ ਭਾਵ ਆ ਕਿ ਇਨਫਲੇਸ਼ਨ ਰੇਟ ਜਿਹੜਾ ਯੂ ਐੱਸ ਏ ਦੇ ਵਿੱਚ ਜਿੰਨੇ ਵੀ ਡਿਵੈਲਪ ਕੰਟਰੀਜ਼ ਉਹਨਾਂ ਦੇ ਵਿੱਚ ਭਾਰਤ ਨੂੰ ਛੱਡ ਕੇ ਬਹੁਤ ਜ਼ਿਆਦਾ ਫੈਲਿਆ ਆ, ਅਤੇ ਇਹਨੂੰ ਹੁਣ ਕਾਬੂ ਕਰਨ ਦੇ ਲਈ ਅਮਨਦੀਪ ਪਿੱਛੇ ਜਿਹੜੀਆਂ ਸਾਰੀਆਂ ਰਿਜ਼ਰਵ ਬੈਂਕ ਆ ਅਮੈਰੀਕਾ ਨੇ ਦੋ ਤਿੰਨ ਦਿਨ ਪਹਿਲਾਂ 0.75 ਇੰਟਰਸਟ ਰੇਟ ਵਧਾਇਆ ਆ, ਅਤੇ ਉਹ ਕੋਸ਼ਿਸ਼ ਕਰ ਰਹੇ ਆ ਕਿ ਇਕੋਨਮੀ ਜਿਹੜੀਆਂ ਨਾ ਇਹ ਜਿਹੜੀਆਂ ਉਹ ਜਾਣ ਬੁੱਝ ਕੇ ਰਿਸੈਸ਼ਨ ਵਿੱਚ ਲਿਆਇਆ ਜਾਵੇ। ਜਿਸ ਵੇਲੇ ਇਕੋਨਮੀ ਰਿਸੈਸ਼ਨ ਵਿੱਚ ਆਉਣੀਆਂ ਆ ਤਾਂ ਜਿਹੜਾ ਇਨਕਮ ਫਲੋ ਆ ਥੋੜ੍ਹਾ ਜਿਹਾ ਘੱਟਦਾ ਆ, ਕਈ ਵਾਰ ਵੋਲੰਟੈਰਲੀ ਵੀ ਤੁਸੀਂ ਨਾ ਆਪਣੀ ਇਕੋਨਮੀਜ਼ ਨੂੰ ਖਿੱਚ ਕੇ ਥੱਲੇ ਵੱਲ ਲੈ ਕੇ ਜਾਂਦੇ ਹਾਂ ਤਾਂ ਕਿ ਇੱਥੋਂ ਜਿਹੜਾ ਪੈਸਾ ਖਿੱਚਿਆ ਜਾਵੇ, ਇੱਥੇ ਜਿਹੜੇ ਪ੍ਰੋਡਕਟਸ ਆ ਉਹ ਜਿਹੜੇ ਬਣਦੇ ਆ ਪ੍ਰੋਡਕਟਸ ਉਹਨਾਂ 'ਤੇ ਥੋੜ੍ਹੀ ਜਿਹੀ ਰੋਕ ਲਾਈ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਘਟੇ, ਤਾਂ ਇਨਫਲੇਸ਼ਨ ਰੇਟ 'ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਜਿਸ ਵੇਲੇ ਰਿਸੈਸ਼ਨ ਆਉਂਦਾ ਆ ਉਸਦੇ ਗੁਡਸ ਐਂਡ ਸਰਵਿਸਿਸ ਥੋੜ੍ਹੀਆਂ ਘੱਟ ਪ੍ਰੋਡਿਊਸ ਕੀਤੀਆਂ ਜਾਂਦੀਆਂ ਆ, ਅਤੇ ਜਿਸ ਵੇਲੇ ਗੁਡਸ ਐਂਡ ਸਰਵਿਸਿਸ ਘੱਟ ਪ੍ਰੋਡਿਊਸ ਕੀਤੀਆਂ ਜਾਂਦਾ ਕੋਸਟ ਆਫ ਪ੍ਰੋਡਕਸ਼ਨ ਵੀ ਥੱਲੇ ਜਾਂਦਾ ਆ, ਥੋੜ੍ਹੇ ਜਿਹੇ ਇੰਪਲੋਈਜ਼ ਉਹਨਾਂ ਦੀ ਵੀ ਸ਼ਾਂਤੀ ਹੁੰਦੀ ਆ, ਅਤੇ ਵੇਜਿਸ ਵੀ ਘੱਟ ਹੁੰਦੀਆਂ, ਵੇਜਿਸ ਜਿਹੜੇ ਘੱਟ ਹੋ ਗਈਆਂ ਉਹਦੇ ਨਾਲ ਫਿਰ ਤੁਹਾਡਾ ਜਿਹੜਾ ਫਲੋ ਜਿਹੜਾ ਇਨਕਮ ਫਲੋ ਹੈ ਜਾਂ ਪੈਸੇ ਦਾ ਫਲੋ ਹੈ ਮਾਰਕੀਟ 'ਚ ਘੱਟੂਗਾ। ਕਈ ਤਰ੍ਹਾਂ ਦੇ ਜਿਹੜੇ ਤਰੀਕੇ ਅਪਣਾਏ ਜਾਂਦੇ ਆ ਜਿਹੜੇ ਕਿ ਤੁਸੀਂ ਇਕਨੋਮਿਕ ਡਿਵੈਲਪਮੈਂਟ ਨੂੰ ਥੋੜ੍ਹਾ ਥੱਲੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਜਦੋਂ ਖਿੱਚ ਕੇ ਇੱਕ ਥਾਂ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਜਾਣ ਬੁੱਝ ਕੇ ਵੀ ਇਕੋਨਮੀਜ਼ ਆਪਣੀ ਇਹਨੂੰ ਰਿਸੈਸ਼ਨ ਵਿੱਚ ਖਿੱਚ ਕੇ ਲਿਆਉਣੀਆਂ ਤਾਂ ਕਿ ਤੁਸੀਂ ਤੁਹਾਡਾ ਇਨਕਮ ਫਲੋ ਘੱਟ ਜਾਵੇ ਅਤੇ ਇਨਫਲੇਸ਼ਨ 'ਤੇ ਤੁਹਾਡਾ ਜਿਹੜਾ ਕੰਟਰੋਲ ਹੋਵੇ। ਜੇਕਰ ਇਨਫਲੇਸ਼ਨ ਨਹੀਂ ਰੋਕਿਆ ਜਾਂਦਾ
ਭਾਜੀ ਇਹ ਤਾਂ
ਲੋਕਾਂ ਦੀ ਜ਼ਿੰਦਗੀ ਜਿਹੜੀ ਕਾਫੀ ਉਹ ਮੁਸ਼ਕਲ ਪੈ ਜਾਂਦੀ।
ਇਹ ਤਾਂ ਆਰਟੀਫਿਸ਼ੀਅਲ ਤਰੀਕੇ ਨਾਲ ਤੁਸੀਂ ਸੁਸਾਇਟੀ ਨੂੰ ਰੋਕ ਰਹੇ ਹੋ ਨਾ, ਮਤਲਬ ਖਰਚੇ ਵਧਾ ਦਿਓ, ਇੰਟਰਸਟ ਰੇਟ ਚੱਕ ਦਿਓ ਤੇ ਉਹ ਕਿਸ਼ਤਾਂ ਦੇਣੀਆਂ ਸ਼ੁਰੂ ਵੱਧ ਕਰ ਦੇਣ ਪੈਸਾ, ਮਤਲਬ ਇਹ ਤਾਂ ਸਾਈਫਨ ਕੀਤਾ ਜਾਂਦਾ ਨਾ, ਮਲਾਈ ਮਲਾਈ ਲਾ ਲਾ ਉੱਪਰੋਂ ਵੀ ਉਹ ਨਾ ਖਰੀਦੋ ਫਰੋਖਤ ਕਰਨ। ਪਰ ਇੱਥੇ ਭਾਜੀ ਮਸਲਾ ਹੁੰਦਾ ਵੀ ਇੱਕ ਤਾਂ ਹੁੰਦੀ ਹੈ ਲਗਜ਼ਰੀ ਲਿਵਿੰਗ, ਵੀ ਲਓ ਜੀ ਪੈਸਾ ਜ਼ਿਆਦਾ ਆ, ਲਗਜ਼ਰੀ ਕਰ ਰਹੇ ਆ, ਆਹ ਵੀ ਚੀਜ਼ ਲੈ ਰਹੇ, ਮਰਸੀਡੀ ਖਰੀਦ ਰਹੇ ਆ, ਮਰਸੀਡੀ ਵੇਚ ਕੇ ਗਾਂ ਫਰਾਰੀ ਲੈ ਰਹੇ ਆ। ਇੱਕ ਹੁੰਦੀ ਆ ਵੀ ਮੈਂ ਕੱਲ੍ਹ ਰਿਪੋਰਟ ਦੇਖ ਰਿਹਾ ਸੀਗਾ ਵੀ ਤਿੰਨ ਚੀਜ਼ਾਂ ਮੇਨ ਆ, ਰੋਟੀ ਕੱਪੜਾ ਅਤੇ ਮਕਾਨ, ਹੈ ਨਾ। ਇਹਨਾਂ ਦੇ ਵਿੱਚ ਜਿਹੜਾ ਮਕਾਨ ਹੈ, ਅਮਰੀਕਾ ਦੀ ਰਿਪੋਰਟ ਹੈ, ਕੱਲ੍ਹ ਮੈਂ ਦੇਖ ਰਿਹਾ ਸੀ, ਅਤੇ ਵੀ ਉਹ ਕਹਿੰਦੇ ਵੀ ਜਿਹੜਾ ਮੈਜੋਰਟੀ ਆਫ ਜਿਹੜੀ ਇਨਕਮ ਹੈ ਨਾ ਉਹ ਰੈਂਟਲ ਦੇ ਵਿੱਚ ਹੀ ਜਾ ਰਹੀ ਹੈ ਜਾਂ ਕਿਸ਼ਤਾਂ 'ਚ ਜਾ ਰਹੀ ਹੈ। ਜਿਹੜੇ ਘਰ 'ਚ ਆਪਾਂ ਰਹਿ ਰਹੇ ਹਾਂ ਉਹਦੀ ਆਪਾਂ ਜਾਂ ਆਪਾਂ ਕਿਸ਼ਤ ਦੇ ਰਹੇ ਹਾਂ ਜਾਂ ਆਪਾਂ ਉਹਦਾ ਰੈਂਟ ਦੇ ਰਹੇ ਹਾਂ। ਸੋ ਜ਼ਿਆਦਾ ਜ਼ੋਰ ਜਿਹੜਾ ਆ, ਜ਼ਿਆਦਾ ਜ਼ੋਰ ਜਿਹੜਾ ਆ, ਜ਼ਿਆਦਾ ਪੈਸਾ ਆ ਜਿਹੜਾ ਕਮਾਈ ਦਾ, ਚਾਹੇ ਕੋਈ ਵੀ ਮਤਲਬ ਓਨ ਬਿਜ਼ਨਸ ਹੈ ਜਾਂ ਕੋਈ ਵੀ ਆ, ਉਹ ਘਰ ਵੱਲੋਂ ਹੀ ਜਾ ਰਿਹਾ, ਘਰ 'ਚ ਰਹਿਣ ਦਾ, ਰਿਹਾਇਸ਼ ਦੇ ਵਾਸਤੇ। ਦੂਜਾ ਜਿਹੜਾ ਆ
ਜੀ,
ਦੂਜਾ ਹੈਗਾ ਐਨਰਜੀ ਦਾ ਬਿੱਲ। ਐਨਰਜੀ ਦਾ ਬਿੱਲ ਦਾ ਮਤਲਬ ਇਕੱਲਾ ਇਹ ਨਹੀਂ ਹੈਗੀ ਵੀ ਬਿਜਲੀ ਦਾ ਬਿੱਲ ਆ ਰਿਹਾ ਉਹੀ ਐਨਰਜੀ ਆ, ਉਹਦੇ ਵਿੱਚ ਹੀਟਿੰਗ ਦਾ ਵੀ ਆ ਜਾਂਦਾ, ਗੈਸ ਜਿਹੜੀ ਚੱਲ ਰਹੀ ਆ ਘਰ ਦੇ ਵਿੱਚ, ਸਿਲੰਡਰ ਜਿਹੜਾ ਅੱਗੇ ਮਤਲਬ 18-19 ਨੂੰ ਹੁੰਦਾ ਸੀ ਹੁਣ 30 ਤੱਕ ਪਹੁੰਚਿਆ ਆ, ਠੀਕ ਹੈ। ਜਿਹੜਾ ਤੇਲ ਪੈਂਦਾ ਆ, ਹੁਣ ਆਪਾਂ ਇਹ ਦੇਖਿਆ ਵੀ ਜੋਬ ਤਾਂ ਸਾਨੂੰ ਮਿਲੀ ਹੋਈ ਆ, $800-900 ਆਪਾਂ ਵੀਕ ਦੇ ਜੋਬ 'ਤੇ ਕਰ ਰਹੇ ਹਾਂ, ਪਰ ਉਹ ਜੋਬ 'ਤੇ ਜਾਣ ਨੂੰ 20-25 ਕਿਲੋਮੀਟਰ ਜਾਂ 30 ਕਿਲੋਮੀਟਰ ਜਾਣ ਨੂੰ, ਜਿੱਥੇ ਗੱਡੀ ਦੇ ਵਿੱਚ ਮਤਲਬ ਇੱਕ ਵਾਰੀ ਤੁਸੀਂ ਸਮਾਲ ਕਾਰ ਭਰਾ ਲਓ $55-60 ਦੀ, ਉਹ ਵੀਕ ਕੱਢਦੀ ਸੀ, ਹੁਣ ਉਹੀ ਕਾਰ ਡਬਲ $120-130 ਨੂੰ ਭਰ ਰਹੀ ਆ, ਕਾਰ ਡਬਲ ਹੋ ਗਈ ਨਾ ਤੁਹਾਡਾ, ਉਹ 800 ਚੋਂ ਹੀ ਮਾਈਨਸ ਹੋਏ ਨਾ ਪੈਸੇ। ਸੋ ਦੂਜਾ ਜਿਹੜਾ ਮੇਜਰ ਖਰਚਾ ਆ ਅਮਰੀਕਾ ਦੇ ਵਿੱਚ, ਅਮਰੀਕਾ ਦੀ ਮੈਂ ਤੁਹਾਨੂੰ ਰਿਪੋਰਟ ਦੱਸ ਰਿਹਾ, ਇੱਥੇ ਵੀ ਉਹੀ ਹੋਏਗਾ, ਉਹ ਹੈਗਾ ਐਨਰਜੀ ਕੋਸਟ। ਖਾਸ ਕਰਕੇ ਜਿਹੜੇ ਠੰਡੇ ਦੇਸ਼ ਆ ਉਹਨਾਂ ਨੂੰ ਗੈਸ ਵੀ ਚਾਹੀਦੀ ਹੀਟ ਰੱਖਣ ਨੂੰ, ਏਅਰ ਕੰਡੀਸ਼ਨ, ਦੇ ਕਾਂਟ ਲਿਵ ਵਿਦਾਊਟ ਇਟ। ਜਿਹੜੀ ਤੀਜੀ ਕੋਸਟ ਹੈ ਉਹ ਹੈਗੀ ਖਾਣ ਦੀ, ਈਟਿੰਗ। ਹੁਣ ਉਹਦੇ ਵਿੱਚ ਜਿਹੜੀ ਐਨਰਜੀ ਕੋਸਟ ਦੇ ਵਿੱਚ ਜਾਂ ਰੈਂਟਲ ਦੇ ਵਿੱਚ ਨਾ ਤੁਹਾਡੇ ਜਿਹੜੇ ਕੰਮ ਕਾਰ ਦੇ ਜਿਹੜੇ ਖਰਚੇ ਉਹ ਵੀ ਆ ਜਾਂਦੇ ਆ। ਪਰ ਜਿਹੜੀ ਭਾਜੀ ਹੁਣ ਆਪਾਂ ਮੁੜ ਕੇ ਗੋਭੀ 'ਤੇ ਆਉਣਾ, ਆਪਾਂ ਅੱਜ ਆਪਾਂ ਗੋਭੀ 'ਤੇ ਸਬਜ਼ੀ ਬਣਾਉਣੀ ਆ, ਅਤੇ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ, ਕਹਿੰਦੇ ਅਮਰੀਕਾ 'ਚ ਗੋਭੀ ਦਾ ਫੁੱਲ ਨਾ $3.5 ਤੋਂ ਲੈ ਕੇ $4 ਤੱਕ ਹੈ, ਮੈਂ ਤੁਹਾਨੂੰ ਆਸਟ੍ਰੇਲੀਆ 'ਚ ਦੱਸਦਾ, ਬਿਲਕੁਲ ਉੱਦਾਂ ਹੀ ਹੈ ਉਸੇ ਰੇਟ 'ਤੇ, ਇੱਥੇ $7-8 ਨੂੰ ਹੈ ਕਿ ਮਤਲਬ ਦੁਕਾਨ 'ਤੇ ਜਾਓ ਤੁਸੀਂ, $7-8 ਨੂੰ ਗੋਭੀ ਦਾ ਫੁੱਲ ਹੈ। ਹੁਣ ਅਸੀਂ ਤਾਂ ਇੱਕ ਫੁੱਲ ਲਿਆ ਕੇ ਉਹਨੂੰ ਚੀਰ ਕੇ ਵਿੱਚ ਆਲੂ ਪਾ ਲੈਣੇ ਆ, ਆਲੂ ਪਾ ਕੇ ਨਾਲ ਦਹੀਂ ਵੀ ਘਰ ਬਣਾ ਲੈਣਾ, ਉਹ ਵੀ ਆਪਾਂ ਘਰ ਬਣਾਉਂਦੇ, ਜਿਹੜੇ ਘਰ ਬਣਾਉਂਦੇ ਆ ਉਹ ਹਾਓ ਦੇ ਕੈਨ ਡੂ ਦ ਸੇਵਿੰਗਸ। ਆਪਾਂ ਹੁਣ ਆਪਾਂ ਸੇਵਿੰਗਸ ਵੱਲ ਨੂੰ ਜਾਣਾ ਆ। ਜੇ ਸਾਰਾ ਕੁਛ ਮੁੱਲ ਦਾ ਹੀ ਲੈਣਾ ਆ, ਦਹੀਂ ਦਾ ਡੱਬਾ ਵੀ ਤੁਸੀਂ ਵੁਲਵਰ ਤੋਂ ਹੀ ਚੱਕ ਕੇ ਲਿਆਉਣਾ ਆ ਜਾਂ ਕੋਲਜ ਤੋਂ, ਹੈ ਨਾ, ਉੱਤੋਂ ਪਾਸਤਾ ਵੀ ਬਣਿਆ ਬਣਾਇਆ ਹੀ ਲਿਆਉਣਾ ਆ, ਡੱਬਾ ਡੱਬੇ ਦਾ ਫੂਡ ਯੂਜ਼ ਕਰਨਾ, ਇੱਕ ਤਾਂ ਅਨਹੈਲਥੀ, ਟੋਟਲੀ ਅਨਹੈਲਥੀ ਆ, ਦੂਜਾ ਉਹ ਇਟਸ ਵੈਰੀ ਕੋਸਟਲੀ। ਉਹ ਦੱਸ ਰਹੇ ਸੀ ਵੀ ਅਮਰੀਕਾ ਦੀ ਜਿਹੜੀ ਤੀਜੇ ਨੰਬਰ ਦਾ ਐਕਸਪੈਂਸ ਹੈ ਉਹ ਹੈਗਾ ਖਾਣਾ। ਜੇ ਤੁਸੀਂ ਬਾਹਰ ਖਾਣਾ ਆ, $15-20 ਤੁਹਾਡੇ ਇੱਕ ਡੰਗ ਦੇ ਵੈਸੇ ਹੀ ਖੋਲਣੇ ਪਰ ਪਰਸਨ, ਦੋ ਮੀਲ ਖਾਣੇ, ਤਿੰਨ ਮੀਲ ਖਾਣੇ ਆ। ਸੋ ਇਟਸ ਕੋਸਟਿੰਗ ਐਵਰੇਜ $45-50, $40-50 ਇੱਕ ਬੰਦੇ ਦੀ ਕੋਸਟ ਆ ਰਹੀ ਆ ਖਾਣ ਦੀ, ਡੇਲੀ ਆਪਣੇ ਆਪ ਨੂੰ ਫੀਡ ਕਰਨ ਦੀ। ਕਿਉਂਕਿ ਹੁਣ ਇੱਦਾਂ ਤਾਂ ਹੈ ਨਹੀਂ ਕਿ ਘਰ ਵਾਲੀ ਨੇ ਐਸਕੀ ਬੰਨ ਕੇ ਤੋਰਨਾ ਹੈ ਤਾਂ ਉੱਥੇ ਅਸੀਂ ਲੰਚ ਕਰਨਾ ਹੈ, ਉਹ ਵੀ ਸਟੇਟਸ ਰੱਖਣਾ ਹੈ, ਹੈ ਨਾ, ਕੋਟ ਪੈਂਟ ਵਾਲਿਆਂ ਨੇ, ਸਿਟੀ ਵਾਲਿਆਂ ਨੇ। ਅਤੇ ਭਾਜੀ ਇਹ ਇੱਕ ਬਹੁਤ ਵੱਡੀ ਕੋਸਟ ਹੈ। ਜਿਹੜਾ ਹੁਣ ਪੰਜਾਬੀ ਘਰ ਹੈ ਜਾਂ ਅਸੀਂ ਘਰ ਹੈ ਜਾਂ ਭਾਰਤੀ ਘਰ, ਅਸੀਂ ਗੋਭੀ ਦਾ ਫੁੱਲ ਲਿਆ ਕੇ $7 ਦਾ, ਅਸੀਂ ਉਹ 'ਚ ਆਲੂ ਪਾ ਕੇ ਦਹੀਂ ਲੈ ਕੇ $15 ਦਾ ਆਟੇ ਦਾ ਬੋਰਾ ਲੈ ਕੇ ਮਹੀਨਾ ਕੱਢਣਾ, ਹੁਣ ਅਸੀਂ ਉਹਦੇ ਮਤਲਬ 6 ਜਣੇ ਵੀ ਉਹ ਦੋ ਇੱਕ ਜਾਂ ਦੋ ਡੰਗ ਖਾ ਸਕਦੇ ਹਾਂ। ਮਤਲਬ ਸਾਡੀ ਜਿਹੜੀ ਕੋਸਟ ਹੈ ਖਾਣ ਦੀ ਬਹੁਤ ਘੱਟ ਹੈ ਜੇ ਅਸੀਂ ਆਪ ਬਣਾਉਂਦੇ ਹਾਂ, ਅਤੇ ਉਹ ਬੜਾ ਪੌਸ਼ਟਿਕ ਖਾਣੇ ਵੀ ਹੈ ਜੇ ਅਸੀਂ ਆਪ ਬਣਾਉਂਦੇ ਘਰ, ਫਾਸਟ ਨਹੀਂ ਹੈਗਾ। ਸੋ ਇੱਦਾਂ ਅਸੀਂ ਇਨਫਲੇਸ਼ਨ ਨੂੰ ਬੀਟ ਕਰ ਸਕਦੇ ਹਾਂ। ਕੱਲ੍ਹ ਹੀ ਮੈਂ ਇੱਕ ਇੰਡੀਆ ਫੋਨ ਕੀਤਾ ਆਪਣੇ ਦੋਸਤ ਨੂੰ, ਮੈਂ ਕਿਹਾ ਬਾਈ ਤੁਹਾਡੀ, ਤੂੰ ਦੱਸ ਵੀ ਕੀ ਕੋਸਟ ਹੈ ਰਹਿਣ ਦੀ। ਜਿੱਦਾਂ ਉਹ ਮਿਡਲ ਕਲਾਸ ਰੱਖ ਲਓ ਫੈਮਿਲੀ ਆ, ਅਤੇ ਉਹ ਸਾਰਾ ਕੁਛ ਕਰਕੇ ਆਹੀ ਗੱਲਾਂ ਕੱਲ੍ਹ ਕੀਤੀਆਂ, ਕਹਿੰਦੇ ਵੀ ਇੱਥੇ ਐਵਰੇਜ ਮਿਡਲ ਕਲਾਸ ਨਾ ਇੱਕ ਬੰਦੇ ਦਾ ਇੱਕ ਮਹੀਨੇ ਦਾ ਖਰਚਾ ਖਾਣ ਪੀਣ ਦਾ ਜੇ ਮਤਲਬ ਘਰ ਕਰਨਾ ਤਾਂ 3,500 ਰੁਪਏ ਤੋਂ ਲੈ ਕੇ 4,000 ਰੁਪਇਆ ਖਰਚਾ ਆ, ਮਤਲਬ ਜੇ ਵਧੀਆ ਖਾਣਾ ਪੀਣਾ ਇੰਨਾ ਖਰਚਾ।
ਬਿਲਕੁਲ।
ਸੋ ਜੇ 4,000 ਰੁਪਏ ਨੂੰ ਵੀ ਲਾ ਲਓ ਤਾਂ ਉਹ ਅੰਡਰ $80 ਹੋ ਗਿਆ, $80 ਮਹੀਨੇ ਤੋਂ ਘੱਟ। ਪਰ ਚਲੋ ਖੈਰ ਉੱਥੇ ਤਨਖਾਹਾਂ ਵੀ ਹੋਰ ਤਰ੍ਹਾਂ ਨੇ, ਉੱਥੇ ਵੀ ਹੋਰ ਫਰਦਰ ਸੇਵਿੰਗ ਕੀਤੀ ਜਾ ਸਕਦੀ ਹੈ, ਮਿਡਲ ਕਲਾਸ ਬਹੁਤੀ ਜ਼ਿਆਦਾ ਸੇਵਿੰਗ ਵੀ ਨਹੀਂ ਕਈ ਵਾਰੀ ਕਰਦੀ। ਸੋ ਇੰਡੀਆ ਦੇ ਵਿੱਚ ਜਿਹੜੇ ਆ ਓਪਰਚੁਨਿਟੀਜ਼ ਚਾਂਸਿਸ ਬਹੁਤ ਜ਼ਿਆਦਾ ਨੇ, ਜਿਹੜੇ ਇੱਥੇ ਅਸੀਂ ਆਪਣੇ ਲਾਈਫ ਸਟਾਈਲ ਬਣਾ ਲਏ ਆ, ਰਹਿਣ ਦੇ ਤਰੀਕੇ ਅਸੀਂ ਅਪਣਾ ਲਏ ਆ, ਉਹ ਗੋਰਿਆਂ ਵਾਲੇ ਬਣਾ ਲਏ ਆ, ਟੋਟਲੀ ਗਲਤ ਬਣਾ ਲਿਆ, ਦੇ ਆਰ ਵੈਰੀ ਐਕਸਪੈਂਸਿਵ। ਜਿਹੜੇ ਅਸੀਂ ਆਪਣੇ ਗੁਣ ਗਵਾ ਲਏ ਆ ਘਰ ਬਣਾਉਣ ਦੇ, ਖਾਣ ਦੇ, ਰਹਿਣ ਦੇ, ਉਹ ਸਾਰੇ ਸਾਨੂੰ ਹੁਣ ਕੋਸਟ ਕਰਨਗੇ ਜੇ ਅਸੀਂ ਗੁਣ ਗਵਾਏ ਹੋਏ ਨੇ। ਭਾਜੀ ਇੱਕ ਇਸੇ ਐਂਗਲ ਤੋਂ, ਇਸੇ ਮੁੱਦੇ 'ਤੇ ਇੱਕ ਹੋਰ ਐਂਗਲ ਤੁਹਾਨੂੰ ਪੇਸ਼ ਕਰਦਾ। ਅਸੀਂ ਬਹੁਤ ਸਾਰੀ ਸਬਜ਼ੀ ਲਾਈ ਦੀ ਆ, ਹੁਣ ਹਟ ਗਏ ਸੀ, ਹੁਣ ਦੁਬਾਰਾ ਲਾਉਣੀ ਆ।
ਹਾਂਜੀ।
ਅਸੀਂ ਕੀ ਕਰਦੇ ਹੁੰਦੇ ਸੀ, ਸਬਜ਼ੀ ਲਾ ਕੇ ਨਾ ਬਹੁਤ ਇੱਥੇ ਚਲੋ ਕੰਮ 'ਤੇ ਆਉਂਦੇ ਆਲੇ ਦੁਆਲੇ ਏਰੀਏ ਦੇ ਵਿੱਚ, ਅਸੀਂ ਦੇ ਦਿੰਦੇ ਹੁੰਦੇ ਸੀ ਵੀ ਆਹ ਲੈ ਲਓ ਜੀ, ਆਹ ਲੈ ਲਓ ਜੀ, ਅਸੀਂ ਆਪ ਵੰਡਣੀ ਉਹ ਸਬਜ਼ੀ ਵੀ ਤੁਸੀਂ ਆਹ ਵੱਡਾਂ ਲੈ ਲਓ, ਭਿੰਡੀਆਂ ਲੈ ਲਓ, ਆਹ ਬੈਂਗਣ, ਹੈ ਨਾ, ਜੋ ਵੀ ਆ। ਅਤੇ ਬਾਅਦ ਦੇ ਵਿੱਚ ਸਾਨੂੰ ਸਾਲ ਕੁ ਮਗਰੋਂ ਪਤਾ ਲੱਗਾ ਵੀ ਇਸ ਗੱਲ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਜਿਹੜੀਆਂ ਉਹ ਬੀਬੀਆਂ ਸੀਗੀਆਂ, ਕੁੜੀਆਂ ਸੀਗੀਆਂ, ਨੌ ਮਤਲਬ ਮੁਟਿਆਰਾਂ, ਉਹ ਸਬਜ਼ੀ ਕੋਈ ਗੁਰਦੁਆਰੇ ਜਾਂਦਾ, ਹੁਣ ਉੱਥੇ ਗੁਰੂ ਘਰ ਕਾਫੀ ਸਬਜ਼ੀ ਆਈ ਹੁੰਦੀ ਆ, ਉੱਥੇ ਦੇ ਦਿੰਦੇ ਆਹ ਤੂੰ ਲੈ ਜਾ, ਓਏ ਤੂੰ ਨਵੀਂ ਆ, ਤੂੰ ਉਹ ਆਪਣੇ ਚਿੱਤੋਂ ਤਾਂ ਦਿੰਦੇ ਆ ਵੀ ਇਹ ਹੈਲਪ ਕਰਨ ਨੂੰ, ਵੀ ਸਬਜ਼ੀ 'ਤੇ ਖਰਚਾ ਨਾ ਆਵੇ, ਹੈ ਨਾ। ਉਹ ਬਾਅਦ ਦੇ ਵਿੱਚ ਉਹ ਹੌਲੀ ਹੌਲੀ ਪਤਾ ਲੱਗਿਆ, ਉਹਨਾਂ ਦਾ ਐਟੀਚਿਊਡ ਇਹ ਸੀਗਾ, ਕਹਿੰਦੇ ਜੀ ਕਿਹੜਾ ਇਹਨੂੰ ਛਿੱਲੇ, ਕਿਹੜਾ ਇਹਨੂੰ ਕੱਟੇ, ਕਿਹੜਾ ਇਹਨੂੰ ਬਣਾਵੇ, ਆਰਾਮ ਨਾਲ ਉੱਥੇ $4-5 ਦਾ ਡੱਬਾ ਆਉਂਦਾ ਆ ਸਾਗ ਦਾ, ਉਹ ਢੇਰੀ ਗਰੀ ਦਾ, ਚੱਲ ਮੇਰੇ ਭਾਈ ਖਾ ਲਈਦਾ। ਮਤਲਬ ਜਿਹੜੇ ਆਪਣੇ ਲੋਕ ਨੇ, ਨੌਜਵਾਨ ਪੀੜ੍ਹੀ ਆ, ਉਹ ਡੱਬੇ ਫੂਡ ਨੂੰ ਤਰਜੀਹ ਦੇ ਰਹੇ ਨੇ ਕਿਉਂਕਿ ਸੇਵਿੰਗ ਦਾਮ ਦੀ ਕੋਈ ਚੀਜ਼ ਨਹੀਂ। ਉਹ ਦੂਜੇ ਐਂਗਲ ਤੋਂ ਇਹ ਵੀ ਕਹਿੰਦੇ ਨੇ, ਦੇਖੋ ਹੁਣ ਕਹਿੰਦੇ ਆਪਾਂ ਸਾਗ ਬਣਾਵਾਂਗੇ, ਸਬਜ਼ੀ ਬਣਾਵਾਂਗੇ, ਪਹਿਲਾਂ ਉਹਨੂੰ ਚੀਰਾਂਗੇ, ਕੁਛ ਕਰਾਂਗੇ, 1 ਘੰਟਾ ਲੱਗੂਗਾ ਨਾ, ਹੈ ਨਾ, 1 ਘੰਟਾ ਲੱਗ ਜਾਊਗਾ ਸਬਜ਼ੀ ਬਣਾਉਣ ਨੂੰ। ਉਹ ਕਹਿੰਦੇ ਵੀ 1 ਘੰਟਾ ਅਸੀਂ ਬਾਹਰ ਕੰਮ ਕਰ ਲਾਂਗੇ, ਸਾਨੂੰ $22-23 ਉੱਥੇ ਮਿਲ ਜਾਣੇ ਆ, ਆਉਂਦੇ ਹੋਏ ਅਸੀਂ $8 ਦਾ ਡੱਬਾ ਗੋਭੀ ਦਾ ਬਣਿਆ ਬਣਾ ਲਿਆਵਾਂਗੇ, ਸਾਨੂੰ ਫਿਰ ਵੀ ਨਾ ਗੈਸ ਬਲਣੀ ਆ ਨਾ ਕੁਛ ਬਲਣਾ। ਮਤਲਬ ਉਹ ਇਸ ਐਂਗਲ ਤੋਂ ਵੀ ਸੋਚਦੇ ਨੇ, ਮੈਨੂੰ ਨਹੀਂ ਪਤਾ ਇਹ ਗਲਤ ਹੈ ਜਾਂ ਨਹੀਂ, ਪਰ ਡੱਬਾ ਡੱਬਾ ਹੀ ਹੁੰਦਾ ਹੈ ਨਾ, ਪ੍ਰਜ਼ਰਵੇਟਿਵ ਪਏ ਹੁੰਦੇ, ਬੇਹੀ ਚੀਜ਼ ਹੁੰਦੀ ਆ, ਪਰ ਉਹ ਪੈਸੇ ਨਾਲ ਦੇਖਦੇ ਆ ਵੀ ਮੈਨੂੰ ਫਿਰ ਵੀ $16 ਬਚ ਜਾਣੇ ਆ ਜੇ ਮੈਂ ਡੱਬੇ ਦਾ ਫੂਡ ਖਾ ਲਵਾਂ, ਨਾਲੇ ਮੈਨੂੰ ਬਣਾਉਣੀ ਨਹੀਂ ਪੈਣੀ। ਨਾਲ ਮੇਰੀ ਚੜ੍ਹਾਈ ਆ ਮਤਲਬ ਇਹ ਨਾ ਐਂਗਲਾਂ ਤੋਂ ਜਦ
ਇੱਕ ਹੋਰ ਵੀ ਹੈ, ਇੱਕ ਹੋਰ ਵੀ ਟ੍ਰੈਂਡ ਚੱਲਿਆ ਆ, ਜੇ ਤੁਸੀਂ ਆਰਡਰ ਕਰਦੇ ਹੋ ਨਾ ਤੂੰ ਹਫ਼ਤੇ ਦਾ ਫੂਡ ਤੁਹਾਨੂੰ ਘਰੇ ਦੇ ਜਾਂਦੇ ਆ ਡੱਬਿਆਂ 'ਚ ਬੰਦ, ਉਹ ਤੁਸੀਂ ਸਾਰਾ ਵੀ ਕੇ ਖਾਈ ਜਾਓ, ਇੱਦਾਂ ਵੀ ਹੁੰਦੀ ਆ ਤੇ ਉਹ ਫੂਡ ਡਿਫਰੈਂਟ ਫੂਡ ਬਣਾ ਬਣਾ ਕੇ ਤੁਹਾਨੂੰ ਡੱਬਿਆਂ 'ਚ ਪੈਕ ਕੀਤੇ ਹੋ ਆ, ਉਹ ਤੁਹਾਨੂੰ ਦੇ ਜਾਂਦੇ ਆ, ਤੁਸੀਂ ਸਵੇਰੇ ਤਕਾਲੀ ਡੱਬਾ ਕੱਢਣਾ ਮਾੜਾ
ਜਿਹਾ
ਮਾਈਕ੍ਰੋਵੇਵ 'ਚ ਤੇ ਖਾ ਲੈਣਾ। ਵੈਸੇ ਅਮਦੀਪ ਸਭ ਤੋਂ ਸੌਖਾ ਤਰੀਕਾ ਤਾਂ ਇਹੀ ਆ, ਜੇ ਤੁਸੀਂ ਕੰਮ ਕਾਰ ਵਾਲੇ ਬੰਦੇ ਆ, ਘਰ ਨਹੀਂ ਬਹੁਤਾ ਨਹੀਂ ਕਰ ਸਕਦੇ, ਤੁਸੀਂ ਬ੍ਰੈਡ ਲੈ ਆਓ ਜਾਂ ਇੱਦਾਂ ਦੀਆਂ ਪ੍ਰੋਡਕਟਸ ਲਿਆ ਕੇ ਤੁਸੀਂ ਆਮਲੇਟ ਬਣਾਉਣ ਨੂੰ ਕਿੰਨਾ ਕੁ ਚਿਰ ਲੱਗਦਾ, ਸਵੇਰੇ ਤੁਸੀਂ ਆਮਲੇਟ ਬਣਾਓ, ਇੱਕ ਚਾਹ ਦਾ ਕੱਪ ਬਣਾ ਲਓ, ਉਹਦੇ ਨਾਲ ਖਾ ਕੇ ਚਲੇ ਜਾਓ। ਅਤੇ ਇੱਕ ਹੋਰ ਸੌਖਾ ਤਰੀਕਾ ਬਹੁਤ ਆ, ਜਿੱਥੇ ਤੁਸੀਂ ਜਾਂਦੇ ਆ ਇਹ ਤੁਸੀਂ ਮਾਰਕ ਕਰ ਲਓ 7-11 ਦੇ ਜਿਹੜੇ ਸਟੋਰ ਕਿੱਥੇ ਆ, ਪੈਟਰੋਲ ਪੰਪ ਨਾਲ ਤਾਂ ਪੈਟਰੋਲ ਪੰਪ ਪੈਟਰੋਲ ਪਾ ਲਿਆ, ਨਾਲੇ ਡਾਲਰ ਦੀ ਕਾਫੀ ਟੋਰ ਨਾ ਪੀਤੀ, ਇੱਕ ਡਾਲਰ 'ਚ ਮਿਲ ਜਾਂਦੀ ਆ, ਉਹ ਘਰ ਮਹਿੰਗੀ ਪੈਂਦੀ ਉੱਦਾਂ।
ਨਹੀਂ ਮਹਿੰਗੀ ਪੈਂਦੀ ਆ ਉਹ, ਮੈਂ ਤੁਹਾਨੂੰ ਇਹੀ ਗੱਲ ਦੱਸਣ ਲੱਗਾ, 1995-96 'ਚ ਅਸੀਂ ਆ ਘਰ ਬਣਵਾਇਆ, ਆਪ ਬਣਾਇਆ, ਓਨਰ ਬਿਲਡਰ ਸੀਗੇ, ਤਾਂ ਅਸੀਂ ਠੇਕਾ ਦਿੰਦੇ ਹੁੰਦੇ ਸੀ ਕੌਂਕਰੀਟ ਦਾ ਕਿਸੇ ਨੂੰ ਦਿੱਤਾ, ਕਾਰਪੈਂਟਰੀ, ਇੱਟਾਂ, ਸਾਰਾ ਕੁਛ ਹੈ ਨਾ। ਅਤੇ ਅਸੀਂ ਤਾਂ ਦੇਖੋ, ਸਾਡੀ ਤਾਂ ਸਾਡੀ ਮਦਰ ਨੇ, ਮੇਰੀ ਵਾਈਫ ਨੇ ਤਾਂ ਉਹਨਾਂ ਨੇ ਤਾਂ ਸਾਡੀ ਐਸਕੀਆਂ ਬੰਨ ਕੇ ਤੋਰਨੀਆਂ, ਅਸੀਂ ਐਸਕੀ ਲੈ ਕੇ ਆਉਣਾ, ਉਹ ਵੀ ਨਾਲ ਆਉਂਦੀਆਂ ਹੁੰਦੀਆਂ ਸੀ, ਅਤੇ ਦੁਪਹਿਰ ਨੂੰ ਕੀ ਕਰਨਾ, ਉਹਨਾਂ ਨੇ ਨਾ ਐਸਕੀ ਕੱਢ ਕੇ ਵਿੱਚੋਂ ਮਤਲਬ ਸਬਜ਼ੀ ਕੱਢਣੀ, ਰੋਟੀਆਂ ਕੱਢਣੀਆਂ, ਦਹੀਂ ਕੱਢਣਾ, ਕੌਲੀਆਂ, ਚਮਚੇ, ਅਚਾਰ, ਹੈ ਨਾ, ਪਾਣੀ, ਸਾਰਾ ਕੁਛ ਇੱਦਾਂ ਖਾਣਾ ਅਸੀਂ ਇਕੱਠੇ ਪਰਿਵਾਰ ਨਾਲ, ਅਤੇ ਅਸੀਂ ਤਾਂ ਇੱਦਾਂ ਗਿੱਝੇ ਹੋਏ ਹਾਂ। ਉਹ ਜ਼ਿਆਦਾ ਅਸੀਂ ਦੇਖਣੇ ਆਪਣੇ ਨਾਲ ਦੇ ਟਰੇਡੀ ਜਿਹੜੇ ਉੱਥੇ ਬੈਠੇ, ਸਾਡੇ ਘਰ ਉੱਥੇ ਬਣ ਜਾਂਦਾ ਸ਼ੈੱਡ ਦੇ ਨਾਲ ਹੀ ਘਰ, ਤਾਂ
ਹਾਂਜੀ
ਉਹਨੇ ਆਉਣਾ ਐਸਕੀ 'ਤੇ ਇਕੱਠੇ ਹੋ ਕੇ, ਸਾਡੇ ਥੋੜ੍ਹੇ ਲਾਗੇ ਹੀ ਧੁੱਪੇ ਬਹਿ ਲੈਣਾ, ਅਤੇ ਐਸਕੀ ਦੇ ਵਿੱਚੋਂ ਇੱਕ ਲੋਫ ਬ੍ਰੈਡ ਦਾ ਕੱਢਣਾ, ਇੱਕ ਟਮਾਟਰ ਹੋਣਾ, ਦੋ ਪੀਸ ਚੀਜ਼ ਦੇ ਹੋਣੇ, ਤਾਂ ਦੈਟਸ ਇਟ, ਇੱਕ ਨਾਈਫ ਹੋਣਾ ਅਤੇ ਪਾਣੀ ਦੀ ਬੋਤਲ ਹੋਣੀ। ਉਹਨਾਂ ਨੇ ਉਹ ਸਮਾਨ ਕੱਢ ਕੇ ਐਸਕੀ ਦੇ ਉੱਪਰ ਹੀ ਬਹਿ ਕੇ ਬ੍ਰੈਡ ਦੇ ਦੋ ਪੀਸ ਕੱਢਣੇ, ਉਹਨਾਂ 'ਚ ਟਮਾਟਰ ਕੱਟ ਕੇ ਲਾ ਲੈਣਾ, ਇੱਕ ਚੀਜ਼ ਲਾ ਲੈਣੀ ਆ, ਚਲੋ ਜੀ ਉਹਨੂੰ ਕੱਟ ਕੇ ਉਹਨੂੰ ਉਹ ਦੋ ਸੈਂਡਵਿਚ ਖਾ ਲੈਣੇ ਆ। ਇਹ ਫੂਡ, ਇਹ ਸਟੇਪਲ ਫੂਡ ਹੈ, ਇਹ ਗੋਰਿਆਂ ਦਾ ਫੂਡ ਹੈ, ਇਹ ਖਾਂਦੇ ਆ,
ਬਿਲਕੁਲ ਬਿਲਕੁਲ
ਠੀਕ ਹੈ। ਪਰ ਹੁਣ ਕੀ ਹੈ, ਹੁਣ ਮੈਂ ਦੇਖਿਆ ਗੋਰੇ ਟਰੇਡੀ ਜਿਹੜੇ ਆ ਉਹ ਲੈਂਦੇ ਹੀ ਨਹੀਂ, ਉਹ ਲਿਆਉਂਦੇ ਹੀ ਨਹੀਂ ਕੋਈ, ਬਹੁਤ ਘੱਟ ਲੋਕ ਐਸਕੀ ਲੈ ਕੇ ਆਉਂਦੇ ਆ, ਸੈਂਡਵਿਚ ਲੈ ਕੇ, ਉਹਨਾਂ ਦੀ ਵਾਈਫ ਆ ਬਣਾਉਂਦੀ। ਪਰ ਹਾਂ, ਮੈਂ ਇੱਕ ਨੂੰ ਜਾਣਦਾ ਹਾਂ, ਉਹ ਆਇਰਿਸ਼ ਆ ਆਪਣਾ ਦੋਸਤ, ਉਹਦੀ ਵਾਈਫ ਪੈਕ ਕਰਦੀ ਐਸਕੀ, ਠੀਕ ਹੈ। ਹੁਣ ਕੀ ਕਰਦੇ ਨੇ, ਬ੍ਰੇਕ ਪਹਿਲਾਂ ਆਉਂਦੇ ਹੀ ਉੱਥੋਂ ਕੌਫੀ ਲੈਂਦੇ ਨੇ $7-8 ਦੀ, 7-11 ਤੋਂ ਨਹੀਂ, ਪ੍ਰੋਪਰ ਕੌਫੀ ਲੈਂਦੇ ਨੇ ਉੱਥੋਂ, ਸੈਂਡਵਿਚ ਲੈਂਦੇ, $15-20 ਉਹ ਖਰਚ ਕੇ ਆਉਂਦੇ ਨੇ, ਫਿਰ ਕੰਮ ਸ਼ੁਰੂ ਕਰਦੇ ਨੇ, ਫਿਰ ਉਹਨੇ ਕੰਮ ਕਰਕੇ ਮਤਲਬ ਕਰਕੇ ਉਹਨੇ ਫਿਰ ਉੱਥੇ ਜਾ ਕੇ ਖਾਣਾ $15-20-30 ਦਾ, ਮਤਲਬ ਉਹੀ $50-60 ਤੱਕ ਮਤਲਬ ਗੱਲ ਪਹੁੰਚਦੀ ਆ, ਠੀਕ ਹੈ। ਉਹ ਸੇਵਿੰਗ ਜਿਹੜੀ ਹੈ, ਇਨਫਲੇਸ਼ਨ ਇੱਦਾਂ ਹੁੰਦੀ, ਤੁਸੀਂ ਸੇਵਿੰਗ ਨੂੰ ਕਹਿ ਲਓ ਕਿ ਇਨਫਲੇਸ਼ਨ ਨੂੰ ਇੱਦਾਂ ਬੀਟ ਕਰ ਸਕਦੇ ਹਾਂ ਕਿ ਜਿਹੜੇ ਤੁਸੀਂ ਇੱਕ ਕਲੈਕਟਿਵਲੀ ਘਰ 'ਚ ਸਬਜ਼ੀ ਬਣਾਓ, ਉਹਨੂੰ 5-6 ਜੀਅ ਆਪਾਂ ਖਾਂਦੇ ਹਾਂ, ਨਾਲੇ ਤਾਂ ਇਕੱਠ ਬਹਿੰਦੇ ਹਾਂ, ਇੱਕ ਗੱਲਾਂ ਕਰਦੇ ਹਾਂ, ਨਾਲੇ ਮਜ਼ਾ ਆਉਂਦਾ ਵੀ ਲੈ ਵੀ ਆਪਾਂ ਘਰੇ ਉਗਾਈ ਆ, ਘਰੇ ਖਾਂਦੇ ਹਾਂ, ਹੈ ਨਾ। ਸੋ ਇਹ ਵਰਤਾਰੇ ਜਿਹੜੇ ਆ ਇਹ ਆਪਾਂ ਨੂੰ ਅਪਣਾਉਣੇ ਪੈਣੇ। ਹੁਣ 2-3 ਸਾਲ ਤਾਂ ਡੈਫੀਨੇਟਲੀ, ਵੈਸੇ ਤਾਂ ਹਮੇਸ਼ਾ ਹੀ ਇੱਦਾਂ ਕਰਨੀ ਚਾਹੀਦੀ ਆ। ਇੰਡੀਅਨ ਪੰਜਾਬੀ ਖਾਸ ਕਰਕੇ ਉਹਨਾਂ ਦੀ ਚੜ੍ਹਾਈ ਦਾ ਵਿਦੇਸ਼ਾਂ ਦੇ ਵਿੱਚ ਕਾਰਨ ਇਹ ਹੈ, ਇਕੱਠ, ਅਤੇ ਸਾਡੇ ਜਿਹੜੇ ਸਾਡੇ ਗੁਣ ਨੇ, ਸਾਡਾ ਫੂਡ ਪੌਸ਼ਟਿਕ ਅਤੇ ਨਾਲ ਸਸਤਾ ਅਤੇ ਵਧੀਆ, ਉਹ ਸਾਡੀ ਤਰੱਕੀ ਦੇ ਗੁਣ ਨੇ। ਅਤੇ ਜੇ ਆਪਾਂ ਇਹ ਗੁਣ ਵਿਸਾਰ ਲੈਣੇ ਤਾਂ ਸਾਡਾ ਹਾਲ ਗੋਰਿਆਂ ਵਾਲਾ ਹੀ ਹੋਣਾ ਕਿ ਹੈਂਡ ਟੂ ਮਾਊਥ ਹੀ ਚੱਲਣਾ ਹੈ ਕੰਮ, ਜਿਸ ਤਰ੍ਹਾਂ ਅੱਜ ਸਵੇਰ ਦੇ ਦੱਸ ਰਹੇ ਹਾਂ ਕਿ ਤੀਜੀ ਮੋਸਟ ਐਕਸਪੈਂਸਿਵ ਚੀਜ਼ ਜਿਹੜੀ ਨੇ ਸਾਡੇ ਖਰਚਿਆਂ ਦੇ ਵਿੱਚ ਉਹ ਹੈਗਾ ਸਾਡਾ ਫੂਡ। ਪਰ ਪੰਜਾਬੀਆਂ ਦੇ ਇਹ ਫੂਡ ਨਹੀਂ ਹੈਗਾ, ਉਹ ਹੁਣ ਬਣਦਾ ਜਾ ਰਿਹਾ ਜਿਸ ਤਰ੍ਹਾਂ ਉਹਨਾਂ ਅਸੀਂ ਡੱਬਾ ਬੰਦ ਫੂਡ ਖਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਮਰੀਕ ਭਾਜੀ
ਬਿਲਕੁਲ ਬਿਲਕੁਲ, ਅਮਨਦੀਪ ਤੇ ਗਿੱਲ ਸਾਹਿਬ ਦੀ ਗੱਲ ਵੀ ਬਹੁਤ ਵਧੀਆ ਲੱਗਦੀ ਆ ਕਿ ਇੱਕ ਤਾਂ ਤੁਸੀਂ ਆਪਣੀ ਜਿਹੜੀ ਦੁਰਗਤੀ ਹੁੰਦੀ ਆ ਸੰਡੇ ਸੈਟਰਡੇ ਉਹ ਤੋਂ ਬਚਦੇ ਆ, ਇੱਕ ਤੁਸੀਂ ਪੈਸਾ ਬਚਾਉਂਦੇ ਆ, ਇੱਕ ਤੁਸੀਂ ਪੈਸਾ ਹੋਰ ਕਮਾ ਕੇ ਲਿਆਉਣੇ ਆ। ਸੈਟਰਡੇ ਸੰਡੇ ਇੰਜੋਏ ਕਰੋ, ਬਾਹਰ ਕੰਮ ਕਰੋ ਤੇ ਖੁਸ਼ੀ ਖੁਸ਼ੀ ਸ਼ਾਮ ਨੂੰ ਘਰ ਨੂੰ ਆਓ ਤੇ ਪੈਸੇ ਵੀ ਜ਼ਿਆਦਾ ਤੁਹਾਡੇ ਕੋਲ ਤੇ ਖਾਣਾ ਵੀ ਤੁਹਾਨੂੰ ਫਿਰ ਜ਼ਿਆਦਾ ਵਧੀਆ ਮਿਲਣਾ, ਪੱਕਾ ਪਕਾਇਆ ਕਹਿਣਾ ਪੈ ਮੁੰਡਾ ਪੈਸਾ ਕਮਾ ਕੇ ਆਇਆ ਨਾ, ਇੱਦਾਂ ਵੀ ਤਾਂ ਹੋਏ ਸਕਦੀ।
ਹਾਂ ਨਹੀਂ, ਉਹ ਗੁਰਪ੍ਰੀਤ ਗਿੱਲ ਕਹਿ ਰਹੇ ਨੇ, ਕਹਿੰਦੇ ਲੋਕਾਂ ਕੋਲ ਨੈੱਟਫਲਿਕਸ ਦੇਖਣ ਦਾ ਟਾਈਮ ਹੈ, ਯੂਟਿਊਬ ਦੇਖਣ ਦਾ ਟਾਈਮ ਹੈ, ਪਰ ਕੁਕਿੰਗ ਲਈ ਟਾਈਮ ਨਹੀਂ ਹੈਗਾ।
ਬਿਲਕੁਲ,
ਹੈ ਨਾ, ਇਹ ਸਾਰੇ ਐਕਸਕਿਊਜ਼ਸ ਹੈ ਨਾ। ਸਾਰਾ ਕੁਛ ਡੂਏਬਲ ਹੈ ਕਹਿੰਦੇ ਆਈ ਹੈਵ ਲਰਨ ਲੋਟ ਆਫ ਕੁਕਿੰਗ ਇਨ ਲਾਸਟ 2 ਈਅਰਸ ਐਂਡ ਆਈ ਐਮ ਕਿਲਿੰਗ ਇਟ ਮੈਨੂੰ ਪਤਾ ਬਹੁਤ ਵਧੀਆ ਨਹੀਂ ਪਿੰਨੀਆਂ ਵੀ ਇੱਕ ਵਾਰੀ ਰੇਡੀਓ 'ਤੇ ਬਣਾਈਆਂ ਸੀਗੀਆਂ ਮੇਰੇ ਨਾਲ ਪ੍ਰੋਗਰਾਮ ਕਰਦੇ ਕਰਦੇ ਪਿੰਨੀਆਂ ਬਣਾਤੀਆਂ ਸੀਗੀਆਂ ਇਹਨਾਂ ਨੇ ਇੱਕ ਘੰਟੇ 'ਚ ਅਤੇ ਹਾਂ ਹਾਂ ਬਹੁਤ ਹਿੱਟ ਹੋਇਆ ਸੀ ਉਹ ਪ੍ਰੋਗਰਾਮ ਤੁਸੀਂ ਮੇਰੇ ਖਿਆਲ ਮਿਸਿੰਗ ਸੀ ਉੱਦਣ ਗਏ ਹੋ ਸੀ ਅਤੇ ਇਹ ਪਿੰਨੀਆਂ ਬਣਾ ਰਹੇ ਸੀ ਆਪਾਂ ਪ੍ਰੋਗਰਾਮ ਕਰ ਰਹੇ ਸੀ ਪਿੰਨੀਆਂ ਬਣਾਉਂਦੇ ਬਣਾਉਂਦੇ ਤਾਂ ਮਤਲਬ ਡੂਏਬਲ ਹੈ ਸਾਰਾ ਕੁਛ ਡੂਏਬਲ ਹੈ ਪਰ ਆਪਾਂ ਇਹ ਦੇਖਣਾ ਕਿ ਆਪਾਂ ਜਦੋਂ ਤਾਂ ਨੌਕਰੀਆਂ ਤਨਖਾਹ ਸਾਰਾ ਕੁਛ ਫਿਰ ਤਾਂ ਹੈਗਾ ਠੀਕ ਫਿਰ ਤਾਂ ਡੱਬੇ ਅਤੇ ਡੱਬੇ ਆਉਂਦੇ ਨੇ ਸ਼ੋਪਿੰਗ ਆਉਂਦੀ ਆ ਪਰ ਔਖੇ ਟਾਈਮ ਮਾੜੇ ਟਾਈਮ ਫਿਰ ਸਾਨੂੰ ਪਤਾ ਲੱਗਣਾ ਕਿ ਅਸੀਂ ਕਿੱਦਾਂ ਸਰਵਾਈਵ ਕਰਨਾ ਹੈ ਅਤੇ ਪਾਲਾ ਬੈਂਸ ਕਹਿ ਰਹੇ ਨੇ ਭਾਅ ਜੀ ਕੱਲ੍ਹ ਮੈਂ ਲਾਡੀ ਬੈਂਸ ਦੇ ਫਾਰਮ 'ਤੇ ਜੋ ਗੋਭੀ ਦੇ 10 ਫੁੱਲ ਲਿਆਉਂਦੇ ਨੇ ਅਜੇ ਵੀ ਗੱਡੀ 'ਚ ਡਿੱਗੀ 'ਚ ਪਏ ਨੇ ਤੁਹਾਡੀਆਂ ਗੱਲਾਂ ਤੋਂ ਲੱਗਦਾ ਗੱਡੀ ਨੂੰ ਜਿੰਦਾ ਲਾ ਦੇਵਾਂ ਹਾਂਜੀ ਹਾਂਜੀ ਉਹ ਪ੍ਰੋਪਰ ਸਿਕਿਉਰਟੀ ਕਰੋ ਉਹਦੀ ਇੱਦਾਂ ਨਹੀਂ ਹੈਗੀ ਤੁਸੀਂ ਤਾਂ ਕਿਤੇ ਤੁਹਾਡੇ ਕੇਸ ਨਾ ਪੈ ਜਾਵੇ ਗੋਭੀ ਚੋਰੀ ਦਾ ਅਤੇ ਮੈਨੂੰ ਉਹ ਗਾਣਾ ਚੇਤੇ ਆਈ ਜਾਂਦਾ ਜਦ ਨਾ ਗੋਭੀ ਦੀਆਂ ਗੱਲਾਂ ਕਰਦੇ ਹੈ ਨਾ ਉਹ ਆਉਂਦਾ ਨਾ ਸਰਦੂਲ ਸਿਕੰਦਰ ਦਾ ਹਾਂਜੀ
ਅਮਨਦੀਪ ਇਹ ਤੇ ਪਰਸਨਲ ਪ੍ਰੋਬਲਮ ਮੈਨੂੰ ਵੀ ਇੱਕ ਆਈ ਓ ਆ ਤੇ ਮੈਂ ਨਾ ਪਿੱਛੇ ਜਿਹਾ ਪਾਸਪੋਰਟ ਅਪਲਾਈ ਕੀਤਾ 3-4 ਮਹੀਨੇ ਹੋ ਗਏ ਪਾਸਪੋਰਟ ਆਇਆ ਹੀ ਨਹੀਂ ਮੇਰਾ
ਅੱਛਾ
ਤਾਂ ਇਹਨਾਂ ਛੁੱਟੀਆਂ ਦੇ ਵਿੱਚ ਮੈਂ ਨਾ ਪਾਸਪੋਰਟ ਆਫਿਸ ਗਿਆ ਸਿਡਨੀ ਦੇ ਵਿੱਚ ਉੱਥੇ ਲਾਈਨਾਂ ਇੰਨੀਆਂ ਲੱਗੀਆਂ ਸਵੇਰ ਤੋਂ ਦੁਪਹਿਰ ਤੱਕ ਵਾਰੀ ਨਹੀਂ ਆਈ ਇੱਕ ਤੁਹਾਡੇ ਵਰਗੇ ਸਿਆਣੇ ਸਰਦਾਰ ਜੀ ਸੀਗੇ ਮਤਲਬ ਚੰਗੇ ਰੋਬਦਾਰ ਸੀਗੇ ਆਪਣਾ ਬਾਣਾ ਪਾਏ ਐਨ ਪੂਰਾ ਜਿੱਦਾਂ ਸਿੱਖੀ ਸਰੂਪ ਦੇ ਵਿੱਚ ਸੀ ਕਹਿੰਦੇ ਇੱਦਾਂ ਕਰ ਕਹਿੰਦਾ ਨਾ ਭਾਜੀ ਇੱਦਾਂ ਕਰੋ ਤੁਸੀਂ ਇੱਥੇ ਤੁਹਾਡੀ ਵਾਰੀ ਨਹੀਂ ਆਉਣੀ ਚਾਹੇ 3 ਦਿਨ ਆਉਂਦੇ ਰਹੋ ਬਹੁਤ ਲੰਬੀਆਂ ਲਾਈਨਾਂ ਲੱਗਦੀਆਂ ਕੈਨਬਰਾ ਜਾਓ ਕੈਨਬਰਾ ਉੱਥੇ ਛੇਤੀ ਹੋ ਜਾਂਦਾ ਉੱਥੇ ਲਾਈਨ ਨਹੀਂ ਲੱਗਦੀ ਉੱਥੇ 2-3 ਬੰਦੇ ਹੁੰਦੇ ਕੈਨਬਰਾ ਪਾਸਪੋਰਟ ਆਫਿਸ ਜਾ ਕੇ ਪਾਸਪੋਰਟ ਆਪਣਾ ਤੁਸੀਂ ਕਰਾ ਲਓ ਪਾਸਪੋਰਟ ਤਾਂ ਮੈਂ ਕਰਾ ਲਿਆ ਉਹ ਆ ਵੀ ਗਿਆ ਹੁਣ ਮੇਰੇ ਤੋਂ ਅਮਨ ਦੀ ਪ੍ਰੋਬਲਮ ਇਹ ਆ ਆਪਣੀ ਫੋਟੋ ਆਪੇ ਨਹੀਂ ਪਛਾਣ ਹੁੰਦੀ ਇਹਦਾ ਕੋਈ ਹੱਲ ਦੱਸੋ
ਇਹਦਾ ਹੱਲ ਹੈ ਉਹ ਗੱਲ ਤਾਂ ਇਹ ਹੈ ਵੀ ਤੁਹਾਨੂੰ ਤਾਂ ਕੋਈ ਫਰਕ ਨਹੀਂ ਪੈਣਾ ਜੇ ਪਛਾਣ ਵੀ ਲਵਾਂ ਗੱਲ ਤਾਂ ਜਿਹੜਾ ਮੋਹਰੇ ਬੰਦਾ ਹੋਣਾ ਜਿਹਨੇ ਤੁਹਾਨੂੰ ਏਅਰਪੋਰਟ 'ਤੇ ਦੇਖਣਾ ਹੈ ਜਿੱਥੇ ਡੇਕ ਦਿਖਾਲੀ ਹੋਣੀ ਹੈ ਉਹ ਪਛਾਣ ਲਵੇ ਤਾਂ ਇਹ ਤੁਸੀਂ
ਉਹੀ ਤਾਂ ਗੱਲ ਕਹਿੰਦਾ ਵੀ ਜਿਹੜੇ ਤੁਸੀਂ ਪਾਸਪੋਰਟ ਬਣਾਉਣੇ ਆ ਜਾਂ ਲਾਇਸੈਂਸ ਬਣਾਉਣੇ ਆ ਉਸ ਵੇਲੇ ਤੁਹਾਡੀ ਫੋਟੋ ਦੇ ਜੂਸ ਕਾਹਦੇ ਨਿਕਲਦਾ ਇਹਦੇ 'ਤੇ ਵੀ ਕਿਸੇ ਵੇਲੇ ਗਿੱਲ ਸਾਹਿਬ ਕਹਿਣਾ ਗੱਲ ਸੁਣਾਓ ਸਾਨੂੰ
ਆਹੋ
ਮਾਰ ਰਿਹਾ ਇਹਨਾਂ ਚੀਜ਼ਾਂ
ਦਾ ਆਹੋ ਇਹ ਚੀਜ਼ ਦੇ ਮਾਣ ਉਹ ਖੈਰ ਉਹ ਗੀਤ ਆਇਆ ਸੀ ਨਾ ਸਰਦੂਲ ਸਿਕੰਦਰ ਦਾ ਫੁੱਲਾਂ ਦੀ ਕੱਚੀ ਹੈ ਵਪਾਰ ਨੇ ਕੰਡਿਆਂ ਦੇ ਭਾਤ ਸਨ ਤੋਲਣਾ ਤੇ ਉਦੋਂ ਬਾਅਦ ਨਾ ਭਗਵੰਤ ਮਾਨ ਨੇ ਗੀਤ ਕੱਢਿਆ ਸੀਗਾ ਉਹਦੀ ਪੈਰਡੀ ਬਣਾਈ ਸੀ ਗੋਭੀ ਦੀ ਕੱਚੀ ਹੈ ਵਪਾਰ ਨੇ ਆਲੂਆਂ ਦੇ ਭਾਤ ਸਾਨੂੰ ਤੋਲਣਾ ਹਨਾ ਤੇ ਉਦੋਂ ਭਾਜੀ ਇਹ ਗੱਲ ਲੱਗਦੀ ਸੀ ਤੇ ਹੁਣ ਮੈਂ ਸੁਣਿਆ ਹੈ ਕਿ ਇੱਕ ਤੁਸੀਂ ਕਹਾਵਤ ਵੀ ਪੜ੍ਹੀ ਆ ਰੇਡੀਓ 'ਤੇ ਚੱਲਦੀ ਆ ਪਰਮਿੰਦਰ ਸੋਢੀ ਹੁਣਾਂ ਦੀ ਕਿ ਲੜਾਈ ਦੇ ਮੌਕੇ ਵੀ ਬੰਦੇ ਨੂੰ ਲੜਾਈ ਦੇ ਮੌਕੇ ਕਿਹਨਾਂ ਕਿਹਨਾਂ ਨੂੰ ਮਿਲਦੇ ਹੀ ਰਹਿੰਦੇ ਆ ਉਹ ਕਹਾਵਤ ਇਸ ਤਰ੍ਹਾਂ ਸੀ ਹੁਣ ਮੈਂ ਕੱਢ ਕੇ ਕਿਤੇ ਸੁਣਾਊਂਗਾ ਵੀ ਤੁਹਾਨੂੰ ਕਿ ਇੱਕ ਤਾਂ ਜਿਹਦਾ ਘਰ ਬਾਰਡਰ 'ਤੇ ਹੋਵੇ ਹੈ ਨਾ ਉਹਨੂੰ
ਹਾਂਜੀ
ਉੱਥੇ ਲੜਾਈ ਲੱਗਣ ਦੇ ਚਾਂਸ ਰਹਿੰਦੇ ਉਹ ਮੌਕਾ ਰਹਿੰਦੇ ਰਹਿੰਦਾ ਲੜਾਈ ਲੱਗਣ ਦਾ ਦੂਜਾ ਕਹਿੰਦਾ ਵੀ ਜਿਹਦੇ ਅੰਗੂਰਾਂ ਦਾ ਬਾਗ ਸੜਕ ਦੇ ਕੰਢੇ ਹੋਵੇ ਜਾਂ ਜਿਹਦੇ ਗੋਭੀ ਦਾ ਬਾਗ ਸੜਕ ਦੇ ਕੰਢੇ ਹੋਵੇ ਉਹਦੇ ਲੜਾਈ ਦੇ ਮੌਕੇ ਲਾਡੀ ਬੈਂਸ ਤੇ ਪਾਲੇ ਬੈਂਸ ਤੇ ਮਿਲਦੇ ਹੀ ਰਹਿਣੇ ਹਨਾ ਤੇ ਹਾਂ ਤੀਜਾ ਹੈਗਾ ਵੀ ਜਿਹਦੀ ਘਰ ਵਾਲੀ ਸੋਹਣੀ ਹੋਵੇ ਉਹਨੂੰ ਵੀ ਲੜਾਈ ਦੇ ਮੌਕੇ ਮਿਲਦੇ ਹੀ ਰਹਿੰਦੇ ਆ ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਹ ਸੰਸਾਰ ਪ੍ਰਸਿੱਧ ਮੁਹਾਵਰਿਆਂ ਚੋਂ ਰਿਕਾਰਡ
ਮੁਹਾਵਰੇ
ਹਨਾ ਤੇ ਹੁਣ ਭਗਵੰਤ ਮਾਨ ਨੂੰ ਲੜਾਈ ਦਾ ਮੌਕਾ ਕਿਉਂ ਮਿਲ ਰਿਹਾ ਤੁਸੀਂ ਇਹ ਦੱਸੋ ਲੜਾਈ ਕਿਉਂ ਛੇੜਨਾ ਚਾਹੁੰਦੇ ਨੇ
ਪਤਾ ਨਹੀਂ ਅਮਨਦੀਪ ਕੱਲ ਤੋਂ ਉਦਾਂ ਦਾ ਪੁਖਤਾ ਖਬਰ ਤਾਂ ਨਹੀਂ ਆ ਲੇਕਿਨ ਇਹ ਗੱਲ ਸਾਹਮਣੇ ਆ ਰਹੀ ਆ ਕਿ ਉਹਨਾਂ ਦੀ ਥੋੜੀ ਜਿਹੀ ਆਪਣੇ ਰਦ ਪੱਡਾ ਨਾਲ ਥੋੜੀ ਜਿਹੀ ਉਹਨਾਂ ਦੀ ਵਿਗੜੀ ਆ ਰਦ ਪੱਡਾ ਨੀ ਕੋਈ
ਚੱਡਾ
ਚੀਜ਼ਾਂ ਚੱਡਾ ਪੱਡਾ ਹੀ ਸੁਣਨ ਲੱਗ ਪੈਂਦਾ ਉਹ ਵੀ ਉਮਰ ਦਾ ਤਕਾਜ਼ਾ ਹੈ ਡੋਂਟ ਵਰੀ ਅਬਾਊਟ ਇਟ ਤਾਂ ਨਾ ਉਹ ਕਹਿੰਦੇ ਉਹਨਾਂ ਚੱਡਾ ਦੇ ਨਾਲ ਥੋੜੀ ਜਿਹੀ ਉਹਨਾਂ ਦੀ ਖੜਕੀ ਆ ਤੇ ਫਿਰ ਕੇਜਰੀਵਾਲ ਨੇ ਬੁਲਾ ਕੇ ਤਾਂ ਸੁਲਾਹ ਕਰਾਈ ਆ ਤੇ ਇੱਦਾਂ ਦੀ ਕੋਈ ਗੱਲ ਹੋਈ ਆ ਇਹਦੇ ਕਈ ਕਾਰਨ ਹੋ ਸਕਦੇ ਆ ਜਿੱਦਾਂ ਤੁਹਾਡੀ ਕਹਾਵਤ ਆ ਉਹਦੇ ਵੀ ਥੋੜੇ ਇੰਪੈਕਟ ਹੋਏ ਸਾਰੇ ਜਿੱਦਾਂ ਹੁਣ
ਮੈਨੂੰ ਇਹੋ ਲੱਗਦਾ ਜਿਹੜੀ ਗੱਲ ਚੱਲ ਰਹੀ ਹੈ ਕਿਉਂਕਿ ਭਗਵੰਤ ਮਾਨ ਨੇ ਨਾ ਪਿਛਲੇ ਹਫ਼ਤੇ ਬਿਆਨ ਦਿੱਤਾ ਸੀ ਵੀ ਜਿਹੜਾ ਨਾ ਮੈਨੂੰ ਬਾਈਪਾਸ ਕਰਕੇ ਦਿੱਲੀ ਜਾਊਗਾ ਕੇਜਰੀਵਾਲ ਨੂੰ ਜਾਂ ਆਮ ਆਦਮੀ ਕਹਿੰਦਾ ਉਹਨੂੰ ਆਪਾਂ ਫਿਰ ਲੰਮੇ ਹੱਥੀ ਲਵਾਂਗੇ ਉਹਨੂੰ ਕੱਢਾਂਗੇ ਪਾਰਟੀ ਚੋਂ ਠੀਕ ਹੈ ਇਹਦਾ ਮਤਲਬ ਇਹ ਹੋਇਆ ਕਿ ਲੋਕ ਜਿਹੜੇ ਉਹਦੇ ਐਮ ਪੀ ਐਮ ਐਲ ਏ ਆ ਉਹ ਖੁਸ਼ ਨਹੀਂ ਹੈਗੇ ਭਗਵੰਤ ਮਾਨ ਦੀ ਚੀਫ਼ ਮਿਨਿਸਟਰੀ ਤੋਂ
ਹਾਂਜੀ
ਸਿੱਧੀ ਸਿੱਧੀ ਗੱਲ ਹੈ ਔਰ ਮੈਨੂੰ ਲੱਗ ਵੀ ਰਿਹਾ ਆ ਕਿਉਂਕਿ ਵਿਆਹ ਦੇ ਵਿੱਚ ਮੈਂ ਦੇਖਿਆ ਕਿ ਜਿਹੜੀਆਂ ਬੀਬੀਆਂ ਸੀਗੀਆਂ ਆਮ ਆਦਮੀ ਪਾਰਟੀ ਦੀ ਐਮ ਐਲ ਏ ਉਹ ਤਾਂ ਬਸ ਐਵੇਂ ਸਾਈਡ ਤੇ ਖੜੇ ਗੋਲ ਗੱਪੇ ਹੀ ਖਾ ਰਹੀ ਉਹਨਾਂ ਦੀ ਕੋਈ ਬਹੁਤੀ ਪੁੱਛ ਗਿੱਛ ਨਹੀਂ ਹੋਈ ਐਮ ਐਲ ਏ ਦੀ 92 ਦੀ ਕਿਸੇ ਦੀ ਪੁੱਛ ਗਿੱਛ ਨਹੀਂ ਹੋਈ ਹਨਾ ਤਕਰੀਬਨ ਬਰਾਤੀਏ ਦਿੱਲੀ ਵਾਲੇ ਹੀ ਸੀ ਸਾਰੇ ਹਨਾ ਤੇ ਉਹ ਚਲੋ ਭਗਵੰਤ ਮਾਨ ਨੇ ਕੀਤਾ ਵੀ ਮੈਂ ਹੀ ਮਹਾਨ ਹੈ ਤੇ ਉਹ ਐਕਚੁਲੀ ਜਿਹੜਾ ਭਗਵੰਤ ਮਾਨ ਹੈ ਐਜ਼ ਅ ਚੀਫ ਮਿਨਿਸਟਰ ਉਹ ਕੇਜਰੀਵਾਲ ਤੇ ਉਹਦੀ ਜਿਹੜੀ ਟੀਮ ਹੈ ਦਿੱਲੀ ਵਾਲੀ ਉਹਦੇ ਤਾਂ ਪੰਜਾਬ ਦੀ ਜਿਹੜੀ ਟੀਮ ਹੈ ਉਹਦੇ ਵਿਚਾਲੇ ਉਹ ਇੱਕ ਕੰਧ ਬਣ ਕੇ ਖੜਾ ਆ ਕੰਧ ਬਣਨਾ ਚਾਹੁੰਦਾ ਆ ਕਿ ਉਹ ਮੇਰੇ ਥਰੂ ਹੀ ਇਹ ਦਿੱਲੀ ਨੂੰ ਜਾਣ ਤੇ ਦਿੱਲੀ ਵਾਲੇ ਮੇਰੇ ਥਰੂ ਹੀ ਇਹਨਾਂ ਨੂੰ ਜਾਣ ਤੇ ਮੈਨੂੰ ਜਿੱਥੇ ਤੱਕ ਲੱਗਦਾ ਆ ਕਿ ਉਹਨਾਂ ਨੇ ਜਿਹੜੇ ਇਹਨਾਂ ਦੇ ਉੱਤੇ ਇਹ ਬੰਦੇ ਬਿਠਾਲੇ ਆ ਰਾਘਵ ਚੱਡੇ ਹੁਣੀ ਜਾਂ ਹੋਰ ਜਾਂ 1 2 3 ਉਹ ਸਾਰੇ ਭਗਵੰਤ ਮਾਨ ਨੂੰ ਨੱਥੀ ਕਰਨ ਨੂੰ ਹੈ ਕਿ ਉਹ ਮੈਨੂੰ ਲੱਗਦਾ ਚੈੱਕਮੇਟ ਹੈ ਮੇਰੇ ਹਿਸਾਬ ਨਾਲ 6 ਮਹੀਨੇ ਦੇ ਵਿੱਚ ਮੈਨੂੰ ਲੱਗਦਾ ਆ ਵੀ ਸ਼ਾਇਦ ਰੌਲਾ ਪੈ ਜਾਊਗਾ ਲੀਡਰਸ਼ਿਪ ਦਾ ਕਿਉਂਕਿ
ਹੋ ਸਕਦਾ
ਬਹੁਤ ਸਾਰੀਆਂ ਬੈਕ ਫਲਿਪਸ ਹੋ ਰਹੀਆਂ ਨੇ ਤੇ ਬਹੁਤ ਸਾਰੇ ਜਿਹੜੀ ਬਿਆਨਬਾਜ਼ੀ ਆ ਮਤਲਬ ਉਹ ਚੱਲ ਰਹੀ ਹੈ ਤੇ ਦੂਜਾ ਇਉਂ ਲੱਗਦਾ ਕਿ ਭਗਵੰਤ ਮਾਨ ਨੇ ਦੇਖਿਆ ਹੁਣ ਉੱਥੇ ਫੀਲਡ 'ਚ ਜਾ ਕੇ ਕਿ ਜਿਹੜੀ ਚੀਫ਼ ਮਿਨਿਸਟਰੀ ਹੈ ਉਹ ਖਾਲਾ ਜੀ ਦਾ ਬਾੜਾ ਨਹੀਂ ਹੈ ਨਾ ਉਹ ਮਿਊਂਸੀਪਲ ਕਾਰਪੋਰੇਸ਼ਨ ਨਹੀਂ ਹੈਗੀ ਦਿੱਲੀ ਦੀ ਜਿੱਥੇ ਲਾਅ ਐਂਡ ਆਰਡਰ ਦਾ ਕੋਈ ਉਹਨਾਂ ਨੂੰ ਰੌਲਾ ਨਹੀਂ ਪੁਲਿਸ ਉਹਨਾਂ ਦੇ ਅੰਡਰ ਨਹੀਂ ਹੈਗੀ ਪੁਲਿਸ ਨੂੰ ਕੰਟਰੋਲ ਕਰਨਾ ਇਟਸ ਵੈਰੀ ਡਿਫੀਕਲਟ ਜੋਬ ਪੰਜਾਬ ਦੇ ਵਿੱਚ 3-4 ਗੁੱਟ ਤਾਂ ਪੁਲਿਸ ਦੇ ਆਪੇ ਗੈਂਗ ਬਣੇ ਹੋਏ ਨੇ ਹਨਾ ਸੋ ਫਿਰ ਬਾਰਡਰ ਰੀਜਨ ਹੈ ਫਿਰ ਬੜੀ ਰੋਬਸਟ ਸੋਸਾਇਟੀ ਹੈ ਕੌਮ ਬੜੀ ਜ਼ਬਰਦਸਤ ਸਟੇਟ ਹੈ ਹਨਾ ਪ੍ਰੋਗਰੈਸਿਵ ਹੈ ਲੋਕ
ਦੁਨੀਆ ਦਾ ਸਭ ਤੋਂ ਜੁਝਾਰੂ ਕੌਮ ਹੈ
ਜੁਝਾਰੂ ਕੌਮ ਹੈ ਸੋ ਇਸ ਕਰਕੇ ਨਾ ਉਹ ਇਕੱਲੇ ਤੁਸੀਂ ਐਡਮਿਨਿਸਟ੍ਰੇਸ਼ਨ ਸਕਿੱਲਸ ਚਾਹੇ IAS IPS ਬਣ ਜਾਓ ਕਿੰਨੇ ਸਕਿੱਲ ਇਕੱਠੇ ਕਰ ਲਓ ਤੁਸੀਂ ਇੱਦਾਂ ਦੇ ਏਰੀਏ ਨੂੰ ਨਹੀਂ ਤੁਸੀਂ ਮੋਨੀਟਰ ਕਰ ਗੋਰਿਆਂ ਵਰਗੇ ਨਹੀਂ ਮੋਨੀਟਰ ਕਰ ਸਕਦੇ ਉਹ ਇੱਥੋਂ ਹੱਥ ਖੜ੍ਹੇ ਕਰਕੇ ਚਲੇ ਗਏ ਹੋਰ ਕਿੰਨੇ ਇੱਥੋਂ ਹੱਥ ਖੜ੍ਹੇ ਕਰਕੇ ਚਲੇ ਗਏ ਮੁਗਲ ਕਿੰਨੇ ਹੋ ਗਏ ਤੁਸੀਂ ਇਕੱਲਾ ਇਹ ਨਹੀਂ ਵੀ ਰਾਜ ਵਧੀਆ ਦੇਣਾ ਜੀ ਰਾਜ ਵੀ ਵਧੀਆ ਜਦ ਆਊਗਾ ਤਾਂ ਦੇਖਾਂਗੇ ਪਰ ਤੁਸੀਂ ਐਡਮਿਨਿਸਟ੍ਰੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਹੀ ਇਕੱਲਾ ਪੰਜਾਬ 'ਤੇ ਰਾਜ ਨਹੀਂ ਕਰ ਸਕਦੇ ਪੰਜਾਬ 'ਤੇ ਰਾਜ ਕਰਨ ਦੇ ਲਈ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਹੋਣਾ ਵਾਲਾ ਪੈਣਾ ਆ ਸਰਬਕਰਾ ਭਰਪੂਰ ਤੁਹਾਨੂੰ ਧਰੂ ਵਰਗਾ ਹੋਣਾ ਪੈਣਾ ਤੁਹਾਨੂੰ ਪ੍ਰਹਲਾਦ ਵਰਗਾ ਹੋਣਾ ਪੈਣਾ ਤੁਹਾਨੂੰ ਰਾਜੇ ਜਨਕ ਵਰਗਾ ਹੋਣਾ ਪੈਣਾ
ਸਥਿਰ ਹੋਣਾ ਪੈਣਾ
ਸਥਿਰ ਹੋਣਾ ਪੈਣਾ
ਆਪਣੇ ਫੈਸਲੇ ਆਪ ਲੈਣੇ ਡਿਟਰਮੀਨੇਸ਼ਨ ਔਰ ਸੋਲਿਡ ਡੈਰਿਟੀ ਤੁਹਾਡੇ 'ਚ ਚਾਹੀਦੀ ਆ
ਬਿਲਕੁਲ
ਅਤੇ ਤੁਸੀਂ ਉਸੇ ਹੀ ਕੌਮ ਨੂੰ ਕਿੱਦਾਂ ਕੰਟਰੋਲ ਕਰਨਾ ਜਿਹਦੇ 'ਚ ਤੁਸੀਂ ਰਹਿ ਰਹੇ ਆ ਜਿਹੜੀ ਤੁਸੀਂ ਬਿਲੋਂਗ ਕਰਦੇ ਆ ਕੋਈ ਬਾਹਰਲਾ ਬੰਦਾ ਆ ਕੇ ਤੁਹਾਨੂੰ ਗਾਈਡ ਕਰੇ ਇੰਸਟਰਕਸ਼ਨਾਂ ਦੇਵੇ ਕਿ ਏਦਾਂ ਕੰਟਰੋਲ ਕਰੋ ਫਿਰ ਤੁਸੀਂ ਬਹੁਤੀ ਦੇਰ ਸਥਿਰ ਨਹੀਂ ਰਹਿ ਸਕਦੇ ਕੁਰਸੀ ਤਾਂ ਬਚਾਈ ਜਾ ਸਕਦੀ ਆ 5-6 ਮਹੀਨੇ ਲੇਕਿਨ ਸਥਿਰਤਾ ਜਿਹੜੀ ਆ ਉਹ ਨਹੀਂ ਲਿਆਈ ਜਾ ਸਕਦੀ ਜੇ ਤੁਸੀਂ ਦੇਖੋ ਇਸ ਕੈਬਨਿਟ ਦੇ ਵਿੱਚ ਇਸ ਆਮ ਆਦਮੀ ਪਾਰਟੀ ਦੇ ਵਿੱਚ ਕਈ ਜਿਹੜੇ ਲੀਡਰ ਆ ਜਾਂ ਇਹਨਾਂ ਦੇ ਕਈ ਐਮ ਐਲ ਏ ਆ ਉਹ ਵਿੱਚ ਕਾਫੀ ਗੁਣੀ ਵੀ ਆ ਉਹਨਾਂ ਵਿੱਚ ਕਾਫੀ ਗੁਣ ਵੀ ਆ ਜਿਹਨਾਂ ਦੇ ਵਿੱਚ ਮੈਂ ਦੇਖਿਆ ਕਿ ਜੇ ਸਿੱਖਿਆ ਮੰਤਰੀ ਕੋਈ ਇਹਨਾਂ ਵਿੱਚੋਂ ਯੋਗ ਸੀਗਾ ਤਾਂ ਉਹ ਪ੍ਰੋਫੈਸਰ ਬਲਜਿੰਦਰ ਕੌਰ ਆ ਸਰਬਜੀਤ ਮਾਣੂਕੇ ਵੀ ਕਾਫੀ ਸਿਆਣੀ ਕੁੜੀ ਆ ਤੇ ਉੱਧਰ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹਨਾਂ ਦੀ ਅੱਜ ਕੱਲ੍ਹ ਸਾਡੀ ਸਿੱਖ ਕੌਮ ਵੀ ਕਾਫੀ ਉਹ ਉਹਨਾਂ ਦਾ ਪ੍ਰਭਾਵ ਆ ਉਹਨਾਂ ਨੇ ਕਾਫੀ ਹਾਂ ਦਾ ਨਾਰਾ ਵੀ ਮਾਰਿਆ ਕਈਆਂ ਗੱਲਾਂ ਦੇ ਵਿੱਚ ਤੇ ਉਹਨਾਂ ਨੂੰ ਵੀ ਲੋਕ ਬਹੁਤ ਪਸੰਦ ਕਰ ਰਹੇ ਆ ਜੇ ਹੋਮ ਮਿਨਿਸਟਰੀ ਅਗਰ ਕੰਟਰੋਲ ਕਰਾਉਣੀ ਸੀ ਇੰਡੀਪੈਂਡੈਂਟਲੀ ਭਗਵੰਤ ਸਿੰਘ ਮਾਨ ਨੇ ਤਾਂ ਮੇਰੇ ਖਿਆਲ ਦੇ ਵਿੱਚ ਹੋਮ ਮਿਨਿਸਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਣਾਉਣਾ ਚਾਹੀਦਾ ਸੀ ਤੇ ਮੇਰੇ ਇੱਕ ਹੋਰ ਵੀ ਮੇਰੇ ਗੱਲ ਅਮਨਦੀਪ ਸਾਹਮਣੇ ਆਈ ਆ ਜਿੱਦਾਂ ਦੀ ਦਲੇਰੀ ਜਿਹੜੇ ਸਪੀਕਰ ਆ ਪੰਜਾਬ ਦੇ ਕਰਤਾਰ ਸਿੰਘ ਸੰਧਵਾ ਦਿਖਾ ਰਹੇ ਆ ਮੇਰੇ ਖਿਆਲ 'ਚ ਉਹਨਾਂ ਦੀ ਲੀਡਰਸ਼ਿਪ 'ਤੇ ਵੀ ਕੁਐਸਚਨ ਹੋ ਸਕਦਾ ਅਗਰ ਉਹ ਇੱਦਾਂ ਹੀ ਲੀਡਰਸ਼ਿਪ ਇੱਦਾਂ ਹੀ ਓਪੋਜੀਸ਼ਨ ਨੂੰ ਚਾਂਸ ਦਿੰਦੇ ਰਹੋਗੇ ਵਿਧਾਨ ਸਭਾ 'ਚ ਬੋਲਣ ਦਾ ਤਾਂ ਕੇਜਰੀਵਾਲ ਨਹੀਂ ਚਾਹੂਗਾ ਕਿ ਇੱਦਾਂ ਜਿਹੜੇ ਓਪੋਜੀਸ਼ਨ ਵਾਲੇ ਖੁੱਲ੍ਹੇ ਉੱਥੇ ਬੋਲਣ ਉਹਨਾਂ 'ਤੇ ਵੀ ਮੈਨੂੰ ਮੈਂ ਕੁਛ ਨਾ ਕੁਛ ਐਕਸ਼ਨ ਕਰੂਗੇ ਮੇਰਾ ਆਪਣਾ ਖਿਆਲ ਹੈ
ਮੈਨੂੰ ਲੱਗਦਾ
ਕਿਹੜੇ ਹੋਰ ਆਮ ਆਦਮੀ ਪਾਰਟੀ ਚੰਗੇ ਬੰਦੇ ਜਿਹੜੇ
ਪਹਿਲਾਂ ਤਾਂ ਮੈਂ ਆਪਣੀ ਆਬਜ਼ਰਵੇਸ਼ਨ ਦੱਸਦਾ ਕਿ ਇਲੈਕਸ਼ਨਾਂ ਤੋਂ ਪਹਿਲਾਂ 3-4 ਮਹੀਨੇ ਪਹਿਲਾਂ ਨਾ ਨਾਰੇ ਮਜ਼ਾਰੇ ਕਰਕੇ ਕੇਜਰੀਵਾਲ ਦੀਆਂ ਮੀਟਿੰਗਾਂ 'ਚ ਪੰਜਾਬ ਆਏ ਅਤੇ ਆਪਣੇ ਬੰਦਿਆਂ ਤੋਂ ਭਗਵੰਤ ਮਾਨ ਨਾਰੇ ਮਰਵਾ ਕੇ ਉਹਨੂੰ ਚੀਫ ਮਿਨਿਸਟਰ ਡਿਕਲੇਅਰ ਕਰਵਾ ਲਿਆ। ਹਾਲਾਂਕਿ ਉਹ ਚਾਹੁੰਦਾ ਨਹੀਂ ਸੀ, ਉਹਦੀ ਬੋਡੀ ਲੈਂਗੁਏਜ ਚਾਹੁੰਦੀ ਨਹੀਂ ਸੀ ਵੀ ਇਹਨੂੰ ਚੀਫ ਮਿਨਿਸਟਰ ਬਣਾਉਣਾ। ਚਲੋ ਉਹ ਵਧੀਆ ਫੈਸਲਾ ਸੀ, ਬਣ ਗਿਆ। ਪਰ ਮੈਨੂੰ ਲੱਗਦਾ ਦਿੱਲੀ ਦੀ ਟੀਮ ਹਜੇ ਵੀ ਭਗਵੰਤ ਮਾਨ ਨੂੰ ਨਹੀਂ ਚਾਹੁੰਦੀ, ਇਸ ਕਰਕੇ ਉਹਦੇ ਦੁਆਲੇ ਸਿਕੰਜਾ ਕੱਸ ਰਹੇ ਨੇ, ਉਹਦੇ ਦੁਆਲੇ ਸਿਕੰਜਾ ਕੱਸਿਆ ਹੋਇਆ ਕੱਸ ਰਹੇ ਨੇ। ਅਤੇ ਜਗਤਾਰ ਭਾਅ ਜੀ ਵੀ ਕਹਿੰਦੇ ਨੇ ਹਾਂਗਕਾਂਗ ਵਾਲੇ, ਕਹਿੰਦੇ ਰਾਘਵ ਚੱਡਾ ਦੇ ਭਗਵੰਤ ਮਾਨ ਦਾ ਰੌਲਾ ਹੈ ਜੀ ਪੰਜਾਬ, ਪੰਜਾਬ ਹੈ ਜੀ ਰੌਲਾ ਹੀ ਜੀ ਪੰਜਾਬ, ਠੀਕ ਹੈ। ਸੋ ਇਸ ਕਰਕੇ ਹੁਣ ਵੀ ਉਹ ਸਾਰੇ ਪੈਂਤਰੇ ਚੱਲ ਰਹੇ ਨੇ। ਇੱਧਰੋਂ ਵੀ ਜਿਹੜੇ ਤੁਸੀਂ ਦੱਸਦੇ ਆ ਕਿ ਪੰਜਾਬ ਦੇ ਵਿੱਚੋਂ ਵੀ ਬੜੇ ਗੁਣੀ ਕਈ MLA ਬਣੇ ਨੇ, ਉਹਨਾਂ ਦੀ ਕੈਪੇਬਿਲਿਟੀਜ਼ ਨੇ, ਉਹਨਾਂ ਨੂੰ ਖੁੱਡੇ ਲੈਣ ਲਾਇਆ ਜਾ ਰਿਹਾ ਹੈ। ਅਤੇ ਜ ਤੁਸੀਂ ਯੂ ਕਾਂਟ ਪੁਸ਼ ਇੰਨੀ ਇੰਨਾ ਨਹੀਂ ਤੁਸੀਂ ਪੁਸ਼ ਕਰ ਸਕਦੇ ਕਿ ਉਹ ਰੈਬਲ ਹੋ ਜਾਣ। ਰਹੀ ਗੱਲ ਪੰਜਾਬ ਦੀ, ਪੰਜਾਬ ਦੀ ਆਪਾਂ ਪਹਿਲਾਂ ਕਹੇ ਇਹਨੂੰ ਰਾਜ ਕਰਨ ਦੇ ਲਈ ਨਾ ਰਾਜਾ ਚਾਹੀਦਾ ਹੈ। ਹੁਣ ਕੈਪਟਨ ਹੈ, ਕੈਪਟਨ ਦਾ ਕੀ ਹਸ਼ਰ ਕੀਤਾ ਪੰਜਾਬੀਆਂ ਨੇ ਜਦੋਂ ਡਿਲੀਵਰ ਨਹੀਂ ਕੀਤਾ। ਸੁਖਬੀਰ ਬਾਦਲ ਹੁਣ ਦਾ ਕੀ, ਜਿਹੜੇ ਕਹਿੰਦੇ ਸੀ ਅਸੀਂ 25 ਸਾਲ ਰਾਜ ਕਰਨਾ ਹੈ, ਉਹਨਾਂ ਦਾ ਕੀ ਹਸ਼ਰ ਕੀਤਾ, ਸਿਮਟ ਕੇ 3-4 ਰਹਿ ਗਏ ਨੇ। ਬੀਜੇਪੀ ਦੀ 1-2 ਸੀਟਾਂ ਰਹਿ ਗਈਆਂ, BSP 20-30% ਹੈ ਪੰਜਾਬ ਦੇ ਵਿੱਚ, ਉਹਨਾਂ ਦੀ 1 ਸੀਟ ਹੈ ਮਸੀ, ਠੀਕ ਹੈ। ਉਹ ਲੋਕ ਕੇਅਰ ਨਹੀਂ ਕਰਦੇ ਇਹਨਾਂ ਚੀਜ਼ਾਂ ਦੀ, ਉਹ ਚਾਹੁੰਦੇ ਆ ਰਾਜੇ ਨੂੰ, ਕਿਉਂਕਿ ਇਹ ਹਜ਼ਾਰਾਂ ਲੱਖਾਂ ਸਾਲਾਂ ਤੋਂ ਪੰਜਾਬ ਖਿੱਤਾ ਜਿਹੜਾ ਦੁਨੀਆਂ ਦਾ ਸੈਂਟਰ ਹੈ, ਵੇਦ ਇੱਥੇ ਲਿਖੇ ਹੋਏ ਉਹਨੇ ਲਿਖੇ ਹੋਏ ਨੇ, ਇਹ ਤੋਂ ਪਹਿਲਾਂ ਪਤਾ ਨਹੀਂ ਕਰਦੇ ਬਣੇ ਉਹਨੇ। ਸੋ ਇਸ ਕਰਕੇ ਇਸ ਰਾਜ ਤੁਸੀਂ ਇਹਨੂੰ ਇੱਕ ਥੋੜ੍ਹੇ ਟਾਈਮ 'ਚ ਵਾਈਪ ਆਊਟ ਨਹੀਂ ਕਰਦੇ ਕਰ ਸਕਦੇ ਇਹਦੀ ਸਾਈਕੋਲੋਜੀ ਨੂੰ। ਭਗਵੰਤ ਮਾਨ ਨੂੰ ਇਹ ਗੱਲਾਂ ਸੋਚਣੀਆਂ ਪੈਣੀਆਂ ਕਿ ਰਾਜ ਕਰਨਾ ਹੈ ਤਾਂ ਹੀ ਹੈਜ਼ ਟੂ ਡੂ ਇਟ ਪ੍ਰੋਪਰਲੀ, ਵਧੀਆ ਤਰੀਕੇ ਨਾਲ ਕਰਨਾ ਪੈਣਾ ਆ। ਹਾ ਗੇਮਾਂ ਖੇਡ ਕੇ ਨਹੀਂ ਪੰਜਾਬ 'ਤੇ ਰਾਜ ਹੋਣਾ। ਅਤੇ ਦਲਜੀਤ ਸਿੰਘ ਭਾਅ ਜੀ ਮਹਿਤਾ ਚੌਂਕ ਦੇ ਵੀ ਕਹਿੰਦੇ ਨੇ ਕਿ ਭਗਵੰਤ ਮਾਨ 'ਤੇ ਤੀਸਰਾ ਤੱਤ ਢੁੱਕਦਾ ਲੱਗਦਾ, ਜਿਹਦੀ ਘਰ ਵਾਲੀ ਸੋਹਣੀ ਹੋਵੇ ਉਹਨੂੰ ਲੜਾਈ ਦੇ ਮੌਕੇ ਮਿਲਦੇ ਹੀ ਰਹਿਣਗੇ।
ਇਹ ਤਾਂ ਹੁਣ ਇਹ ਕਹਿੰਦੇ, ਅਸੀਂ ਨਹੀਂ ਕਹਿੰਦੇ,
ਨਹੀਂ ਉਹ ਤੱਤ ਤਾਂ ਤੱਤੇ ਹੀ ਆ, ਉਹਨੇ ਵੀ ਤੱਤ ਸ਼ੇਅਰ ਕੀਤਾ। ਖੈਰ
ਤੱਤ ਤਾਂ ਠੀਕ ਆ, ਨਹੀਂ ਜਿਹਦੀ ਘਰ ਵਾਲੀ ਸੋਹਣੀ ਹੋਵੇ ਜਾਂ ਉਮਰ ਤੋਂ ਕਾਫੀ ਘੱਟ ਹੋਵੇ। ਚਲੋ
ਬਾਕੀ ਰਮਨਦੀਪ ਅਟਵਾਲ ਸਿਵਰਲੈਂਡ ਤੋਂ ਜੁੜਦੇ ਨੇ ਪਰਿਵਾਰ ਸਮੇਤ, ਕਹਿੰਦੇ ਬਹੁਤ ਵਧੀਆ ਜੀ ਟੌਪਿਕ ਚੱਲ ਰਹੇ ਨੇ। ਅਤੇ ਦੀਪਜੋਤ ਸੋਈ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕੋਈ ਜਵਾਬ ਨਹੀਂ ਮਿਲਿਆ ਭਾਅ ਜੀ। ਸਤਿ ਸ਼੍ਰੀ ਅਕਾਲ ਮਰੀਕ ਭਾਅ ਜੀ ਕੋਲ ਸਹੀ ਜਵਾਬ ਨਹੀਂ ਮਿਲਿਆ ਜਿਹੜਾ ਤੁਸੀਂ ਪੁੱਛਿਆ ਕਿ ਆਮ ਆਦਮੀ ਪਾਰਟੀ ਕੀ ਕਰੇ ਇਸ ਔਖੀ ਘੜੀ 'ਚ। ਹਾਂਜੀ ਉਹ ਕਰਨਾ ਤਾਂ ਤੁਹਾਨੂੰ ਪਤਾ ਹੈ ਕਿ ਭਾਅ ਜੀ ਵੀ ਜਿਹੜਾ ਆਮ ਆਦਮੀ ਪਾਰਟੀ ਹੈ ਨਾ ਉਸ ਨੂੰ ਮਤਲਬ ਐਡਵਾਈਜ਼ਰ ਜਿਹੜੇ ਨੇ ਉਹ ਪੰਜਾਬੀ ਚਾਹੀਦੇ ਨੇ। ਹੁਣ ਦੇਖੋ ਐਡਵੋਕੇਟ ਜਨਰਲ ਹੈ ਉਹਨੂੰ ਰਿਜ਼ਾਈਨ ਦੇਣਾ ਪੈ ਗਿਆ ਕਿਉਂਕਿ ਉਹ ਦਿੱਲੀ ਤੋਂ ਬੰਦਿਆਂ ਨੂੰ ਤਨਖਾਹਾਂ 'ਤੇ ਰੱਖਣਾ ਚਾਹੁੰਦੇ ਸੀਗੇ, ਬੜੇ ਸਿਲੀ ਹੈ ਨਾ। ਜਿਹੜੇ 4 ਪੰਜਾਬ ਦੇ ਬਣੇ ਨੇ ਰਾਜ ਸਭਾ ਉਹ ਵੀ ਮਤਲਬ ਬਾਹਰੋਂ ਲਿਆਉਂਦੇ ਹੋਏ ਨੇ। ਇਹ ਗੱਲਾਂ ਜਿਹੜੀਆਂ ਇਹ ਜੜੀ ਬਹਿ ਜਾਣਗੀਆਂ। ਇੱਕ ਗੱਲ ਨੋਟ ਕਰ ਲਓ ਸਾਰੇ ਜਿੰਨੇ ਵੀ ਸਮਰਥਕ ਨੇ ਆਮ ਆਦਮੀ ਪਾਰਟੀ ਦੇ, ਨਹੀਂ ਵੀ ਹੈਗੇ, ਕਿ ਆਮ ਆਦਮੀ ਪਾਰਟੀ ਜਿੱਤੀ ਹੈ ਪ੍ਰੋਟੈਸਟ ਵੋਟ ਕਰਕੇ, ਕਿ ਉਹਨਾਂ ਕੋਲ ਕੋਈ ਅਲਟਰਨੇਟਿਵ ਹੈ ਨਹੀਂ ਸੀ ਕਾਂਗਰਸ ਅਤੇ ਅਕਾਲੀਆਂ ਨੂੰ। ਜੇ ਅਲਟਰਨੇਟਿਵ ਹੋਰ ਮਿਲ ਗਿਆ ਨਾ, ਇਹ ਪ੍ਰੋਟੈਸਟ ਵੋਟ ਪਏ ਸੀ ਅਕਾਲੀਆਂ ਅਤੇ ਕਾਂਗਰਸ ਨੂੰ ਵੋਟ ਨਹੀਂ ਪਾਉਣੀ ਯਾਰ ਆਮ ਆਦਮੀ ਪਾਰਟੀ ਨੂੰ ਪਾ ਦਿਓ, ਕਿਉਂਕਿ ਉਹਨਾਂ ਕੋਲ ਚੋਇਸ ਹੀ ਆਮ ਆਦਮੀ ਪਾਰਟੀ ਸੀ। ਜੇ ਕੋਈ ਹੋਰ ਚੋਇਸ ਖੜ੍ਹ ਗਈ ਨਾ ਤਾਂ ਬਿਨਾਂ ਪਰਫੋਰਮੈਂਸ ਤੋਂ ਅਗਲੀ ਵਾਰੀ ਵੀ ਇਹਨਾਂ ਦਾ ਇਹੀ ਹਾਲ ਹੋਣਾ ਹੈ। ਖੈਰ ਸਰ ਮੁਹੱਬਤ ਵੀ ਜੁੜੇ ਨੇ, ਕੀ ਹਾਲ ਚਾਲ ਹੈ ਪਿਆਰਿਓ, ਆ ਗਏ ਕੈਨੇਡਾ ਤੋਂ, ਵਿਆਹ ਖਾਇਆ ਹੈ। ਅਤੇ ਕਹਿੰਦੇ ਨੇ ਕਿ ਕੁੰਵਰ ਵਿਜੇ ਪ੍ਰਤਾਪ ਦੀ ਪ੍ਰਾਪਤੀ ਸਿਰਫ ਇੰਨੀ ਹੈ ਕਿ ਉਹਨੇ ਬਾਦਲਾਂ 'ਤੇ ਇਲਜ਼ਾਮ ਲਾਏ ਆ, ਕੋਈ ਸਾਬਤ ਨਹੀਂ ਹੋਇਆ, ਕੁਰਸੀ ਉਹਨੇ MLA ਬਣਨ ਲਈ ਛੱਡੀ ਆ, ਪੰਜਾਬ ਐਵੇਂ ਹੀ ਉਹਨੂੰ ਰੱਬ ਬਣਾਈ ਜਾਂਦੇ ਜਾ ਰਹੇ ਨੇ ਪੰਜਾਬੀ। ਮੈਂ ਭਾਅ ਜੀ ਇਹਨਾਂ ਨਾਲ ਸਹਿਮਤ ਹੀ ਹਾਂ ਵੈਸੇ, ਅਤੇ ਕਿਉਂਕਿ ਉਦੋਂ ਹੀ ਲੱਗ ਰਿਹਾ ਸੀਗਾ ਵੀ ਇਹ ਸਾਰਾ ਕੁਛ ਪਲੇ ਅਪ ਹੋ ਰਿਹਾ ਆ ਜਿੱਤਣ ਵਾਸਤੇ ਜਾਂ ਕਿਸ ਤਰ੍ਹਾਂ, ਅਤੇ ਕੋਈ ਐਡੀ ਬਹੁਤੀ ਜ਼ਿਆਦਾ ਵੱਡੀ ਪ੍ਰਾਪਤੀ ਨਹੀਂ ਹੈਗੀ। ਅਤੇ ਖੈਰ ਹੁਣ MLA ਬਣੇ ਆ ਆਪਣੇ ਏਰੀਏ ਦੇ ਵਿੱਚ, ਹੁਣ ਪਰਫੋਰਮ ਕਰ ਸਕਦੇ ਨੇ। ਤਾਂ ਭਾਅ ਜੀ ਇੱਕ ਤਾਂ ਇਹ ਗੱਲ ਹੈ, ਦੂਜਾ ਹੁਣ ਮੈਂ ਤੁਹਾਨੂੰ ਨਾ ਸਵਾਲ ਪੁੱਛਣਾ, ਹਰਨਾਮ ਸਿੰਘ ਦੀ ਗੱਲ ਵੀ ਆਪਾਂ ਸੁਣਨੀ ਹੈ, ਛੋਟੀ ਜਿਹੀ ਗੱਲ ਹੈ। ਮਤਲਬ ਤੁਸੀਂ ਮੈਨੂੰ ਐਜ਼ ਏ ਦੇਖਦੇ ਹੋ, ਜਦੋਂ ਮੇਰਾ ਸਰੂਪ ਦੇਖਦੇ ਹੋ, ਤੁਹਾਨੂੰ ਮੈਂ ਕਿੱਦਾਂ ਲੱਗਦਾ ਹਾਂ, ਮਤਲਬ ਮੇਰਾ ਮੈਨੂੰ ਗੁਰ ਤੁਸੀਂ ਮੈਨੂੰ ਮੈਂ ਤੁਹਾਨੂੰ ਮਨਮੁੱਖ ਲੱਗਦਾ ਕਿ ਗੁਰਸਿੱਖ ਲੱਗਦਾ?
ਅਮਦੀਪ ਹੁਣ ਤਾਂ ਜਿੱਦਾਂ ਤੁਹਾਡੀ ਫੋਟੋ ਦੇਖਦੇ ਹਾਂ, ਤੁਹਾਡੇ ਛਾਪਾ ਦੇਖਦੇ ਹਾਂ, ਉਹਦੇ ਤੋਂ ਹੁਣ ਤਾਂ ਲੱਗਦਾ ਜਿੱਦਾਂ ਕਾਫੀ ਰੋਬ ਆ ਤੁਹਾਡਾ, ਤੁਸੀਂ ਦਾੜੀ ਪ੍ਰਕਾਸ਼ ਕੀਤੀ ਹੋਈ ਆ, ਪੱਗ ਵੀ ਤੁਸੀਂ ਸੋਹਣੀ ਬੰਨਦੇ ਆ, ਗੱਲਾਂ ਵੀ ਤੁਸੀਂ ਵਧੀਆ ਕਰਦੇ ਆ, ਮੈਂ ਤਾਂ ਇੱਕ ਤਰ੍ਹਾਂ ਦੇ ਨਾਲ ਜੇ ਇੱਕ ਗੁਰਸਿੱਖ ਲੱਗਦੇ ਆ, ਉਹ ਗੁਰਸੁੱਖ ਤੇ ਜਿਹੜੀ ਜਿਹੜੀਆਂ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਨੌਲੇਜ ਹੋਣਾ ਚਾਹੀਦਾ, ਗੱਲ ਕਰਨ ਦਾ ਸਲੀਕਾ ਹੋਣਾ ਚਾਹੀਦਾ, ਬਿਹੇਵ ਸਮਾਜ ਤੁਸੀਂ ਕਿੱਦਾਂ ਕਰਦੇ ਆ, ਚਾਰ ਬੰਦੇ ਜੋੜਦੇ ਵੀ ਆਪਣੇ ਨਾਲ, ਜੇ ਤੁਹਾਨੂੰ ਕੋਈ ਮਿਲਣਾ ਆਉਂਦਾ ਤਾਂ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਲਦੇ ਵੀ ਆ ਕੌਫ ਸਾਰਬਰ, ਤੇ ਠੀਕ ਲੱਗਦਾ ਕਿ ਤੁਸੀਂ ਇੱਕ ਤਰ੍ਹਾਂ ਨਾਲ ਕਾਫੀ ਚੰਗੇ ਬੰਦੇ ਆ, ਇਹ ਕਹਿ ਸਕਦੇ
ਆ। ਮੈਂ ਕਿਹਾ ਸਵੇਰੇ ਖਾਨ ਸਾਹਿਬ ਦੇ ਕੰਜਰ ਦੇ ਸਫ਼ਰ ਤੋਂ ਸ਼ੁਰੂ ਹੋ ਗਏ, ਹੁਣ ਮੈਂ ਥੋੜੇ ਗੁਰਸਿੱਖੀ ਵੱਲ ਵੀ ਆ ਜਾ।
ਉਹ ਤਾਂ ਤੁਹਾਡੀ ਜਿਹੜੀ ਪਹਿਲੀ ਫੋਟੋ ਐਕਟਰਾਂ ਵਾਲੀ ਫੋਟੋ ਉਹਦੀ ਗੱਲ ਕਰਦੇ ਆ, ਜਿਹੜੀ ਪਹਿਲਾਂ 1905-06 ਦੇ ਵਿੱਚ ਖਿਚਵਾਈ ਸੀ,
1995-1996-2006 ਤੁਸੀਂ ਇੰਨਾ ਵੀ।
ਹਾਂਜੀ ਹਾਂਜੀ, ਉਹ ਫੋਟੋ ਦੀ ਗੱਲ ਕਰਦੇ ਸੀ, ਹੁਣ ਅੱਜ ਕੱਲ ਦਾ ਰੂਪ ਆ ਉਹ ਤਾਂ ਖਾਨ ਸਾਹਿਬ ਕਹਿੰਦੇ ਇਹਨਾਂ ਦੇ ਡੈਡੀ, ਮੈਂ ਕਿਹਾ ਇਹਨਾਂ ਦੇ ਡੈਡੀ ਨੀ ਹੈ ਇਹ, ਜਿਹੜੀ ਹੁਣ ਦੀ ਫੋਟੋ ਇਹ ਆਪ ਹੀ ਆ।
ਅੱਛਾ ਭਾਜੀ, ਗੱਲ ਮੈਨੂੰ ਇਹ ਆ ਗਈ ਵੀ ਇੱਕ ਨਾ ਬਹੁਤ ਪਤਵੰਤੇ ਸੱਜਣ ਹਨਾ, ਪੂਰਾ ਮਤਲਬ ਮੇਰੇ ਮੰਗਰ ਦੇਖਣ ਨੂੰ ਉੱਪਰੋਂ ਪੂਰੇ ਗੁਰਸਿੱਖ ਸੰਤ ਰੂਪ ਹਨਾ ਤੇ ਚੰਗਾ, ਤੇ ਮੈਨੂੰ ਉਹਨਾਂ ਦੀ ਇੱਕ ਗੱਲ ਚੰਗੀ ਨਹੀਂ ਲੱਗੀ। ਗੱਲ ਇਹ ਹੈ ਕਿ ਮੰਨ ਲਓ ਜਿੱਦਾਂ ਮੈਂ ਤੁਸੀਂ ਸਰਮਾ ਬਤੂਣੀ, ਪਾਲਾ ਬੈਂਸ, ਗੁਰਪ੍ਰੀਤ ਗਿੱਲ, ਰਵਿੰਦਰ ਧਨੀ, ਗੁਰਿੰਦਰ ਸਿੰਘ ਬਰਜੀਨੀ ਵਾਲੇ, ਜਗਤਾਰ ਜੋਲ ਬਾਈ, ਗੌਰਵ ਸ਼ਰਮਾ, ਸਾਰੇ ਮਿੱਤਰ ਸੱਜਣ ਜਿੰਨੇ ਵੀ ਅੱਜ ਪ੍ਰੋਗਰਾਮ ਸੁਣਦੇ ਆ, ਮੈਂ ਕਹਾਂ ਬਾਈ ਤੁਸੀਂ ਮੇਰੇ ਸਾਰੇ ਵੀਰ ਹੋ, ਮੇਰੇ ਭਰਾ ਹੋ, ਮੈਂ ਕਹਿ ਦਵਾਂ ਐਲਾਨ ਕਰ ਦਵਾਂ ਹੈਗਾ ਵੀ ਆ ਹਨਾ। ਆਪਾਂ ਏਦਾਂ ਕਰੀਏ ਫਿਰ ਨਾ, ਮੈਂ ਕਹਾਂ ਬਈ ਆਪਾਂ ਨਾ ਪਿਕਨਿਕ ਕਰਨ ਜਾਣਾ ਆ, ਚਲੋ ਮੰਨ ਲਓ ਆਪਾਂ ਜਪਾਨ ਹੀ ਜਾਣਾ ਆ, ਆਪਾਂ ਸਾਰਿਆਂ ਨੇ ਜਪਾਨ ਜਾਣਾ ਆ, ਤੁਸੀਂ ਇੱਥੇ ਸਾਰੇ ਆਸਟ੍ਰੇਲੀਆ, ਆਪਾਂ ਸਿਡਨੀ ਇਕੱਠੇ ਹੋਣਾ ਆ, ਠੀਕ ਹੈ। ਹੁਣ ਤੁਸੀਂ ਸਾਰੇ ਇਹ ਸਮਝਦੇ ਆ ਕਿ ਮੈਂ ਇੱਕ ਪੂਰਾ ਗੁਰਸਿੱਖ ਹਾਂ, ਮੇਰੇ ਤੋਂ ਇਹੀ ਐਕਸਪੈਕਟ ਕਰਦੇ ਹੋ ਹਨਾ, ਵੀ ਮੈਂ ਤੁਹਾਨੂੰ ਫਤਿਹ ਵੀ ਬੁਲਾਊਂਗਾ, ਸਤਿ ਸ੍ਰੀ ਅਕਾਲ ਵੀ ਬੁਲਾਊਂਗਾ, ਮੈਂ ਤੁਹਾਡੀ ਮਦਦ ਵੀ ਕਰੂੰਗਾ, ਮੈਂ ਕਿਸੇ ਦੀ ਵੀ ਲੋੜ ਹੈ ਉਹਦੀ ਵੀ ਮਦਦ ਕਰੂੰਗਾ, ਮੈਂ ਇੱਕ ਪ੍ਰੋਐਕਟਿਵ ਹਿਊਮਨ ਬੀਂਗ ਹੋਊਂਗਾ ਹਨਾ, ਅਤੇ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਅਕੋਮੋਡੇਟ ਕਰਨ ਦੀ, ਵਧੀਆ ਬੋਲੀ ਹੋਊ ਮੇਰੀ ਨੀਟ ਐਂਡ ਕਲੀਨ, ਅਤੇ ਸੰਗਤ ਪੰਗਤ ਵਾਲੇ ਸਾਰੇ ਸਿਧਾਂਤ ਮੇਰੇ ਦੇ ਵਿੱਚ ਹੋਣਗੇ, ਇਹੀ ਹੈ ਨਾ, ਤੁਸੀਂ ਇਹੀ ਐਕਸਪੈਕਟ ਕਰਨੇ ਸਾਰੇ। ਹੁਣ ਆਪਾਂ ਚੱਲੇ ਮਤਲਬ ਸਿਡਨੀ ਤੋਂ ਜਹਾਜ਼ ਚੜ੍ਹਨਾ, ਅਤੇ ਟਿਕਟਾਂ ਮੈਂ ਬੁੱਕ ਕਰਾਉਣੀਆਂ ਤੁਹਾਡੀਆਂ ਸਾਰਿਆਂ ਦੀਆਂ ਟੂਰ, ਕਿਉਂਕਿ ਮੈਂ ਲੈ ਕੇ ਜਾ ਰਿਹਾ ਅਮਨਦੀਪ ਸਿੰਘ ਸਿੱਧੂ, ਤੇ ਜਦੋਂ ਆਪਾਂ ਜਹਾਜ਼ ਚੜੀਏ ਤੇ ਮੈਂ ਮੂਹਰੇ ਹੋਵਾਂ, ਤੇ ਤੁਹਾਨੂੰ ਜਦੋਂ ਆਪਾਂ ਜਹਾਜ਼ ਚੜ੍ਹਦੇ ਹਾਂ ਤੇ ਪਹਿਲਾਂ ਕਿਹੜੀ ਆਉਂਦੀ ਆ, ਜਹਾਜ਼ ਮੋਰਲੀ ਬਾਰੀ ਰਾਹੀਂ ਚੜ੍ਹਦੇ ਨਾ, ਮੂਹਰੇ ਫਸਟ ਕਲਾਸ ਆਉਂਦੀ ਆ ਹਨਾ, ਤੇ ਮੈਂ ਬਹਿ ਜਾਵਾਂ ਪਹਿਲੀ ਸੀਟ ਤੇ ਜਾ ਕੇ ਦੂਜੀ ਤੇ, ਉਹ ਕਹਿੰਦੀ ਵੀ ਮਿਸਟਰ ਸਿੰਘ ਉੱਥੇ ਬਹਿ ਜਾਓ ਫਸਟ ਕਲਾਸ, ਤੁਹਾਡੇ ਵੈਲਕਮ ਜੀ ਆਇਆਂ ਨੂੰ ਫੁੱਲਾਂ ਦਾ ਗੁਲਦਸਤਾ ਮੈਨੂੰ ਦੇਣ, ਤੁਹਾਨੂੰ ਖੁਸ਼ੀ ਹੋਊਗੀ ਨਾ ਵੀ ਲੈ ਬਈ ਸਿੱਧੂ ਸਾਹਿਬ ਨੇ ਬਈ ਫਸਟ ਕਲਾਸ ਦੀਆਂ ਟਿਕਟਾਂ ਬੁੱਕ ਕਰਾਈਆਂ, ਇੱਦਾਂ ਹੀ ਹੋਊਗੀ ਨਾ ਤੁਹਾਡੇ ਵੀ, ਤੁਹਾਨੂੰ ਵੀ ਖੁਸ਼ੀ ਹੋਊਗੀ ਨਾ ਵੀ ਫਸਟ ਕਲਾਸ 'ਚ ਆ ਰਹੇ ਹੋ ਤੁਸੀਂ। ਖੈਰ ਹੋਵੇ ਇੱਦਾਂ ਕਿ ਤੁਹਾਨੂੰ ਜਾਂ ਤੁਹਾਡੀ ਵਾਰੀ ਆਵੇ, ਤੁਹਾਨੂੰ ਕਹਿ ਦੇਵੇ ਤੁਸੀਂ ਜੀ ਉਹ ਇਕੋਨਮੀ ਦੇ ਆਖਰੀ ਜਿਹੜੀਆਂ ਸੀਟਾਂ ਉੱਥੇ ਚਲੇ ਜਾਓ ਸਾਰੇ ਜਣੇ, ਅਤੇ ਮੈਂ ਹੋਵਾਂ ਫਸਟ ਕਲਾਸ 'ਚ ਬੈਠਾ, ਤੁਹਾਨੂੰ ਕਿੱਦਾਂ ਦਾ ਲੱਗੂਗਾ ਭਾਜੀ, ਕਿੱਦਾਂ ਦਾ ਲੱਗੂਗਾ?
ਇਹ ਤਾਂ ਹੁਣ ਮੇਰੇ ਹੀ ਆ, ਜਿੱਦਾਂ ਮੇਰੇ ਹੀ ਹੋਈ ਹੁੰਦੀ ਹੈ, ਜਿਹਨੂੰ ਕਿਸੇ ਨੂੰ ਫਸਟ ਮਿਲ ਜਾਂਦੀ ਹੈ, ਕਿਸੇ ਨੂੰ ਸੈਕਿੰਡ ਮਿਲ ਜਾਂਦੀ ਹੈ, ਇਹ ਤਾਂ ਕਰਮਾ ਦੀ ਗੱਲ ਹੈ।
ਮੈਂ
ਕੁਦਰਤ ਦੀ
ਕੁਦਰਤ ਨਹੀਂ, ਮੇਰੇ ਹੱਥ ਵੱਸ ਸੀਗੀਆਂ ਤੁਹਾਡੀਆਂ ਟਿਕਟਾਂ ਬੁੱਕ ਕਰਾਉਣੀਆਂ, ਮੈਂ ਆਪਣੀ ਫਸਟ ਕਲਾਸ ਦੀ ਕਰਾ ਲਈ,
ਮੇਰੇ ਹੱਥ ਵੱਸ ਆ,
ਨਹੀਂ ਮੈਂ ਆਪਣੀ ਫਸਟ ਕਲਾਸ ਦੀ ਕਰਾ ਲਈ, ਤੇ ਤੁਹਾਡੀ ਤੁਹਾਨੂੰ ਮੈਂ ਬਿਠਾ ਲਤਾ ਜਹਾਜ਼ ਦੇ ਪਿਛਲੇ ਪਾਸੇ ਜਿੱਥੇ ਜਿੱਥੇ ਹੋਏ ਜ਼ਿਆਦਾ ਪੈਂਦੇ ਆ, ਮੈਂ ਮੂਹਰੇ ਬਹਿ ਗਿਆ ਹਨਾ। ਤੇ ਇਹਦੇ ਵਿੱਚ ਦੱਸੋ ਵੀ ਸੰਗਤ ਤੇ ਪੰਗਤ ਵਾਲਾ ਸਿਧਾਂਤ ਹੈਗਾ ਆ, ਕਿ ਜਦੋਂ ਆਪਾਂ ਗਰੁੱਪ 'ਚ ਇਕੱਠੇ ਜਾਣਾ ਤਾਂ ਜਾਂ ਤਾਂ ਮੈਂ ਵੀ ਤੁਹਾਡੀਆਂ ਸਾਰਿਆਂ ਦੀਆਂ ਫਸਟ ਕਲਾਸ ਬੁੱਕ ਕਰਾਂਦਾ, ਜਾਂ ਮੈਂ ਵੀ ਤੁਹਾਡੇ ਨਾਲ ਇਕੋਨਮੀ 'ਚ ਬਹਿੰਦਾ, ਇਹ ਇੱਦਾਂ ਹੀ ਬਣਦੀ ਨਾ ਗੱਲ।
ਹਾਂਜੀ,
ਤੇ ਜੇ ਮੈਂ ਆਪ ਬਹਿ ਜਾਵਾਂ, ਜੇ ਆਪ ਬਹਿ ਜਾਵਾਂ ਫਸਟ ਕਲਾਸ ਤੇ ਤੁਹਾਨੂੰ ਬਿਠਾਲ ਦੇਵਾਂ ਮੈਂ ਇਕੋਨਮੀ 'ਚ ਜਾ ਕੇ, ਮੇਰੇ ਹੱਥ ਵੱਸ ਹੋਵੇ, ਤਾਂ ਇਹ ਤਾਂ ਫਿਰ ਕੋਈ ਭਾਈਵੰਦੀ ਨਹੀਂ ਹੋਈ ਆਪਣੀ, ਜਿੰਨੇ ਵੀ ਸੱਜਣ ਮਿੱਤਰ ਹੈ ਇਹ ਆਪਣੇ ਮਿੱਤਰ ਥੋੜੋ ਹੋਏ, ਫਿਰ ਤਾਂ ਮੈਂ ਇਹਨਾਂ ਨਾਲ ਵਿਤਕਰਾ ਕਰਦਾ ਹੋਇਆ ਨਾ, ਵਿਤਕਰਾ ਕੀਤਾ ਇਹਨਾਂ ਨਾਲ, ਮੇਰੇ ਮਨ ਦੇ ਵਿੱਚ ਇਹ ਨੀਵੇਂ ਨੇ ਅਤੇ ਮੈਂ ਉੱਚਾ ਹਾਂ। ਸੋ ਇਹੋ ਜਿਹੀਆਂ ਗੱਲਾਂ ਨਾ ਮੈਂ ਇੱਕ ਦੇਖੀਆਂ ਨੇ, ਬੜੇ ਮਹਾਨ ਪੁਰਸ਼ ਨੇ, ਠੀਕ ਹੈ, ਉਹ ਪੁਰਸ਼ ਫਿਰ ਕੀ ਕਰ ਰਹੇ ਨੇ, ਜਿੱਦਾਂ ਫਿਰ ਮੇਰੇ ਕੋਲ ਇੱਕ ਕੈਮਰੇ ਵਾਲਾ ਆ ਜਾਵੇ, ਸਿੱਧੂ ਸਾਹਿਬ ਤੁਸੀਂ ਜਗੇਸ਼ ਠਾਕੁਰ ਹੋਣਾ ਕੋਲ ਜਾ ਰਹੇ ਹੋ ਜਪਾਨ ਨੂੰ, ਕਿਵੇਂ ਲੱਗ ਰਿਹਾ ਫਸਟ ਕਲਾਸ ਦੇ ਵਿੱਚ? ਫਿਰ ਮੈਂ ਤੁਹਾਡੇ ਬਾਕੀ ਵੀਰ ਕਿੱਥੇ ਨੇ ਉਹ ਇਹ ਕੁਐਸਚਨ ਪੁੱਛ ਲਵੇ, ਅਤੇ ਫਿਰ ਮੈਂ ਕਹਾਂ ਇਹ ਨਾ ਮੈਂ ਇੱਥੇ ਬੈਠਾ, ਇਹ ਮੇਰੀ ਸੀਟ ਹੈ, ਮੇਰੇ ਵੀਰ ਨਾ ਪਿੱਛੇ ਬੈਠੇ ਨੇ ਜਹਾਜ਼ 'ਚ, ਹੈਗਾ ਉਹ ਵੀ ਜਹਾਜ਼ ਹੀ ਆ, ਇਹੀ ਜਹਾਜ਼ ਦਾ ਹਿੱਸਾ ਆ, ਉਹ ਇੱਕੋ ਹੀ ਜਹਾਜ਼ ਆ ਪਰ ਉਹ ਪਿੱਛੇ ਬੈਠੇ। ਇਹ ਜਸਟੀਫਿਕੇਸ਼ਨ ਮੈਂ ਦੇ ਰਿਹਾ, ਇੱਕੋ ਹੀ ਜਹਾਜ਼ ਆ
ਸਾਡੇ ਵਰਗੇ।
ਹਾਂ, ਇਹ ਇਹ ਅਸਲ ਦੇ ਵਿੱਚ ਨਾ ਇਹ ਜਿਹੜਾ ਜਹਾਜ਼ ਹੈ ਇਹ ਜਦ ਉਤਰਨਾ ਤਾਂ ਪਿਛਲੇ ਟਾਇਰ ਪਹਿਲਾਂ ਲੱਗਦੇ ਹੁੰਦੇ, ਉਹ ਨਹੀਂ ਪਹਿਲਾਂ ਉਤਰਨਾ ਮੇਰੇ ਨਾਲ ਵੀ, ਮੈਂ ਤਾਂ ਪਿੱਛੇ ਬਿਠਾ ਲਏ ਨੇ ਉਹ।
ਬਾਹਰ ਛੋਲੇ ਭਟੂਰੇ ਰੇਹੜੀ ਲੱਗੀ ਪਰ ਉਹਨੂੰ ਜਲ ਪਹਿਲਾਂ ਜਾ ਕੇ ਖਾਣੇ ਆ।
ਹਾਂ, ਉਹ ਮੈਂ ਤਾਂ ਪਿੱਛੇ ਬਿਠਾ ਲਏ ਨੇ ਕਿਉਂਕਿ ਉਹ ਪਿਛਲੇ ਟਾਇਰ ਜਹਾਜ਼ ਦੇ ਪਹਿਲਾਂ ਥੱਲੇ ਲੱਗਦੇ ਨੇ ਰਨਵੇ 'ਤੇ, ਅਤੇ ਪਹਿਲਾਂ ਉਹ ਨਹੀਂ ਉਤਰਨਾ ਮੇਰੇ ਨਾਲੋਂ ਕੁਛ ਮਿਲੀ ਸੈਕਿੰਡ, ਹੈ ਨਾ, ਇਹ ਵਿਤਕਰਾ ਨਹੀਂ ਹੈਗਾ, ਉਹ ਮੇਰੇ ਵੀਰ ਨੇ, ਇੱਕੋ ਹੀ ਹੈ ਜਹਾਜ਼, ਬਸ ਥੋੜ੍ਹਾ ਹੀ ਫਰਕ ਹੈ 10-20 ਮੀਟਰ ਦਾ। ਸੋ ਇਹੋ ਜਿਹੇ ਜਿਹੜੇ ਨਾ ਕਮਾਲ ਦੀ ਗੱਲ। ਅੱਛਾ ਹੁਣ ਉਹ ਸੁਣਾਓ ਫਿਰ ਗੱਲ, ਹਰਨਾਮ ਸਿੰਘ ਕਿਆ ਕਹਿੰਦਾ ਫਿਰ?
ਅਮਦੀਪ, ਹਰਨਾਮ ਸਿੰਘ ਦੇ ਐਕਚੁਲੀ ਪੋਤਾ ਹੋਇਆ ਤੇ ਉਹਦਾ ਜਿਹੜਾ ਮੁੰਡਾ ਹੈ ਨਾ ਆਰਮੀ ਦੇ ਵਿੱਚ ਉਹਦੇ ਪੋਤਾ ਹੋਇਆ, ਤੇ ਉਹ ਨਾਂ ਰੱਖਣ ਦਾ ਪੰਗਾ ਪੈ ਗਿਆ ਕਿ ਨਾਂ ਕਿੱਦਾਂ ਰੱਖਣਾ ਆ। ਮੈਂ ਫੋਨ ਕੀਤਾ ਕੱਲ ਉਹਨਾਂ ਨੂੰ, ਪਰਸੋਂ ਕੀਤਾ ਸੀ, ਤੇ ਮੈਂ ਕਿਹਾ ਵੀ ਹਰਨਾਮ ਸਿੰਘ ਕਿੱਦਾਂ, ਉਹਨਾਂ ਦੀ ਆਵਾਜ਼ ਤੇ ਸੁਣਾਉਂਦੇ ਆ।
ਹਾਂਜੀ ਹਾਂਜੀ।
ਹੋਰ ਅਮਰੀਕ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ? ਬੜੀ ਬੜੀ ਬਹੁਤ ਦੇਰ ਹੋ ਗਈ, ਗੱਲਬਾਤ ਹੋਈ ਨੀ ਹੈਗੀ ਹੈ। ਸਾਡੇ ਤਾਂ ਇੱਧਰ ਸ੍ਰੀਨਗਰ ਦਾ ਪੰਗਾ ਬਹੁਤ ਵੱਡਾ ਪੈ ਗਿਆ, ਘਰ ਦੇ ਵਿੱਚ ਲੜਾਈ ਹੋ ਰਹੀ ਹੈਗੀ ਹੈ, ਸਾਡੇ ਪੋਤਾ ਕਾਹਦਾ ਲੜਾਈ? ਜਦੋਂ ਦਾ ਪੋਤਾ ਹੋਇਆ ਹੈਗਾ ਤੁਸੀਂ ਵਧਾਈਆਂ ਤਾਂ ਦੇ ਤੀਆਂ ਹੈਗੀਆਂ, ਲੇਕਿਨ ਜਿਹੜਾ ਤੁਸੀਂ ਖੋਟਾ ਨੋਟ ਦਿੱਤਾ ਸੀ ਨਾ ਇਹਦੇ ਡੈਡੀ ਦੇ ਵਿਆਹ ਤੇ, ਉਹ ਹਾਲੇ ਵੀ ਮੈਂ ਰੱਖਿਆ, ਮੋੜਨਾ ਪੈਣਾ ਤੁਹਾਨੂੰ, ਉਹਦੇ ਪੈਸੇ ਮੈਂ ਤੁਹਾਡੇ ਤੋਂ ਲੈਣੇ ਹੈਗੇ ਨੇਗੇ। ਮੈਂ ਕਿਹਾ ਪੋਤਾ ਜਿਹੜਾ ਆ ਉਹਦੇ ਲੜਾਈ ਇਸ ਤਰ੍ਹਾਂ ਹੋਈ ਹੈਗੀ ਹੈ ਕਿ ਜਿਹੜੀ ਉਹਦੀ ਦਾਦੀ ਹੈ ਆਪਣੀ ਪੋਤੇ ਦੀ, ਮੇਰੀ ਘਰ ਵਾਲੀ ਅਧਿਕਾਰ ਕੌਰ ਜੀ ਨੇਗੇ, ਤੁਹਾਨੂੰ ਪਤਾ ਹੀ ਹੈਗਾ ਕਿ ਉਹ ਹੋਮ ਇਕਨੋਮਿਕਸ ਦੇ ਪ੍ਰੋਫੈਸਰ ਰਹੇ ਨੇਗੇ, ਖਾਣ ਪੀਣ ਬਣਾਉਣ ਦੇ ਵਿੱਚ ਉਹਨਾਂ ਦਾ ਬੜੀ ਮਹਾਰਤ ਹੈਗੀ ਹੈ, ਪੜ੍ਹਾਉਂਦੇ ਵੀ ਰਹੇ ਨੇਗੇ, ਤੇ ਉਹ ਕਹਿੰਦੇ ਨੇ ਮੈਂ ਆਪਣੇ ਪੋਤੇ ਦਾ ਨਾਂ ਲਿਆ ਨਾ, ਕਿਉਂਕਿ ਉਹਨਾਂ ਨੂੰ ਵੱਖ ਵੱਖ ਜਿਹੜੇ ਇੰਗਰੀਡੀਐਂਟ ਹੁੰਦੇ ਨੇਗੇ ਖਾਣੇ, ਜਿੱਦਾਂ ਮੱਖਣ ਹੋ ਗਿਆ, ਮਿਰਚ ਹੋ ਗਈ, ਏਦਾਂ ਦੀਆਂ ਚੀਜ਼ਾਂ ਦੇ ਨਾਲ ਬੜਾ ਪਿਆਰ ਹੈਗਾ। ਉਹ ਕਹਿੰਦੇ ਮੈਂ ਤਾਂ ਆਪਣੇ ਪੋਤੇ ਦਾ ਨਾਂ ਮੱਖਣ ਪ੍ਰੀਤ ਰੱਖਣਾ ਹੈਗਾ, ਕਿਉਂਕਿ ਮੈਨੂੰ ਮੱਖਣ ਦੇ ਨਾਲ ਬੜਾ ਪਿਆਰ ਹੈਗਾ, ਮੱਖਣ ਬੜਾ ਚਿੱਟਾ ਹੁੰਦਾ ਹੈਗਾ, ਦੁੱਧ ਵਰਗਾ ਹੁੰਦਾ ਹੈਗਾ, ਖਾਣ ਨੂੰ ਬੜਾ ਸੁਆਦ ਲੱਗਦਾ, ਮੱਖਣ ਪ੍ਰੀਤ ਰੱਖਣਾ ਹੈਗਾ ਆਪਣਾ ਇਹਦੇ ਆਪਣੇ ਪੋਤੇ ਦਾ ਨਾਂ। ਤੇ ਉਹਦੀ ਜਿਹੜੀ ਮੰਮੀ ਹੈਗੀ ਆ ਤੁਹਾਨੂੰ ਪਤਾ ਹੀ ਹੈਗੇ, ਹਾਰ ਸ਼ਿੰਗਾਰ ਦਾ ਕੰਮ ਕਰਦੀ ਹੈਗੀ ਹੈ, ਉਹਦਾ ਬਿਊਟੀ ਪਾਰਲਰ ਹੈਗਾ ਆ, ਤੇ ਨੇਹਾ ਸਿੱਧੂ ਜੀ ਨੇ ਮੇਰੀ ਜਿਹੜੀ ਫੱਤੋ ਹੈਗੀ ਉਹਦੀ ਗੱਲ ਕਰਦਾ ਮੈਂ, ਤੇ ਉਹ ਕਹਿੰਦੀ ਮੈਂ ਆਪਣੇ ਮੁੰਡੇ ਦਾ ਨਾਂ ਤਾਂ ਆਪਣੇ ਪ੍ਰੋਫੈਸ਼ਨ ਦੇ ਅਨੁਸਾਰ ਹੀ ਰੱਖਣਾ ਹੈਗਾ, ਜਿੱਦਾਂ ਉਹ ਕਹਿੰਦੀ ਮੈਂ ਤਾਂ ਸ਼ਿੰਗਾਰ ਪ੍ਰੀਤ ਰੱਖ ਦੇਣਾ ਹੈਗਾ, ਮੈਂ ਮੱਖਣ ਪ੍ਰੀਤ ਨਹੀਂ ਰੱਖਣਾ, ਸ਼ਿੰਗਾਰ ਪ੍ਰੀਤ ਰੱਖਣਾ ਹੈਗਾ, ਤੇ ਜਿਹੜਾ ਮੇਰਾ ਮੁੰਡਾ ਹੈਗਾ ਦਾ, ਤੇ ਉਹ ਥੋੜੇ ਉਹਦਾ ਉਹਨੂੰ ਗਾਣ ਛਾਣ ਦਾ ਬੜਾ ਸ਼ੌਂਕ ਹੈਗਾ ਆ, ਉਹ ਨੱਚਦਾ ਇੱਧਰ ਉੱਧਰ ਹੈਗਾ, ਸਟੇਜਾਂ ਤੇ ਵੀ ਪ੍ਰੋਗਰਾਮ ਪੇਸ਼ ਕਰਦਾ ਹੈਗਾ, ਉਹ ਕਹਿੰਦਾ ਮੈਂ ਮੁੰਡਿਆਂ ਦਾ ਨਾਂ ਰੱਖਾਂ ਨੱਚਣ ਪ੍ਰੀਤ ਰੱਖਣਾ ਹੈਗਾ, ਤੁਸੀਂ ਕਿੱਦਾਂ ਸ਼ਿੰਗਾਰ ਪ੍ਰੀਤ ਰੱਖ ਸਕਦੇ ਆ, ਤੁਸੀਂ ਕਿੱਦਾਂ ਮੱਖਣ ਪ੍ਰੀਤ ਰੱਖ ਸਕਦੇ ਹੈਗੇ ਕਿ ਨਹੀਂ, ਤੇ ਮੈਂ ਕਿਹਾ ਵੀ ਹੁਣ ਮੇਰਾ ਵੀ ਕੁਛ ਇੱਥੇ ਫਰਜ਼ ਬਣਦਾ ਹੈਗੇ ਕਿ ਮੈਂ ਵੀ ਆਪਣਾ ਵੀ ਆਈਡੀਆ ਦੇ ਦਾਂ, ਮੈਂ ਹੁਣ ਟੈਂਟਾਂ ਦਾ ਕੰਮ ਕਰਦਾ ਨਾ, ਕਿ ਤੁਹਾਨੂੰ ਯਾਦ ਹੋਏਗਾ ਟੈਂਟਾਂ ਦਾ ਅਸੀਂ ਕੰਮ ਕਰਦੇ ਨੇ, ਬੜੇ ਦੇਰ ਦੇ ਕੰਮ ਕਰਦੇ ਨੇ ਗੇ, ਅਸੀਂ ਸਾਡੀਆਂ ਕੰਟੀਨਸ ਵੀ ਨੇਗੀਆਂ ਤੇ ਟੈਂਟ ਦਾ ਜ਼ਿਆਦਾ ਕਰਦੇ। ਮੈਂ ਕਹਿੰਦਾ ਮੈਂ ਤਾਂ ਆਪਣੇ ਮੁੰਡੇ ਦਾ ਨਾਂ ਆਪਣੇ ਪੋਤੇ ਦਾ ਨਾਂ ਟੈਂਟ ਪ੍ਰੀਤ ਰੱਖਣਾ ਹੈਗਾ, ਤੇ ਹੁਣ ਜਿਹੜੀ ਇਹ ਪ੍ਰੋਬਲਮ ਖੜੀ ਹੋ ਗਈ ਹੈ ਕਿ ਹੱਲ ਕਿੱਦਾਂ ਇਹਦਾ ਹੋਏ।
ਅੱਛਾ,
ਤੇ ਮੈਂ ਆਪਣੇ ਛੋਟੇ ਵੀਰ ਜਿਹੜੇ ਗੁਰਨਾਮ ਸਿੰਘ ਜੀ ਨੇ ਨਕੋਦਰ ਰਹਿੰਦੇ ਨੇ, ਖੇਤੀਬਾੜੀ ਕਰਦੇ ਨੇ, 2.5 ਕਿੱਲੇ ਸਾਡੇ ਨੇ, 2.5 ਕਿੱਲੇ ਉਹਨਾਂ ਦੇ ਨੇ, 40-40 ਜਿਹੜੇ ਕਿੱਲੇ ਵਾਲੀਆਂ ਜ਼ਮੀਨਾਂ ਉਹਨਾਂ ਦੇ ਪਿੱਠ ਲਵਾਉਂਦੇ ਨੇ, ਸਬਜ਼ੀਆਂ ਦਾ ਵਪਾਰ ਕਰਦੇ ਨੇਗੇ। ਮੈਂ ਕਿਹਾ ਵੀ ਗੁਰਨਾਮ ਸਿੰਘ ਜੀ ਪ੍ਰੋਬਲਮ ਬਹੁਤ ਵੱਡੀ ਖੜੀ ਹੋ ਗਈ ਹੈਗੀ ਸਾਡੇ ਘਰ ਦੇ ਵਿੱਚ, ਇਹਦਾ ਕੋਈ ਹੱਲ ਕੱਢ ਕੇ ਦੇ। ਮਗਰੋਂ ਗੁਰਨਾਮ ਸਿੰਘ ਵੀ ਚੌੜਾ ਹੋ ਗਿਆ, ਕਹਿੰਦਾ ਮੈਨੂੰ ਤਾਂ ਸ੍ਰੀਨਗਰ ਆਉਣਾ ਪੈਣਾ ਹੈਗਾ, ਫਿਰ ਪ੍ਰੋਬਲਮ ਨਾਲ ਤਾਂ ਇੱਥੋਂ ਥੋੜ੍ਹਾ ਹੱਲ ਹੋ ਜਾਂਦਾ, ਫੋਨ 'ਤੇ ਥੋੜ੍ਹਾ ਜਿਹੜੀਆਂ ਗੱਲਾਂ ਦਾ ਹੱਲ ਹੋਣਾ ਹੈਗਾ, ਮੈਨੂੰ ਤੁਸੀਂ ਬੁਲਾਓ ਸ੍ਰੀਨਗਰ, ਤੁਹਾਡਾ ਹੱਲ ਕਰਾ ਦਿੰਦੇ ਹੈਗੇ, ਸਭ ਸਮੱਸਿਆ ਦਾ ਅਸੀਂ ਹੱਲ ਕਰਦੇ ਹਾਂ, ਇਹਦੇ ਬੜੇ ਬੜੇ
ਖੇਤੀਬਾੜੀ ਦੇ ਹੱਲ ਕਰ ਦਿੰਦੇ ਹਾਂ, ਮਜ਼ਦੂਰਾਂ ਦਾ ਹੱਲ ਕਰ ਦਿੰਦੇ ਹਾਂ, ਖਾਣ ਪੀਣ ਦਾ ਹੱਲ ਕਰ ਦਿੰਦੇ ਹੈਗੇ, ਇਹ ਕਿਹੜੀ ਗੱਲ ਹੈਗੀ ਹੈ, ਘਰ ਦੀ ਗੱਲ ਹੈਗੀ ਹੈ।
ਅੱਛਾ,
ਪਰ ਕਹਿੰਦਾ ਤੁਹਾਨੂੰ ਨਾ ਆਦੇਸ਼ ਨੂੰ ਵੀ ਨਾਲ ਆਉਣਾ ਪੈਣਾ ਮੇਰੇ।
ਅੱਛਾ,
ਆਦੇਸ਼ ਕੌਰ ਉਹਦੀ ਵਾਈਫ ਦਾ ਨਾਂ ਹੈ, ਆਪਣੇ ਗੁਰਨਾਮ ਸਿੰਘ ਦੀ ਵਾਈਫ ਦਾ ਨਾਂ ਆਦੇਸ਼ ਕੌਰ। ਤੇ ਕਹਿੰਦਾ ਵੀਰ ਜੀ ਏਦਾਂ ਗੱਲ ਹੈਗੀ ਹੈ ਤੇ ਅਸੀਂ ਹਵਾਈ ਜਹਾਜ਼ ਦੇ ਵਿੱਚ ਆਉਣਾ ਹੈਗਾ, ਕੰਮ ਹੈਗਾ ਵੱਡਾ।
ਅੱਛਾ,
ਤੇ ਹਵਾਈ ਜਹਾਜ਼ ਤਾਂ ਹੁਣ ਜਲੰਧਰੋਂ ਤਾਂ ਜਾਂਦਾ ਨੀ ਸਿਗਰੇ ਨੂੰ ਹਵਾਈ ਜਹਾਜ਼, ਨਾ ਹੀ ਫਗਵਾੜਿਆਂ ਜਾਂਦਾ ਹੈਗਾ, ਇਹ ਸਾਨੂੰ ਦਿੱਲੀ ਜਾਣਾ ਪੈਣਾ ਆ, ਦਿੱਲੀ ਤੋਂ ਫਲਾਈਟ ਲੈ ਕੇ ਫਿਰ ਸ੍ਰੀਨਗਰ ਆਉਣਾ। ਜੇ ਸਾਨੂੰ ਮਨਜ਼ੂਰ ਹੈ ਤਾਂ ਦਿੱਲੀ ਦੀਆਂ ਸੀਟਾਂ ਸਾਡੀਆਂ ਤੁਸੀਂ ਸ਼ਤਾਬਦੀ ਵਿੱਚ ਬੁੱਕ ਕਰਾ ਦਿਓ ਫਗਵਾੜੇ ਤੋਂ, ਤੇ ਅਸੀਂ ਚੱਲ ਜਾਂਦੇ ਦਿੱਲੀ, ਉਹਦੇ ਤੋਂ ਬਾਅਦ ਅਸੀਂ ਆ ਜਾਵਾਂਗੇ, ਤੇ ਉੱਥੋਂ ਸਾਡੀਆਂ ਬੁੱਕ ਕਰਾ ਦਿਓ ਸੀਟਾਂ ਤੁਸੀਂ ਦਿੱਲੀ ਤੋਂ ਸ੍ਰੀਨਗਰ ਦੀਆਂ।
ਅੱਛਾ,
ਤੇ ਉਹਦੇ ਨਾਲ ਅਸੀਂ ਆ ਜਾਣਾ ਹੈਗਾ ਸਿੱਧਾ ਹੀ, ਤੇ ਤੁਹਾਡੀ ਪ੍ਰੋਬਲਮ ਹੱਲ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦਾ ਕੋਈ ਨਾ ਕੋਈ ਹੱਲ ਅਸੀਂ ਢੋ ਲਈਏ।
ਅੱਛਾ,
ਤੇ ਉਹ ਕਹਿੰਦਾ ਜੀ ਮੈਂ ਫਿਰ ਹੁਣ ਮਜਬੂਰੀ ਦੇ ਵਿੱਚ, ਲੜਾਈ ਘਰ ਦੇ ਵਿੱਚ ਰੋਜ਼ ਹੁੰਦੀ ਹੈ, ਇਕੱਠੇ ਬੈਠ ਕੇ ਖਾਣਾ ਵੀ ਨਹੀਂ ਅੱਜ ਕੱਲ੍ਹ ਖਾ ਰਹੇ, ਅਲੱਗ ਅਲੱਗ ਖਾਣਾ ਖਾਂਦੇ ਨੇਗੇ ਆਪਣੇ ਆਪਣੇ ਟੇਬਲ ਤੇ ਬੈਠ ਕੇ ਆਪਣੇ ਆਪਣੇ ਕਮਰਿਆਂ ਦੇ ਵਿੱਚ, ਤੇ ਵਟਸਐਪ ਦੇ ਦੇਖਦੇ ਰਹਿੰਦੇ ਨੇ, ਤੇ ਘਰ ਦੇ ਵਿੱਚ ਜਿਹੜੀ ਜਗਜਹਿਦੀ ਸੀ, ਸਮਾਜਿਕ ਜਗਜਹਿਦੀ, ਆਪਸ ਵਿੱਚ ਮੇਲ ਮਿਲਾਪ ਹੈ, ਉਹ ਕੱਢ ਗਿਆ। ਮੈਂ ਕਿਹਾ ਵੀ ਇਹ ਤਾਂ ਗੁਰਨਾਮ ਸਿੰਘ ਨੂੰ ਬੁਲਾਉਣਾ ਹੀ ਪੈਣਾ, ਇਹ ਫੇਰ ਹੀ ਹੱਲ ਹੋਣਾਗੇ, ਬਰਜਾਈ ਉਹਦਾ ਉਹਦੀ ਬਰਜਾਈ ਅਧਿਕਾਰ ਉਹਦੀ ਗੱਲ ਮੰਨ ਲੈਂਦੀ ਹੈ, ਤੇ ਬੱਚੇ ਵੀ ਉਹਦਾ ਗੱਲ ਮੰਨ ਲੈਂਦੇ ਨੇ, ਉਹਨੂੰ ਫਿਰ ਅਸੀਂ ਕੀ ਕੀਤਾ। ਕਹਿੰਦਾ ਤੁਸੀਂ ਉਹ ਟਿਕਟਾਂ ਉਹਨੂੰ ਲੈ ਦਿੱਤੀਆਂ ਨੇ, ਉਹ ਆ ਗਏ ਨੇ ਇੱਥੇ, ਮੈਂ ਉਹਨੂੰ ਸਿਫਾਰਿਸ਼ ਕੀਤੀ ਇੱਕ ਨਾ ਘਰ ਦੀ ਕੱਢੀ ਹੋਈ ਇੱਕ ਬੋਤਲ ਜ਼ਰੂਰ ਲੈ ਆਈ ਨਾਲ ਆਪਣੇ, ਉਹ ਵੀ ਪੀਵਾਂਗੇ ਤੇ ਗੱਲਬਾਤ ਕਰਾਂਗੇ। ਉਹ ਵੀ ਬੜਾ ਸ਼ੈਤਾਨ ਹੈਗਾ, ਪਤਾ ਨੀ ਬੋਤਲ ਲਿਆਂਦੀ ਨਹੀਂ, ਕਹਿੰਦਾ ਜਹਾਜ਼ ਵਿੱਚ ਬੋਤਲ ਨੂੰ ਚੜ੍ਹ ਨਹੀਂ ਦਿੱਤਾ ਜੀ, ਉਹ ਲੈ ਕੇ ਨਹੀਂ ਆਇਆ, ਆ ਗਿਆ ਜੀ,
ਬੋਤਲ ਨਹੀਂ ਚੜ੍ਹ
ਪਹੁੰਚ ਗਏ ਸ੍ਰੀਨਗਰ, ਆ ਗਿਆ ਗਿਆ ਖਾਨ ਸਾਹਿਬ ਵੀ ਉੱਥੇ ਬੈਠੇ ਸਨ, ਤੇ ਗੱਲ ਸ਼ੁਰੂ ਹੋ ਗਈ। ਕਹਿੰਦੇ ਜੀ ਆਪਣੀ ਬਰਜਾਈ ਨੂੰ ਪੁੱਛਦਾ ਤੁਹਾਡਾ ਨਾਂ ਕੀ ਹੈਗਾ ਜੀ, ਕਹਿੰਦੀ ਮੈਂ ਤਾਂ ਮੱਖਣ ਪ੍ਰੀਤ ਰੱਖਣਾ ਹੈਗਾ, ਪਹਿਲਾਂ ਹੀ ਦੱਸਿਆ ਹੈਗਾ। ਨੂੰਹ ਨੂੰ ਪੁੱਛਿਆ ਫੱਤੋ ਰਾਣੀ ਨੂੰ ਪੁੱਛਿਆ ਤੇਰਾ ਵੀ ਕੀ ਵਿਚਾਰ ਹੈ ਬੇਟੀ, ਉਹ ਕਹਿੰਦਾ ਮੈਂ ਇਹਦਾ ਨਾਂ ਰੱਖਣਾ ਹੈ ਸ਼ਿੰਗਾਰ ਪ੍ਰੀਤ ਹੈਗਾ ਹੈ।
ਅੱਛਾ,
ਮੁੰਡੇ ਨੂੰ ਪੁੱਛਿਆ ਉਹਦੇ ਬਾਪ ਨੂੰ, ਕਹਿੰਦਾ ਜੀ ਮੈਂ ਤਾਂ ਨੱਚਣ ਪ੍ਰੀਤ ਰੱਖਣਾ ਹੈਗਾ, ਤੇ ਮੈਨੂੰ ਪੁੱਛਿਆ, ਮੈਂ ਕਿਹਾ ਜੀ ਮੈਂ ਤਾਂ ਟੈਂਟ ਪ੍ਰੀਤ ਰੱਖਣਾ ਹੈਗਾ। ਉਹ ਕਹਿੰਦਾ ਤੁਹਾਡੀ ਸਮੱਸਿਆ ਦਾ ਹੱਲ ਬਹੁਤ ਸੌਖਾ ਹੈਗਾ।
ਅੱਛਾ,
ਨਾ ਤਾਂ ਇਹਦਾ ਨਾਂ ਟੈਂਟ ਪ੍ਰੀਤ ਰੱਖਣਾ ਹੈਗਾ, ਨਾ ਇਹਦਾ ਨਾਂ ਮੱਖਣ ਪ੍ਰੀਤ ਰੱਖਣਾ ਹੈਗਾ, ਨਾ ਇਹਦਾ ਨਾਂ ਸ਼ਿੰਗਾਰ ਪ੍ਰੀਤ ਰੱਖਣਾ ਹੈਗਾ, ਨਾ ਇਹਦਾ ਨਾਂ ਟੈਂਟ ਪ੍ਰੀਤ ਰੱਖਣਾ ਹੈਗਾ।
ਅੱਛਾ,
ਇਹਦਾ ਇੱਕੋ ਹੀ ਹੱਲ, ਇਹਦਾ ਨਾਂ ਪ੍ਰੀਤ ਸਿੰਘ, ਸਾਰੇ ਕੱਢੋ
ਕਾਮਨ
ਨਾਂ ਰੱਖੋ ਇਹਦਾ ਪ੍ਰੀਤ ਸਿੰਘ,
ਠੀਕ ਹੈ,
ਸਾਰਿਆਂ ਦੀ ਗੱਲ ਰੱਖ ਲਓ ਜੀ। ਇਹਦਾ ਸਿਆਣਾ ਹੈ, ਇਹਦਾ ਨਾਂ ਵੱਡਾ ਛੋਟਾ ਵੱਡਾ ਉਦੇ ਨਹੀਂ, ਉਹਦਾ ਨਾਂ ਗੁਰੂ ਨਾਮ ਰੱਖਿਆ ਹੈ, ਗੁਰਨਾਮ ਸਿੰਘ ਉਹਦਾ ਨਾਂ ਹੈ ਵੀਰ ਜੀ। ਏਦਾਂ ਸਾਡੀ ਜਿਹੜੀ ਸਮੱਸਿਆ ਹੈ ਨਾ ਹੱਲ ਹੋ ਗਈ,
ਹੱਲ ਹੋ ਗਈ,
ਤੇ ਹੁਣ ਅਸੀਂ ਬੜੇ ਖੁਸ਼ੀ ਖੁਸ਼ੀ ਟੇਬਲ ਤੇ ਬੈਠ ਕੇ ਖਾਣਾ ਖਾਂਦੇ ਨੇ। ਥੋੜਾ ਖਾਣਾ ਮਹਿੰਗਾ ਹੋ ਗਿਆ ਅੱਜ ਕੱਲ੍ਹ, ਫਿਰ ਵੀ ਅੱਛਾ ਹੈਗਾ, ਇਸ ਤਰ੍ਹਾਂ ਦੀ ਗੱਲਬਾਤ ਹੈਗੀ ਵੀਰ ਜੀ।
ਚਲੋ ਕਿੰਨੇ ਸਾਲਾਂ ਵਾ, ਇਹ ਵੀ ਘਰ ਦੇ ਵਿੱਚ ਬਹੁਤ ਭਾਜੀ ਕਲੇਸ਼ ਪੈਂਦਾ ਕਈ ਵਾਰੀ ਨਾਵਾਂ ਦਾ ਵੀ, ਬੜੀ ਵੱਡੀ ਪੋਲਿਟਿਕਸ ਚੱਲਦੀ ਹੈ ਨਾਨਕਿਆਂ ਦਾਦਕਿਆਂ ਦੀ, ਉਹਨੇ ਰੱਖਣਾ ਕਦੇ ਭੂਆ ਨੇ ਰੱਖਣਾ ਕਦੇ ਕਿਸ ਨੇ। ਚਲੋ ਵਧੀਆ ਤੁਹਾਡੀ ਗੱਲਬਾਤ ਹੋ ਗਈ, ਤੇ ਰਿੱਕੀ ਨਾਲ ਵੀ ਕਰਿਓ ਫਿਰ, ਉਹ ਵੀ ਆਪਾਂ ਕਿਸੇ ਦਿਨ ਸੁਣਾਵਾਂਗੇ ਗੱਲਾਂ ਬਾਤਾਂ।
ਰਿੱਕੀ ਨਾਲ ਕਰਾਂਗੇ, ਰਿੱਕੀ ਨਾਲ ਕਰਾਂਗੇ, ਉਹਨੇ ਗੱਲ ਹੋਈ ਹੈ ਵੈਸੇ, ਉਹਨੇ ਭਗਵੰਤ ਮਾਨ ਦੀ ਇੰਟਰਵਿਊ ਕੀਤੀ ਸੀ, ਉਹ ਕਹਿੰਦਾ ਮੈਂ ਇੰਟਰਵਿਊ ਉਹਦੀ ਕੀਤੀ ਹੈ, ਇੱਥੇ ਇੰਗਲੈਂਡ ਆਇਆ ਸੀ, ਤੇ ਉਹ ਸੁਣਾਵਾਂਗੇ।
ਚਲੋ ਉਹ ਸੁਣਾ ਦਿਓ। ਤੇ ਜਗਤਾਰ ਭਾਜੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਉਹ ਕਹਿੰਦੇ ਜ਼ਿੰਦਗੀ 'ਚ ਇਹ ਮਾਇਨੇ ਨਹੀਂ ਰੱਖਦਾ ਕਿ ਸਾਡੇ ਅੱਗੇ ਕੌਣ ਹੈ ਜਾਂ ਪਿੱਛੇ ਕੌਣ ਹੈ, ਅਸਲ ਮਾਇਨੇ ਇਹ ਰੱਖਦਾ ਹੈ ਕਿ ਸਾਡੇ ਨਾਲ ਕੌਣ ਹੈ। ਬਹੁਤ ਵਧੀਆ। ਅਤੇ ਦੂਜਾ ਉਹਨਾਂ ਨੇ ਟਿੱਪਣੀ ਕੀਤੀ ਹੈ, ਕਹਿੰਦੇ ਵੱਡੇ ਉਮਰੇ ਕੀਤੇ ਵਿਆਹ ਆਸ਼ੇ ਟਰੈਕਟਰ 'ਤੇ ਲੱਗੀ ਟੇਪ ਵਰਗਾ ਹੁੰਦਾ ਹੈ, ਜੋ ਟਰੈਕਟਰ ਚਲਾਉਣ ਵਾਲੇ ਨੂੰ ਘੱਟ ਸੁਣਦੀ ਹੈ ਅਤੇ ਦੂਰ ਖੜ੍ਹੇ ਜ਼ਿਆਦਾ ਵਧੀਆ ਸੁਣਦੀ ਹੈ। ਦਲਜੀਤ ਸਿੰਘ ਮਹਿਤਾ ਚੌਂਕ ਤੇ ਗੁਰਪ੍ਰੀਤ ਭਾਜੀ ਨੇ ਬੁੱਝ ਲਿਆ ਮੈਂ ਕਿਹਦੀ ਗੱਲ ਕਰ ਰਿਹਾ। ਤੇ ਬਿਲਕੁਲ ਮੈਨੂੰ ਵੀ ਇਹ ਬਹੁਤ ਮਤਲਬ ਲੱਗਿਆ ਸੀਗਾ ਵੀ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਤੁਹਾਡੇ ਜੋ ਕਹਿੰਦੇ ਜੋ ਵੀ ਜੋ ਜੀ ਹੋਏ ਸੋ ਉਗਵੇ ਮੂੰਹ ਕਾ ਕਹੀਏ ਵਾਓ, ਜੋ ਤੁਹਾਡੇ ਜੀ ਦੇ ਵਿੱਚ ਹੁੰਦੇ ਨਾ, ਅਸਲ ਦੇ ਵਿੱਚ ਜੋ ਅਸੀਂ ਬੋਲ ਰਹੇ ਹੁੰਦੇ ਜਾਂ ਕਰ ਰਹੇ ਹੁੰਦੇ ਨਾ, ਐਕਸ਼ਨ ਕਰ ਰਹੇ ਹੁੰਦੇ, ਉਹ ਸਾਡੇ ਜੀ ਦੇ ਵਿੱਚ ਹੁੰਦੀਆਂ ਚੀਜ਼ਾਂ, ਸਾਡਾ ਜੀ ਦੀ ਉਹ ਨੂੰ ਰੀਪ੍ਰਜੈਂਟ ਕਰਦੀਆਂ ਹੈ ਨਾ। ਮੂੰਹ ਦੇ ਵਿੱਚੋਂ ਤਾਂ ਹਵਾ ਹੀ ਨਿਕਲ ਰਹੀ ਹੁੰਦੀ ਹੈ, ਆ ਸਾਊਂਡ ਹੀ ਬਣਾ ਰਿਹਾ ਹੁੰਦਾ ਗਲਾ ਤਾਂ, ਪਰ ਅਸਲ ਦੇ ਵਿੱਚ ਜੀ ਜੋ ਸਾਡਾ ਬੋਲਣਾ ਚਾਹੁੰਦਾ ਹੈ ਜਾਂ ਹੱਥ ਪੈਰ ਕਰਨਾ ਚਾਹੁੰਦੇ ਉਹੀ ਕਰ ਰਿਹਾ ਹੁੰਦਾ। ਸੋ ਇਹੋ ਜਿਹੜੇ ਮਤਲਬ ਅੰਦਰਲਾ ਬੰਦੇ ਦਾ ਉਦੋਂ ਪਤਾ ਲੱਗਦਾ ਜਦੋਂ ਬੋਲਦਾ ਆ। ਖੈਰ ਭਾਜੀ ਸਮਾਂ ਕਾਫੀ ਹੋ ਗਿਆ ਹੁਣ,
ਅਮਨਦੀਪ ਖਾਨ ਸਾਹਿਬ ਨੇ ਨਾ ਇੱਕ ਦੋ ਹੋਰ ਵੀ ਗੱਲਾਂ ਦੱਸੀਆਂ, ਕਹਿੰਦੇ ਜ਼ਿੰਦਗੀ ਵਿੱਚ ਤਿੰਨ ਗੱਲਾਂ ਤੁਸੀਂ ਨਾ ਕਰੋ ਤਾਂ ਬਹੁਤ ਸੁਖੀ ਰਹੋਗੇ।
ਅੱਛਾ, ਕਿਹੜੀਆਂ ਗੱਲਾਂ?
ਇੱਕ ਤਾਂ ਤੁਸੀਂ ਆਪਣਾ ਜਿਹੜੀ ਸਕਸੈਸ ਤੁਹਾਨੂੰ ਮਿਲੀ ਆ, ਤੁਸੀਂ ਸਫਲ ਕਿੱਦਾਂ ਹੋਏ ਆ, ਉਹਦੀਆਂ ਜਿਹੜੇ ਸਟ੍ਰੈਟਜੀਜ਼ ਆ, ਕਿਹੜੇ ਕਿਹੜੇ ਤਰੀਕੇ ਤੁਸੀਂ ਅਪਣਾਏ, ਕਿਹੜੇ ਕਿਹੜੀਆਂ ਗੱਲਾਂ ਕੀਤੀਆਂ, ਉਹ ਕਦੇ ਕਿਸੇ ਨਾਲ ਸ਼ੇਅਰ ਨਾ ਕਰੋ। ਦੂਜੀ ਗੱਲ ਆ ਕਿ ਜ਼ਿੰਦਗੀ ਦੇ ਵਿੱਚ ਜੇ ਤੁਹਾਨੂੰ ਕਦੇ ਪ੍ਰੋਬਲਮ ਆਉਂਦੀ ਆ, ਉਹਨੂੰ ਕਦੇ ਵੀ ਕਿਸੇ ਨਾਲ ਸ਼ੇਅਰ ਨਾ ਕਰੋ। ਜੇ ਕਰਨਾ ਤਾਂ ਐਟਲੀਸਟ ਇੱਕ ਬੰਦੇ ਨਾਲ ਕਰੋ, ਦੋ ਇੱਕ ਬੰਦੇ ਤੋਂ ਵੱਧ ਨਾ ਕਰੋ। ਉਸ ਤੋਂ ਇਲਾਵਾ ਜ਼ਿੰਦਗੀ ਵਿੱਚ ਤੁਹਾਡੇ ਆਦੇਸ਼ ਜਿਹੜੇ ਆ, ਤੁਸੀਂ ਕੀ ਕਰਨਾ ਚਾਹੁੰਦੇ ਆ, ਉਹਦਾ ਵੀ ਖੁਲਾਸਾ ਕਿਸੇ ਦੇ ਨਾਲ ਨਹੀਂ ਕਰਨਾ ਚਾਹੁੰਦਾ ਚਾਹੀਦਾ, ਕਿਉਂਕਿ ਜੇ ਤੁਹਾਡੇ ਆਦੇਸ਼ ਪੂਰੇ ਨਹੀਂ ਹੁੰਦੇ ਤਾਂ ਤੁਹਾਡੀ ਹਾਸੋਹੀਣੀ ਹੁੰਦੀ ਆ। ਤੇ ਇਸ ਤੋਂ ਇਲਾਵਾ ਅਮਦੀਪ, ਉਹ ਕਹਿੰਦੇ ਪਰਮਾਤਮਾ ਦਾ ਹਮੇਸ਼ਾ ਸ਼ੁਕਰਗੁਜ਼ਾਰ ਕਰਨਾ ਚਾਹੀਦਾ ਤੁਹਾਨੂੰ, ਕਿਉਂਕਿ ਜਦੋਂ ਤੱਕ ਸਾਹਾਂ ਦੀ ਗਸ਼ਤ ਤੁਹਾਡੇ ਸਰੀਰ ਵਿੱਚ ਹੁੰਦੀ ਰਹੇ, ਉਹਨਾਂ ਚਿਰ ਤੁਸੀਂ ਵਾਹਵਾ ਖੱਟਦੇ ਆ, ਉਸ ਤੋਂ ਬਾਅਦ ਤੁਹਾਨੂੰ ਕੋਈ ਨੀ ਪੁੱਛਦਾ। ਸਾਹਾਂ ਦੀ ਜਿਹੜੀ ਗਸ਼ਤ ਆ ਨਾ, ਸਾਹ ਜਿਹੜੇ ਗਸ਼ਤ ਕਰਦੇ ਰਹਿਣ ਸਰੀਰ ਚ, ਉਹਨਾਂ ਚਿਰ ਠੀਕ ਹੈ। ਉਸ ਤੋਂ ਬਾਅਦ ਤੁਹਾਡਾ ਨਾ ਤਾਂ ਕੋਈ ਇੱਥੇ ਆ, ਉੱਪਰ ਤਾਂ ਤੁਹਾਡਾ ਪਰਮਾਤਮਾ ਹੋ ਸਕਦਾ, ਲੇਕਿਨ ਇਸ ਦੁਨੀਆਂ ਤੁਹਾਡਾ ਜਿਹੜਾ ਸੰਬੰਧ ਹੈ ਉਹ ਖਤਮ ਹੋ
ਜਾਂਦਾ। ਬਹੁਤ ਵਧੀਆ ਵਿਚਾਰ ਖਾਨ ਸਾਹਿਬ ਦੇ। ਤੇ ਚਲੋ ਭਾਜੀ, ਆਪਾਂ ਲੈਣੇ ਇਜਾਜ਼ਤ ਤੇ ਕੱਲ ਨੂੰ ਫਿਰ ਪ੍ਰੋਗਰਾਮ ਦਿਲ ਵਾਲੀ ਗੱਲ 'ਚ ਮਿਲਾਂਗੇ। ਤੇ ਗੁਰਪ੍ਰੀਤ ਗਿੱਲ ਦਾ ਪ੍ਰੋਗਰਾਮ ਆ ਰਿਹਾ ਜੀ, ਉਹਦਾ ਆਪਾਂ ਨੂੰ ਇੰਤਜ਼ਾਰ ਹੈਗਾ, ਤੇ ਸੁਣਿਓ ਜਰਾ ਚਾਓ ਦੇ ਨਾਲ। ਠੀਕ ਹੈ ਭਾਜੀ, ਮਿਲਦੇ ਹਾਂ ਫਿਰ। ਧੰਨਵਾਦ।
ਛੱਡੋ ਜੀ ਪ੍ਰੋਗਰਾਮ,
ਛੱਡੋ ਜੀ ਪ੍ਰੋਗਰਾਮ ਜੀ। ਗੁਰਪ੍ਰੀਤ ਗਿੱਲ ਇਸ ਤੋਂ ਬਾਅਦ ਆ ਰਹੇ ਨੇ ਭਾਜੀ, ਸਤਿ ਸ਼੍ਰੀ ਅਕਾਲ। ਤੇ ਇਹ ਪ੍ਰੋਗਰਾਮ ਪੋਡਕਾਸਟ ਤੇ ਤੁਸੀਂ ਸੁਣ ਸਕਦੇ ਹੋ, ਗੁਰਪ੍ਰੀਤ ਦਾ ਵੀ ਸੁਣ ਸਕਦੇ ਹੋ, ਤੇ ਮੈਂ ਵੀ ਲੈਣਾ ਇਜਾਜ਼ ਤੇ ਗੁਰਪ੍ਰੀਤ ਹੁਣੀ ਪ੍ਰੋਗਰਾਮ ਪੇਸ਼ ਕਰਨਗੇ। ਆਪਣਾ ਰੱਖਿਓ ਖਿਆਲ, ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਹਮੇਸ਼ਾ, ਤੇ ਤੰਦਰੁਸਤੀ ਮਾਣੋ। ਤੇ ਇੰਨਾ ਕੁਛ ਕਹਿੰਦੇ ਹੋਇਆ ਗੁਰਪ੍ਰੀਤ ਗਿੱਲ ਨੂੰ ਹੈਂਡ ਓਵਰ। ਸਤਿ ਸ਼੍ਰੀ ਅਕਾਲ ਜੀ।